ਦਿਲ ਵਾਲੀ ਗੱਲ ਹਰ ਸ਼ਨਿਚਰਵਾਰ ਅਤੇ ਐਤਵਾਰ ਸੁਣ ਸਕਦੇ ਹੋ ਹਰਮਨ ਰੇਡੀਓ.com ਤੇ ਐਂਡਰੋਇਡ ਅਤੇ ਆਈਫੋਨ ਐਪਲੀਕੇਸ਼ਨ ਦੇ ਰਾਹੀਂ ਆਈਟਿਊਨ ਐਪਲੀਕੇਸ਼ਨ ਦੇ ਰਾਹੀਂ ਜਾਂ ਕਿਸੇ ਵੀ ਵਾਈਫਾਈ ਸੈੱਟ ਦੇ ਉੱਤੇ ਬਿਨਾਂ ਇੰਟਰਨੈਟ ਤੋਂ ਤੁਸੀਂ ਟੈਲੀਫੋਨ ਕਾਲ ਰਾਹੀਂ ਵੀ ਸੁਣ ਸਕਦੇ ਹੋ। ਆਸਟ੍ਰੇਲੀਆ ਦਾ ਨੰਬਰ ਹੈ 02808085606। USA, Canada ਅਤੇ UK ਦੇ ਨੰਬਰ ਵੀ ਉਪਲਬਧ ਨੇ। ਕਾਲ ਕਰਕੇ ਉਸ ਤੇ ਵੀ ਸੁਣ ਸਕਦੇ ਹੋ। ਸਾਰੇ ਨੰਬਰ ਹਰਮਨ ਰੇਡੀਓ ਦੇ ਵੈਬਸਾਈਟ ਤੇ ਉਪਲਬਧ ਹਨ। ਦਿਲ ਵਾਲੀ ਗੱਲ।
ਦਿਲ ਨਾਲ ਦਿਲ ਮਿਲੇ ਤਾਂਹੀਓਂ ਗੱਲ ਬਣਦੀ ਆ। ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ। ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ, ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ। ਮੈਂ ਹਾਂ ਦੋਸਤੋ ਅਮਨਦੀਪ ਸਿੱਧੂ। ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ। ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ। ਕੀ ਨੇ ਦੁਨੀਆ ਭਰ ਦੀਆਂ ਖਬਰਾਂ, ਕੀ ਹੈ ਮੌਸਮ ਦਾ ਹਾਲ, ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ, ਕਿਸ ਹੀਰੋ ਨੂੰ ਹੋ ਗਿਆ ਪਿਆਰ, ਕਿਸ ਨੇ ਮਾਰਿਆ ਕਿਤੇ ਧਰਨਾ, ਕਿਹਦੀ ਬਣ ਗਈ ਸਰਕਾਰ। ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ, ਫਿਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ। ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ।
ਹਰਮਨ ਰੇਡੀਓ ਦੇ ਪ੍ਰੋਗਰਾਮ ਦਿਲ ਵਾਲੀ ਗੱਲ ਦੇ ਵਿੱਚ ਮੈਂ ਤੁਹਾਡਾ ਹੋਸਟ ਤੇ ਦੋਸਤ ਅਮਨਦੀਪ ਸਿੰਘ ਸਿੱਧੂ ਆਪ ਜੀ ਦਾ ਹਾਰਦਿਕ ਸਵਾਗਤ ਕਰਦਾ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਭ ਮਿੱਤਰ ਪਿਆਰਿਆਂ ਨੂੰ ਸਤਿ ਸ਼੍ਰੀ ਅਕਾਲ, ਗੁੱਡ ਮਾਰਨਿੰਗ। ਅੱਜ 8 ਮਈ 2021 ਸੰਨ ਦਾ ਚੜ੍ਹ ਚੁੱਕਾ ਹੈ ਦਿਨ, ਸ਼ਨਿਚਰਵਾਰ। 8:02 ਹੋਣ ਨੂੰ ਆਏ ਨੇ ਘੜੀ ਦੇ ਉੱਤੇ। ਔਰ ਅੱਜ ਦੇ ਪ੍ਰੋਗਰਾਮ ਦਿਲ ਵਾਲੀ ਗੱਲ ਦੇ ਵਿੱਚ ਬਹੁਤ ਸਾਰਾ ਮੈਟਰ ਲੈ ਕੇ ਆਏ ਹਾਂ। ਅਮਰੀਕ ਸਿੰਘ ਫਲੋਰਾ ਆਣਗੇ, GS ਚਾਲ ਹੁਣੀ ਆਣਗੇ, ਹੋ ਸਕਦਾ ਰਿੱਕੀ ਵੀ ਅੱਜ ਆ ਜਾਵੇ। ਸੋ ਇਹਨਾਂ ਸਾਰੀਆਂ ਸ਼ਖਸੀਅਤਾਂ ਦੇ ਨਾਲ ਸਾਡਾ ਤੁਹਾਡਾ ਸਾਥ ਬਣੇਗਾ। ਤੁਸੀਂ ਵੀ ਸਵੇਰ ਦੇ ਪ੍ਰੋਗਰਾਮ ਸੁਣ ਰਹੇ ਹੋ, ਗੁਰਬਾਣੀ ਵਿਚਾਰ ਪ੍ਰੋਗਰਾਮ ਨਾਲ ਜੁੜਦੇ ਹੋ। ਸਹਿਜ ਪਾਠ ਚੱਲ ਰਹੇ ਨੇ ਔਰ ਬੜੀ ਛੇਤੀ ਹੀ ਭੋਗ ਪੈਣਗੇ। ਬਹੁਤ ਸਾਰੇ ਸੱਜਣ ਮਿੱਤਰ ਪਾਠ ਕਰ ਰਹੇ ਨੇ, ਸੁਣ ਰਹੇ ਨੇ, ਨੋਟ ਕਰਨ। ਅਤੇ ਆਓ ਪਹਿਲਾਂ ਅਸੀਂ ਸਰਬੱਤ ਦਾ ਭਲਾ ਮੰਗਦੇ ਹਾਂ। ਦੁਨੀਆ ਉੱਤੇ ਬਹੁਤ ਪ੍ਰਕੋਪ ਛਾਇਆ ਪਿਆ ਹੈ ਅਤੇ ਇਸ ਦੇ ਵਿੱਚ ਹੌਸਲੇ ਦੀ ਲੋੜ ਹੈ, ਪੋਜ਼ਿਟਿਵਿਟੀ ਦੀ ਲੋੜ ਹੈ, ਚੜ੍ਹਦੀ ਕਲਾ ਦੀ ਲੋੜ ਹੈ। ਅਤੇ ਆਓ ਫਿਰ ਸਰਬੱਤ ਦਾ ਭਲਾ ਮੰਗੀਏ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਇਸ ਵੇਲੇ 7:32 ਐਡਲੇਡ ਦੇ ਵਿੱਚ ਹੋਏ ਨੇ, 6:02 ਪਰਥ ਦੇ ਵਿੱਚ ਸੁਬਾਹ ਦੇ ਹੋਏ ਨੇ। ਵੱਡਾ ਤੜਕਾ ਨਵੀਂ ਦਿੱਲੀ 'ਚ 3:33, ਲੰਡਨ ਦੇ ਵਿੱਚ ਅੱਧੀ ਰਾਤ ਹੋਣ ਵਾਲੀ ਹੈ 11:03। 7 ਮਈ ਦੇ ਨੇ, ਸ਼ੁੱਕਰਵਾਰ। ਇਹੀ ਤਰੀਕ ਅਤੇ ਦਿਨ ਅਮਰੀਕਾ ਮਹਾਂਦੀਪਾਂ ਦੇ ਵਿੱਚ ਚੱਲ ਰਿਹਾ ਹੈ। ਨਿਊਯਾਰਕ ਅਤੇ ਟੋਰੋਂਟੋ ਦੇ ਵਿੱਚ 6:03 ਨੇ, ਵੈਨਕੂਵਰ ਅਤੇ LA ਦੇ ਵਿੱਚ 3:03 ਦੁਪਹਿਰ ਦੇ ਨੇ। ਸਮਾਂ ਚੇਂਜ ਹੁੰਦਾ, ਡੇਲਾਈਟ ਸੇਵਿੰਗ ਚੇਂਜ ਹੁੰਦੀਆਂ ਨੇ। ਸਾਡੇ ਸਰੋਤਿਆਂ ਦੀ ਜਿਹੜੀ ਹੈ, ਕਿਉਂਕਿ ਵੱਖਰੇ ਵੱਖਰੇ ਦੇਸ਼ਾਂ ਤੋਂ ਸੁਣਿਆ ਜਾਂਦਾ ਹੈ, ਉਹਨਾਂ ਦੀਆਂ ਵੀ ਘੋੜੀਆਂ ਜਿਹੜੀਆਂ ਅੱਗੇ ਪਿੱਛੇ ਹੁੰਦੀਆਂ ਨੇ। ਆਸਟ੍ਰੇਲੀਆ ਵੀ ਹੋਈ ਪਈ ਹੈ ਸਮੀਰ ਪਾਲ ਉਹਨਾਂ ਦੀ, ਕਈ ਦੇਸ਼ਾਂ 'ਚ ਹੋਈ ਪਈ ਨੇ, ਗੋਲਡੀ ਉਹਨਾਂ ਦੀ ਹੋਈ ਪਈ ਨੇ, ਲਾਡੀ ਉਹਨਾਂ ਦੀ ਹੋਈ ਪਈ ਇੰਗਲੈਂਡ। ਸੋ ਪੋਡਕਾਸਟ ਦੀ ਫੈਸਿਲਿਟੀ ਦੇ ਰਾਹੀਂ ਇੱਕ ਦੂਜੇ ਨਾਲ ਅਸੀਂ ਜੁੜਦੇ ਹਾਂ, ਇਹ ਵੀ ਇੱਕ ਚੰਗੀ ਗੱਲ ਹੈ। ਖੈਰ, ਅੱਜ ਦੇ ਪ੍ਰੋਗਰਾਮ ਦੇ ਵਿੱਚ ਵਿਚਾਰ ਵੀ ਹੋਵੇਗਾ ਅਤੇ ਨਾਲ ਮੌਸਮ ਦੀ ਝਾਤੀ ਵੀ ਆਪਾਂ ਉੱਤੇ ਵੀ ਮਾਰਾਂਗੇ, ਖਬਰਾਂ ਵੀ ਆਪਾਂ ਤੁਹਾਡੇ ਨਾਲ ਸ਼ੇਅਰ ਕਰਾਂਗੇ। ਜਿਹੜਾ ਅੱਜ ਦਾ ਵਿਚਾਰ ਹੈ, ਉਹ ਵਿਚਾਰ ਅਸਲ ਦੇ ਵਿੱਚ ਅਮਰਦੀਪ ਸਾਡੇ ਮੈਲਬਨ ਸਟੂਡੀਓ ਵਾਲੇ, ਉਹਨਾਂ ਨੇ ਸ਼ੇਅਰ ਕੀਤਾ ਸੀ। ਬੁੱਧਵਾਰ ਨੂੰ, ਵੀਰਵਾਰ ਨੂੰ ਸ਼ਾਇਦ ਇਹ ਕੀਤਾ ਸੀਗਾ। ਸੋ ਨਹੀਂ, ਹਜੇ ਕੱਲ੍ਹ ਸਵੇਰੇ ਕੀਤਾ ਸੀ। ਸੋ ਮੈਨੂੰ ਚੰਗਾ ਲੱਗਿਆ ਕਿਉਂਕਿ ਜੋ ਘਟਨਾਕ੍ਰਮ ਵਾਪਰਿਆ ਦੁਨੀਆ ਦੇ ਵਿੱਚ ਉਸ ਦੇ ਨਾਲ ਮਿਲਦਾ ਜੁਲਦਾ ਹੈ। ਅਮਰਦੀਪ ਕੌਰ ਕਹਿੰਦੇ ਨੇ ਕਿ ਦੇਸ਼ ਦੀ ਹਕੂਮਤ ਦਾ ਇਹੋ ਜਿਹਾ ਕੋਝਾ ਰਵੱਈਆ ਅਤੇ ਉੱਥੋਂ ਦੇ ਲੋਕਾਂ ਦੀ ਇਹੋ ਜਿਹੀ ਤ੍ਰਾਸਦਾਇਕ ਹਾਲਤ ਸਿਰਫ ਭਾਰਤ ਵਿੱਚ ਹੀ ਕਿਉਂ? ਸ਼ਾਇਦ ਇਸ ਸਮੇਂ ਇਸ ਦਾ ਜਵਾਬ ਸਾਡੇ ਕੋਲ ਵੀ ਨਹੀਂ ਹੈ, ਕਿਉਂਕਿ ਹਕੂਮਤ ਚਲਾਉਣ ਵਾਲੇ ਆਗੂਆਂ ਨੂੰ ਅਸੀਂ ਖੁਦ ਚੁਣਦੇ ਹਾਂ। ਵੋਟਾਂ ਵੇਲੇ ਛੋਟੇ ਛੋਟੇ ਲਾਲਚਾਂ ਪਿੱਛੇ ਬੜੇ ਆਰਾਮ ਨਾਲ ਵਿਕ ਜਾਂਦੇ ਹਾਂ ਅਤੇ ਫਿਰ ਭੁਗਤਣਾ ਵੀ ਸਾਨੂੰ ਹੀ ਪਵੇਗਾ ਨਾ। ਦੇਸ਼ ਦੇ ਆਗੂਆਂ ਦੇ ਹਿੱਤ ਤਾਂ ਮੁੱਢੋਂ ਹੀ ਸਵਾਰਥੀ ਰਹੇ ਨੇ। ਅਖੇ ਹਾਥੀ ਦੇ ਦੰਦ ਖਾਣ ਨੂੰ ਹੋਰ ਤੇ ਦਿਖਾਉਣ ਨੂੰ ਹੋਰ। ਬਾਹਰੀ ਤੌਰ 'ਤੇ ਦੁਨੀਆ ਨੂੰ ਭਾਰਤ ਦਾ ਜਿਹੜਾ ਰੂਪ ਦਿਖਾਇਆ ਜਾਂਦਾ ਹੈ ਉਹ ਜ਼ਿਆਦਾਤਰ ਪੱਛਮੀ ਦੇਸ਼ਾਂ ਦੇ ਪ੍ਰਭਾਵ ਅਧੀਨ ਸਿਰਜਿਆ ਜਾਂਦਾ ਹੈ। ਪਰ ਦੇਸ਼ ਦੀ ਗੁਰਬਤ, ਆਰਥਿਕ ਥੋੜਾਂ ਦੇ ਮਾਰੇ ਅਤੇ ਬੁਨਿਆਦੀ ਸਹੂਲਤਾਂ ਤੋਂ ਲਤਾੜੇ ਲੋਕਾਂ ਨੂੰ ਬੜੀ ਚਲਾਕੀ ਨਾਲ ਲੁਕਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਸਿਆਣੇ ਕਹਿੰਦੇ ਹਨ ਕਿ ਨਕਲ ਮਾਰਨ ਲਈ ਵੀ ਅਕਲ ਜ਼ਰੂਰੀ ਹੈ, ਪਰ ਅਸਲ ਦੇ ਵਿੱਚ ਨਕਲ ਮਾਰਨ ਦੀ ਲੋੜ ਕਿੱਥੇ ਹੈ ਇਹ ਵੀ ਪਤਾ ਹੋਣਾ ਜ਼ਰੂਰੀ ਹੈ। ਜਦੋਂ ਕੋਵਿਡ-19 ਕਾਰਨ ਆਸਟ੍ਰੇਲੀਆ ਵਿੱਚ ਸਰਕਾਰ ਵੱਲੋਂ ਲੋਕਡਾਊਨ ਲਗਾਇਆ ਗਿਆ ਸੀ ਤਾਂ ਸਰਕਾਰ ਨੂੰ ਪਹਿਲੀ ਚਿੰਤਾ ਇਹ ਸੀ ਕਿ ਲੋਕਾਂ ਦੀਆਂ ਬੁਨਿਆਦੀ ਲੋੜਾਂ ਦੀਆਂ ਵਸਤਾਂ ਦੀ ਉਪਲਬਧਤਾ ਯਕੀਨੀ ਬਣਾਈ ਜਾਵੇ, ਤਾਂ ਜੋ ਸਬਜ਼ੀਆਂ, ਕਰਿਆਨਾ, ਡੇਅਰੀ ਅਤੇ ਹੋਰ ਰੋਜ਼ਾਨਾ ਵਰਤੋਂ ਦੀਆਂ ਚੀਜ਼ਾਂ ਵਿੱਚ ਕੋਈ ਘਾਟ ਨਾ ਆਵੇ। ਸੋ ਇਹ ਦੁਕਾਨਾਂ ਮਿੱਥੇ ਸਮੇਂ ਅਨੁਸਾਰ ਖੁੱਲ੍ਹਦੀਆਂ ਸਨ ਅਤੇ ਬੰਦ ਹੁੰਦੀਆਂ ਰਹੀਆਂ। ਪਰ ਇਸ ਪੱਖ ਤੋਂ ਜਿਹੜੇ ਸਟੋਰ ਇਸ ਵਿਪਤਾ ਦੀ ਘੜੀ ਦੇ ਵਿੱਚ ਇਹ ਸੇਵਾਵਾਂ ਮੁਹੱਈਆ ਕਰਾਉਂਦੇ ਰਹੇ, ਉੱਥੇ ਕੰਮ ਕਰਨ ਵਾਲਿਆਂ ਨੂੰ ਉਤਸ਼ਾਹਿਤ ਕਰਨ ਲਈ ਉਹਨਾਂ ਦੀ ਤਨਖਾਹ ਤੋਂ ਇਲਾਵਾ ਵੱਖਰੇ ਤੌਰ 'ਤੇ ਵਿਸ਼ੇਸ਼ ਰਾਸ਼ੀ ਉਹਨਾਂ ਦੇ ਖਾਤਿਆਂ ਵਿੱਚ ਪਾਈ ਗਈ। ਪਰ ਉਸਦੇ ਉਲਟ ਭਾਰਤ ਵਿੱਚ ਅਜਿਹੇ ਰੋਜ਼ਾਨਾ ਲੋੜਾਂ ਨੂੰ ਪੂਰੀਆਂ ਕਰਨ ਵਾਲੇ ਲੋਕਾਂ ਵਿਰੁੱਧ ਧੱਕੇਸ਼ਾਹੀ ਅਤੇ ਡੰਡੇ ਦੇ ਜ਼ੋਰ ਨਾਲ ਦੁਕਾਨਾਂ ਬੰਦ ਕਰਵਾ ਕੇ ਕਰੋਨਾ ਲਾਗੂ ਕਰਾਉਣੇ ਇਹ ਨਿੰਦਣਯੋਗ ਵਰਤਾਰਾ ਹੈ। ਅਜਿਹੀ ਮੁਸ਼ਕਲ ਘੜੀ ਵਿੱਚ ਇਹਨਾਂ ਲੋਕਾਂ ਲਈ ਆਪਣੇ ਪਰਿਵਾਰ ਪਾਲਣੇ ਇੱਕ ਬਹੁਤ ਵੱਡੀ ਚੁਣੌਤੀ ਹੈ। ਪਰ ਸਰਕਾਰ ਕੋਈ ਵਿੱਤੀ ਮਦਦ ਕਰਨ ਦੀ ਬਜਾਏ ਸਗੋਂ ਉਹਨਾਂ ਨੂੰ ਜਜ਼ਬਾਤੀ ਤੌਰ 'ਤੇ ਵੀ ਢਾਹ ਲਗਾ ਰਹੀ ਹੈ। ਸ਼ਰਾਬ ਦੇ ਠੇਕੇ ਖੁੱਲ੍ਹੇ ਰੱਖਣ ਦਾ ਫੈਸਲਾ ਜੇ ਆਸਟ੍ਰੇਲੀਆ ਵਰਗੇ ਦੇਸ਼ਾਂ ਤੋਂ ਪ੍ਰੇਰਿਤ ਹੋ ਕੇ ਲਿਆ ਗਿਆ ਹੈ ਤਾਂ ਸ਼ਾਇਦ ਸਰਕਾਰ ਇਸ ਗੱਲ ਤੋਂ ਅਣਜਾਣ ਹੈ ਕਿ ਸਰਕਾਰ ਆਸਟ੍ਰੇਲੀਆ ਵਿੱਚ ਨਾਗਰਿਕਾਂ ਦੀ ਆਰਥਿਕਤਾ, ਸਮਾਜਿਕ ਅਤੇ ਜਜ਼ਬਾਤੀ ਲੋੜਾਂ ਧਿਆਨ ਵਿੱਚ ਰੱਖਦੀ ਹੈ। ਆਸਟ੍ਰੇਲੀਅਨ ਲੋਕਾਂ ਦਾ ਸ਼ਰਾਬ ਜਾਂ ਬੀਅਰ ਦਾ ਸੇਵਨ ਕਰਨਾ ਉਹਨਾਂ ਦੇ ਜੀਵਨ ਜਾਚ ਜਾਂ ਸੱਭਿਆਚਾਰ ਦਾ ਹਿੱਸਾ ਹੈ। ਉਹ ਸ਼ਰਾਬ ਦਾ ਬੇਲੋੜਾ ਸੇਵਨ ਨਹੀਂ ਕਰਦੇ। ਸ਼ਰਾਬ ਪੀ ਕੇ ਖਰੂਦ ਮਚਾਉਣਾ ਉਹਨਾਂ ਦੇ ਲਈ ਸੁਭਾਅ ਦਾ ਹਿੱਸਾ ਨਹੀਂ ਹੈ। ਉਹ ਕੇਵਲ ਆਪਣੀ ਥਕਾਨ ਲਾਉਣ ਲਈ ਇਸ ਦਾ ਸੇਵਨ ਦਵਾਈ ਮੰਗ ਕਰਦੇ ਹਨ। ਇਸ ਲਈ ਇਸ ਦੇਸ਼ ਵਿੱਚ ਕੋਵਿਡ ਸਮੇਂ ਦੌਰਾਨ ਲਿਕਰ ਸਟੋਰ ਖੁੱਲ੍ਹੇ ਰੱਖੇ ਗਏ ਸਨ। ਪਰ ਭਾਰਤ ਵਿੱਚ ਲੋਕਾਂ ਕੋਲ ਆਪਣੀ ਰੋਟੀ ਦਾ ਜੁਗਾੜ ਕਰਨਾ ਹੀ ਵੱਡੀ ਸਮੱਸਿਆ ਹੈ। ਪਰ ਇਹ ਲੋਕ ਸ਼ਰਾਬ ਦੀ ਵਰਤੋਂ ਨਾ ਕਰਕੇ ਦੁਰਵਰਤੋਂ ਕਰਦੇ ਹਨ। ਸ਼ਰਾਬ ਦੇ ਕਾਰਨ ਘਰ ਪਰਿਵਾਰਾਂ ਵਿੱਚ ਝਗੜੇ ਅਤੇ ਹੋਰ ਕਈ ਤਰ੍ਹਾਂ ਦੀਆਂ ਦੁਰਘਟਨਾਵਾਂ ਵਿੱਚ ਵਾਧਾ ਹੋਣਾ ਸੁਭਾਵਿਕ ਹੈ। ਪਰ ਭਾਰਤ ਵਿੱਚ ਸਾਡੇ ਆਗੂਆਂ ਨੂੰ ਜਨਤਾ ਦੀਆਂ ਸਮੱਸਿਆਵਾਂ ਨਾਲ ਕੋਈ ਵਾਸਤਾ ਨਹੀਂ। ਸਿਆਣੇ ਕਹਿੰਦੇ ਹਨ, ਡਾਢਿਆਂ ਦਾ ਸੱਤੀ ਵੀ ਹੀ ਸੌ ਹੁੰਦਾ ਹੈ, ਅਤੇ ਇਹ ਸਾਡੇ ਆਗੂ ਸਿੱਧ ਕਰ ਰਹੇ ਹਨ। ਕੋਰੋਨਾ ਪਾਬੰਦੀਆਂ ਦਾ ਲਾਗੂ ਕੀਤਾ ਜਾਣਾ ਮਾੜੀ ਗੱਲ ਨਹੀਂ ਹੈ, ਪਰ ਇਸ ਸਮੇਂ ਦੌਰਾਨ ਲੋਕਾਂ ਦੀਆਂ ਬੁਨਿਆਦੀ ਲੋੜਾਂ ਦਾ ਧਿਆਨ ਰੱਖਣਾ ਅਤੇ ਲੋਕਾਂ ਨੂੰ ਸਰਕਾਰ ਵੱਲੋਂ ਆਪਣਾ ਨਿਰਵਾਹ ਕਰਨ ਯੋਗ ਸਾਧਨ ਜੁਟਾ ਕੇ ਦੇਣੇ ਆਗੂਆਂ ਦਾ ਮੁੱਢਲਾ ਫਰਜ਼ ਹੈ। ਭਾਰਤ ਦੀ ਭ੍ਰਿਸ਼ਟ ਹੋ ਚੁੱਕੀ ਪ੍ਰਣਾਲੀ ਬਾਰੇ ਅੱਜ ਦੁਨੀਆ ਭਰ ਵਿੱਚ ਸਾਡਾ ਖੁੱਲ੍ਹ ਕੇ ਜਲੂਸ ਨਿਕਲ ਰਿਹਾ ਹੈ। ਅਸੀਂ ਕਿਸੇ ਤੋਂ ਉਹ ਨਾ ਕਹਾਉਣ ਵਾਲੇ ਦੂਜਿਆਂ ਵੱਲੋਂ ਕੀਤੇ ਜਾ ਰਹੇ ਮਜ਼ਾਕ ਦਾ ਪਾਤਰ ਬਣ ਰਹੇ ਹਾਂ। ਸ਼ਾਇਦ ਸਾਡੇ ਵਿੱਚ ਅਜੇ ਵੀ ਇਹੀ ਸੋਚ ਹੈ, ਅੱਛੇ ਦਿਨ ਆਉਣੇ ਵਾਲੇ ਹਨ ਜੀ। ਬਹੁਤ ਸੋਹਣੇ ਵਿਚਾਰ ਚੁਣੇ, ਚਿੰਤਾ ਛੇੜੀ, ਚਿੰਤਨ ਛੇੜਿਆ ਅਮਰਦੀਪ ਕੌਰ ਹੋਣਾ ਨੇ। ਇਸ ਦੇ ਵਿੱਚ ਜਿਹੜੇ ਪ੍ਰਸ਼ਾਸਨਿਕ ਫੇਲੀਅਰ, ਬਿਊਰੋਕਰੈਟਿਕ ਫੇਲੀਅਰ ਅਤੇ ਲੀਡਰਸ਼ਿਪ ਫੇਲੀਅਰ, ਪੋਲੀਟੀਕਲ ਦੋਨਾਂ ਦਾ ਸੁਮੇਲ ਦੱਸਿਆ ਅਮਰਦੀਪ ਨੇ। ਪਰ ਐਜ਼ ਏ ਪਬਲਿਕ, ਐਜ਼ ਏ ਲੋਕ, ਉਹਨਾਂ ਦਾ ਵੀ ਫੇਲੀਅਰ ਇਹਦੇ ਵਿੱਚ ਆਉਂਦਾ ਹੈ। ਇਕੱਲਾ ਇਹ ਨਹੀਂ ਵੀ ਪ੍ਰਸ਼ਾਸਨ ਫੇਲ ਹੈ, ਇਹ ਸਾਰੇ ਪੱਧਰਾਂ ਦੇ ਉੱਤੇ ਫੇਲੀਅਰ ਜਿਹੜਾ ਮਾੜੇ ਟਾਈਮ ਦੇ ਵਿੱਚ ਆਉਂਦਾ ਹੈ। ਮਹਾਰਾਜ ਨੇ ਗੁਰਬਾਣੀ ਦੇ ਵਿੱਚ ਵੀ ਬਹੁਤ ਕੁਛ ਲਿਖਿਆ ਹੈ, ਜਿਸ ਦੇ ਵਿੱਚ ਤੁਹਾਨੂੰ ਪਤਾ ਹੀ ਹੈ ਕਿ ਆਸਾ ਦੀ ਵਾਰ ਦੇ ਵਿੱਚ ਕਿਸ ਤਰ੍ਹਾਂ ਭਿਉਂ ਭਿਉਂ ਕੇ ਲੋਕਾਂ ਦੇ ਵੀ ਮਾਰੀਆਂ ਨੇ, ਸਾਡੇ ਵੀ ਮਾਰੀਆਂ ਨੇ। ਔਰ ਆਸਾ ਦੀ ਵਾਰ 'ਚ ਕਹਿੰਦੇ ਨੇ ਕਿ ਲੱਭ ਪਾਪ ਦੋਏ ਰਾਜਾ ਮਹਿਤਾ ਕੂੜ ਹੋਆ ਸਰਦਾਰ। ਜਿਹੜਾ ਲੱਭ ਪਾਪ, ਲੱਭ ਜਿਹੜਾ ਆ ਉਹ ਰਾਜਾ ਆ, ਪਾਪ ਜਿਹੜਾ ਮਹਿਤਾ ਉਸਦਾ ਪ੍ਰਾਈਮ ਮਿਨਿਸਟਰ ਹੈ। ਕੂੜ ਹੋਆ ਸਿਕਦਾਰ, ਜਿਹੜਾ ਕੂੜ ਹੈ ਝੂਠ ਤੂਫਾਨ ਉਹ ਹੈਗਾ ਉਹਦਾ ਟ੍ਰੇਜਰਰ ਸਿੱਕਦਾਰ। ਸਿੱਕ ਦਾ ਮਤਲਬ ਹੁੰਦਾ ਸਿੱਕਾ, ਦਾਰ ਦਾ ਮਤਲਬ ਹੁੰਦਾ ਸਿੱਕਿਆਂ ਨੂੰ ਸੰਭਾਲਦਾ ਹੈ। ਕਾਮ ਨੇਬ ਸਦ ਪੁੱਛੀਏ, ਜਿਹੜਾ ਕਾਮ ਹੈ, ਡਿਜ਼ਾਇਰ ਹੈ, ਸੈਕਸ਼ੂਅਲ ਡਿਜ਼ਾਇਰ ਹੈ, ਉਹ ਹੈਗਾ ਚੀਫ ਐਡਵਾਈਜ਼ਰ ਨਾਇਬ। ਬਹਿ ਬਹਿ ਕਰੇ ਵਿਚਾਰ, ਹੁਣ ਇਹ ਤਾਂ ਪ੍ਰਸ਼ਾਸਨ ਦਾ ਫੇਲੀਅਰ ਹੈ। ਕਹਿੰਦੇ ਅੰਧੀ ਰਹੀਤ ਗਿਆਨ ਵੀ ਹੋਣੀ ਭਾਏ ਭਾਏ ਮਰਦਾਰ। ਅਤੇ ਜਿਹੜੀ ਜਨਤਾ ਆ ਮੋਹਰੇ, ਜਿਨ੍ਹਾਂ ਦੇ ਵਿੱਚੋਂ ਇਹ ਨਿਕਲ ਕੇ ਉੱਪਰ ਬਣਦੇ ਨੇ ਆਫਿਸਰ, ਉਹ ਵੀ ਤਾਂ ਕਹਿੰਦੇ ਅੰਧੀ ਹੈ ਨਾ, ਅੰਨੇ ਹੋਏ ਨੇ। ਉਹਨਾਂ ਦੇ ਵਿੱਚ ਜਿਹੜੀ ਹੈ ਕੋਈ ਭਾਵ ਹੈ ਨਹੀਂ ਉਹਨਾਂ 'ਚ, ਉਹ ਮਰਦਾਰ ਨੇ, ਮੁਰਦੇ ਨੇ। ਸੋ ਤਿੰਨੇ ਲੈਵਲ 'ਤੇ ਸੁਸਾਇਟੀ ਫੇਲੀਅਰ ਵੱਲ ਨੂੰ ਜਾ ਰਹੀ ਹੈ। ਅਗਰ ਇਹ ਕੱਤ ਕਰਾ ਰਿਹਾ ਤਾਂ ਉਹਦੇ 'ਤੇ ਚੈੱਕ ਬੈਲੈਂਸ ਕੋਈ ਨਹੀਂ ਹੈਗਾ। ਜੇ ਪੋਲੀਟੀਸ਼ੀਅਨ ਅੱਤ ਕਰਾ ਰਿਹਾ ਤਾਂ ਬਿਊਰੋਕਰੇਸੀ ਜਿਹੜੀ ਐਗਜ਼ੈਕਟਿਵ ਹੈ ਉਹ ਉੱਤੇ ਕੁਛ ਨਹੀਂ ਕਰ ਰਹੀ, ਕਾਨੂੰਨ ਹੋਣ ਦੇ ਬਾਵਜੂਦ ਵੀ। ਅਗਰ ਬਿਊਰੋਕਰੇਸੀ ਖਰਾਬ ਕਰ ਰਹੀ ਹੈ, ਪ੍ਰਸ਼ਾਸਨ ਖਰਾਬ ਕਰ ਰਿਹਾ ਹੈ, ਤਾਂ ਪੋਲੀਟੀਸ਼ੀਅਨ ਕੁਛ ਨਹੀਂ ਕਰ ਰਿਹਾ, ਨਾ ਲੋਕ ਕਰ ਰਹੇ ਨੇ। ਅਗਰ ਲੋਕ ਖਰਾਬ ਕਰ ਰਹੇ ਨੇ ਤਾਂ ਉੱਥੇ ਵੀ ਫਿਰ ਕੋਈ ਕੰਟਰੋਲ ਨਹੀਂ। ਅਸਲ ਦੇ ਵਿੱਚ ਕੀ ਹੈ, ਸਰਮ ਧਰਮ ਘਾ ਡੇਰਾ ਦੂਰ। ਇਹ ਤਿੰਨਾਂ ਸੈਕਸ਼ਨਸ ਦੇ ਵਿੱਚ ਜਿਹੜਾ ਮਿਹਨਤ, ਸ਼ਰਮ, ਸ਼ਰਮ ਇੱਥੇ ਮਿਹਨਤ ਹੈ, ਧਰਮ ਐਥਿਕਸ, ਇੱਕ ਸੁਪਰੀਮ ਪਾਵਰ ਦਾ ਡਰ ਖਤਮ ਹੋਣਾ ਹੀ ਫੇਲੀਅਰ ਹੈ। ਤਿੰਨਾਂ 'ਚ ਕੋਮਨ ਚੀਜ਼ਾਂ ਇਹੀ ਨੇ। ਕੁਛ ਟਿੱਪਣੀਆਂ ਮੈਂ ਅਮਰਦੀਪ ਹੋਣਾ ਦੇ ਕਮੈਂਟ 'ਤੇ ਜਾਂ ਇਸ ਵਿਚਾਰ 'ਤੇ ਕਰਾਂਗਾ, ਬਹੁਤ ਵਧੀਆ ਵਿਚਾਰ ਹੈ। ਪਰ ਜਿਹੜਾ ਪੱਛਮ ਦਾ ਵੀ ਇਹੀ ਹਾਲ ਹੈ, ਸ਼ਰਾਬ ਜਿਹੜੀ ਹੈ ਉਹ ਇੱਥੇ ਵੀ ਜਿਹੜੀ ਇਕੋਨਮੀ ਹੈ ਸ਼ਰਾਬ 'ਤੇ ਜ਼ਿਆਦਾ ਚੱਲਦੀ, ਜੂਹੇ 'ਤੇ ਜ਼ਿਆਦਾ ਚੱਲਦੀ ਆ। ਇਸੇ ਤਰ੍ਹਾਂ ਹੀ ਜਿਹੜਾ ਪੰਜਾਬ ਹੈ, ਬਹੁਤ ਸਾਰੀਆਂ ਸਟੇਟਾਂ ਨੇ ਈਜ਼ੀ ਰੈਵੀਨਿਊ ਜਿਹੜਾ ਆ ਉਹ ਨਸ਼ਿਆਂ ਤੋਂ ਲੈਂਦੇ ਨੇ। ਬਹੁਤ ਸਾਰੇ ਕੰਟਰੀ ਇਸ ਟ੍ਰੈਪ 'ਚ ਫਸਦੇ ਨੇ ਕਿ ਸ਼ਰਾਬਾਂ ਦੇ ਰਾਹੀਂ ਜਿਹੜਾ ਰੈਵੀਨਿਊ ਆਉਂਦਾ, ਸਿਗਰਟ ਦੇ ਰਾਹੀਂ, ਉਹਨਾਂ ਨੂੰ ਇੰਨਾ ਵਧਾ ਦਿਓ ਕਿ ਉਹਨਾਂ ਨੂੰ ਈਜ਼ੀ ਮਨੀ ਆਉਂਦਾ ਹੈ। ਇਸ ਦੇ ਥਾਂ ਇਹਨੂੰ ਬੰਦ ਕਰ ਦਿਉ ਅਤੇ ਫਿਰ ਫੈਕਟਰੀਆਂ ਲਗਾਉਣੀਆਂ ਪੈਣਗੀਆਂ, ਲੋਕਾਂ ਨੂੰ ਕੰਮ ਕਰਨਾ ਪਏਗਾ, ਅਤੇ ਕੰਮ ਜਦ ਕਰੇਂਗੇ, ਫੈਕਟਰੀਆਂ ਲਾਏਂਗੇ ਤਾਂ ਉਹਦੇ 'ਚੋਂ ਫਿਰ ਇਨਵੈਸਟਮੈਂਟ ਕਰਨੀ ਪਏਗੀ, ਚਲਾਉਣਾ ਪਏਗਾ ਅਤੇ ਰੈਵੀਨਿਊ ਫਿਰ ਆਏਗਾ। ਇਹ ਈਜ਼ੀ ਵੇ ਆਊਟ ਹੈ ਸ਼ਰਾਬ ਦਾ ਧੰਦਾ। ਔਰ ਇਹ ਪੱਛਮ ਦੇ ਵਿੱਚ ਵੀ ਇਹ ਵੱਡੀ ਪ੍ਰੋਬਲਮ ਹੈ, ਸ਼ਰਾਬ। ਇੱਥੇ ਵੀ ਬਹੁਤ ਖਰੂਦ ਪੈਂਦਾ ਆ, ਇੱਥੇ ਵੀ ਬਹੁਤ ਪਰਿਵਾਰ ਟੁੱਟਦੇ ਨੇ, ਬਣਦੇ ਹੀ ਨਹੀਂ ਪਰਿਵਾਰ ਸ਼ਰਾਬ ਕਰਕੇ, ਜੁੜਦੇ ਹੀ ਨਹੀਂ ਸ਼ਰਾਬਾਂ ਕਰਕੇ। ਸੋ ਇਹ ਵਰਲਡਵਾਈਡ ਸਮੱਸਿਆ ਆ, ਔਰ ਇਹ ਵਰਲਡਵਾਈਡ ਸਰਕਾਰਾਂ ਦੀ ਤ੍ਰਾਸਦੀ ਹੈ ਕਿ ਇਹ ਤੋਂ ਪੈਸੇ ਕਮਾਉਣ ਦੇ ਆਦੀ ਹੋ ਚੁੱਕੇ ਨੇ। ਪਰ ਜਿਹੜੀਆਂ ਭਾਰਤ ਦੀਆਂ ਸਮੱਸਿਆਵਾਂ ਨੇ ਉਹ ਮਲਟੀਫੋਲਡ ਨੇ, ਉਹ ਤਿੰਨੇ ਹੀ ਐਂਗਲ ਜਿਹੜੇ ਨੇ, ਜਨਤਾ, ਪ੍ਰਸ਼ਾਸਨ ਅਤੇ ਪੋਲੀਟਿਕਸ, ਸਾਰੇ ਫੇਲ ਹੋ ਚੁੱਕੇ ਨੇ। ਇੱਥੇ ਜਿਹੜੇ ਲੋਕ ਨੇ ਉਹ ਥੋੜ੍ਹੇ ਸੰਜੀਦਾ ਨੇ, ਥੋੜ੍ਹਾ ਡਿਵੈਲਪ ਵਰਲਡ ਹੈ, ਝੱਲ ਵੀ ਲੈਂਦੇ ਨੇ। ਖੈਰ, ਇਹ ਸੀ ਅੱਜ ਦਾ ਵਿਚਾਰ ਅਤੇ ਗੀਤ ਤੁਹਾਨੂੰ ਸੁਣਾਉਣਾ। ਹੁਣ ਸੁਨੇਹੇ ਬਹੁਤ ਆ ਰਹੇ ਨੇ ਸਾਡੇ ਸੱਜਣਾ ਮਿੱਤਰਾਂ ਦੇ, ਉਹ ਵੀ ਆਪਾਂ ਲੈਣੇ ਨੇ। ਰਣਜੀਤ ਬਾਵਾ ਹੁਣਾਂ ਦਾ ਇਹ ਵੀ ਕੰਟਰੋਵਰਸ਼ਲ ਸੌਂਗ ਬਣਦਾ ਜਾ ਰਿਹਾ, ਪਰ ਕੋਈ ਗੱਲ ਨਹੀਂ, ਆਪਾਂ ਗੀਤ ਸੁਣਦੇ ਹਾਂ। ਜੀ ਐਸ ਚਾਹਲ ਹੁਣਾਂ ਨੇ ਫਰਮਾਇਸ਼ ਕੀਤੀ, ਮੈਂ ਵੀ ਪਹਿਲੀ ਵਾਰੀ ਸੁਣਨਾ, ਤੁਹਾਡੇ ਨਾਲ ਸੁਣਾਂਗੇ ਜੀ। ਆਓ ਗੀਤ ਦਾ ਆਨੰਦ ਮਾਣਦੇ ਹਾਂ। ਕਿੰਨੇ ਆਏ ਕਿੰਨੇ ਗਏ, ਜੁੜੇ ਰਹੋ ਹਰਮਨ ਰੇਡੀਓ ਦੇ ਨਾਲ।
ਸੂਰਮੇ ਮਰਾ ਕੇ ਕਿੰਨੇ ਲਾਈਆਂ ਫੀਤੀਆਂ, ਕਿੰਨੇ ਸਾਡੀ ਮੌਤ ਲਈ ਦੁਆਵਾਂ ਕੀਤੀਆਂ। ਸੂਰਮੇ ਮਰਾ ਕੇ ਕਿੰਨੇ ਲਾਈਆਂ ਫੀਤੀਆਂ, ਕਿੰਨੇ ਸਾਡੀ ਮੌਤ ਲਈ ਦੁਆਵਾਂ ਕੀਤੀਆਂ। ਲੋਕ ਦੀ ਕਮਾਦਾਂ ਵਿੱਚ ਫਿਰੇ ਫੈਮਲੀ, लुक दी कुमादा विच फिरे फैमिली थानेदार चुकदा सी मुंडे पाड़कू नंगे पैरी पहन फिरे सिवा लभदी वीर मरवा ता जिदा कह के खाड़कू नंगे पैरी पहन ਵਿੱਚੋਂ ਜਦੋਂ ਆਟਾ ਮੁੱਕਦਾ ਸੱਜ ਜਾਣੀ ਜਾਨੂੰ ਉਦੋਂ ਜ਼ਹਿਰ ਲੱਗਦਾ ਬੀਬਿਆਂ ਦੇ ਵਿੱਚੋਂ ਜਦੋਂ ਆਟਾ ਮੁੱਕਦਾ ਸੱਜ ਜਾਣੀ ਬੇਬੀ ਉਦੋਂ ਜ਼ਹਿਰ ਲੱਗਦਾ ਸੱਜ ਜਾਣੀ ਜਾਨੂੰ ਉਦੋਂ ਜ਼ਹਿਰ ਲੱਗਦਾ
ਕਿੰਨੇ ਆਏ ਤੇ ਕਿੰਨੇ ਗਏ। ਬਹੁਤ ਹੀ ਖੂਬਸੂਰਤ ਗੀਤ ਰਣਜੀਤ ਬਾਵਾ ਦਾ। ਕੁਲਵਿੰਦਰ ਸਿੰਘ ਧਾਲੀਵਾਲ ਗੋਲਡ ਕੋਸਟ ਤੋਂ ਕਹਿੰਦੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹ ਜੀ ਵਾਹ, ਅੱਖਾਂ ਨਮ ਹੋ ਗਈਆਂ। ਕਹਿੰਦੇ ਸੱਚ ਬੋਲ ਗਿਆ ਚੁੱਭਣਾ ਸੁਭਾਵਿਕ ਹੀ ਹੈ। ਸੁਖਜੀਵਨ ਗਰੇਵਾਲ ਵੀ ਪ੍ਰੋਗਰਾਮ 'ਚ ਆ ਗਏ ਨੇ, ਕਹਿੰਦੇ ਸਾਈਕਲਿੰਗ ਕਰਦੇ ਹੋਏ ਤੁਹਾਡੇ ਪ੍ਰੋਗਰਾਮ ਦਾ ਆਨੰਦ ਲੈ ਰਹੇ ਹਾਂ। ਚੱਕੀ ਚੱਲੋ ਫੱਟੇ ਫੱਟੇ ਦਾ ਜੀ, ਤਾਂ ਜੀ ਬੈਠੇ ਹਾਂ, ਤੁਸੀਂ ਚੱਕੀ ਜਾਓ ਤੇ ਫੋਟੋ ਖਿੱਚ ਕੇ ਭੇਜੋ ਫਿਰ ਇੱਕ ਅੱਧੀ। ਮਨਦੀਪ ਮਾਨ ਹੁਣੀ ਵਾਇਲਾ ਤੋਂ ਆ ਗਏ ਨੇ, ਉਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਸਾਊਥ ਆਸਟ੍ਰੇਲੀਆ ਤੋਂ। ਜੀ ਐੱਸ ਚਾਲ ਹੁਣੀ ਵੀ ਸਾਡੇ ਨਾਲ ਸ਼ਾਮਿਲ ਨੇ, ਦੋ ਮਿੰਟਾਂ 'ਚ ਲੈਂਦੇ ਹਾਂ ਉਹਨਾਂ ਨੂੰ। ਸੁਖਵਿੰਦਰ ਸਿੰਘ ਸੌਂਦ ਭਾਅ ਜੀ, ਕੀ ਹਾਲ ਚਾਲ ਹੈ, ਠੀਕ ਠਾਕ ਹੋ? ਹਰੀਸ਼ ਅਰੋੜਾ ਜੀ, ਕਿਆ ਬਾਤ ਹੈ, ਲਿਵਰਪੂਲ ਇਲਾਕੇ 'ਚੋਂ ਆਏ ਨੇ ਅਤੇ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਸਲਾਮ ਨਮਸਤੇ ਸਾਰਿਆਂ ਨੂੰ, ਪਰਮਾਤਮਾ ਕਹਿੰਦੇ ਸਭ ਨੂੰ ਤੰਦਰੁਸਤੀ ਬਖਸ਼ੇ। ਬਿਲਕੁਲ ਜੀ, ਰੁਪਿੰਦਰ ਸਿੰਘ ਘਾਲ ਕਲਾਂ ਵਾਲੇ ਵੀ ਪ੍ਰੋਗਰਾਮ 'ਚ ਆ ਗਏ ਨੇ ਮੈਲਬਨ ਵਾਲੇ, ਕੀ ਹਾਲ ਹੈ ਪਿਆਰਿਓ, ਠੀਕ ਠਾਕ ਹੋ? ਕੁਲਵੀਰ ਸੰਧੂ ਜੀ ਕਨੇਡਾ ਵਾਲਿਓ, ਤੁਹਾਡੇ ਵੀ ਕਹਿੰਦੇ ਥੋੜ੍ਹਾ ਜਿਹਾ ਕੰਮ ਖਰਾਬ ਹੋਇਆ ਪਿਆ, ਦਿਓ ਰਿਪੋਰਟ। ਔਰ ਅਮਨ ਧਾਲੀਵਾਲ ਉਹਨਾਂ ਨੇ ਚਾਰ ਤਸਵੀਰਾਂ ਭੇਜੀਆਂ ਸੀ, ਬਹੁਤ ਸੋਹਣੀਆਂ। ਧੁੰਦ ਪਈ ਹੋਈ ਹੈ ਤੜਕੇ ਬਲੈਕ ਟਾਊਨ ਦੇ ਵਿੱਚ, ਫੁੱਲ ਕੱਲ੍ਹ ਦੇ ਕਹਿੰਦੇ ਮੈਂ ਫੋਟੋ ਖਿੱਚੀ ਹੈ ਫੁੱਲਾਂ ਦੀ, ਖਿੜ ਰਹੇ ਨੇ। ਅਤੇ ਗੀਤ ਤੁਹਾਡਾ ਮੈਂ ਕਿਉਂ ਕੀਤਾ ਹੋਇਆ, ਜਿੱਦੇ ਮੈਨੂੰ ਮੌਕਾ ਮਿਲਿਆ ਆਪਾਂ ਜ਼ਰੂਰ ਲਾਉਣਾ ਆ। ਅਤੇ ਸਮੀਰ ਪਾਲ ਸਾਡੇ ਨਾਲ ਜੁੜਦੇ ਨੇ ਆਸਟਰੀਆ ਤੋਂ, ਸਤਿ ਸ਼੍ਰੀ ਅਕਾਲ ਬੁਲਾਉਂਦੇ ਨੇ। ਕਹਿੰਦੇ ਟਾਈਮ ਬਦਲ ਗਿਆ ਇਸ ਕਰਕੇ ਲਾਈਵ ਪ੍ਰੋਗਰਾਮ ਨਹੀਂ ਸੁਣ ਹੁੰਦਾ, ਪੋਡਕਾਸਟ ਕਹਿੰਦੇ ਬਿਨ ਨਾਗਾ ਸੁਣੀਦਾ। ਵੀਰ ਜੀ, ਇਹ ਕਰੋਨਾ ਅੰਤ ਵਿੱਚ ਸੰਸਾਰ ਨੂੰ ਉਸ ਅਕਾਲ ਪੁਰਖ ਨਾਲ ਜੁੜਨ ਵੱਲ ਮੋੜ ਦੇਵੇਗਾ ਸ਼ਾਇਦ, ਅਧਿਆਤਮ ਅਤੇ ਧਰਮ ਵੱਲ ਨੂੰ ਮਨੁੱਖ ਨੂੰ ਜ਼ਰੂਰ ਮੋੜੇਗਾ। ਅੰਤ ਵਿੱਚ ਆਸਰਾ ਸਿਰਫ ਇਹ ਉਸ ਇੱਕ ਓਂਕਾਰ ਦਾ ਹੈ ਜੀ ਸਾਨੂੰ, ਵਾਹਿਗੁਰੂ ਆਪ ਜੀ ਨੂੰ ਅਤੇ ਪਰਿਵਾਰ ਨੂੰ ਚੜ੍ਹਦੀ ਕਲਾ ਵਿੱਚ ਰੱਖੇ। ਆਪ ਜੀ ਦਾ ਛੋਟਾ ਵੀਰ ਸਮੀਰ ਪਾਲ। ਬਿਲਕੁਲ ਜੀ, ਰੱਬ ਚੇਤੇ ਕਰਾਉਂਦਾ ਹੈ ਫਿਰ ਆਪਣੇ ਆਪ ਨੂੰ ਅਖੀਰ ਦੇ ਵਿੱਚ, ਅਤੇ ਧਰਮ ਦਾ ਜੈਕਾਰ ਹੁੰਦਾ ਆ, ਧਰਮ ਬਹਾਲ ਹੁੰਦਾ ਆ, ਅੱਜ ਤੱਕ ਹੁੰਦਾ ਆ। ਜਗਵੀਰ ਸਿੱਖੋਂ ਆ ਗਏ ਨੇ ਪ੍ਰੋਗਰਾਮ ਦੇ ਵਿੱਚ ਮੈਲਬਨ ਵਾਲੇ, ਕੀ ਹਾਲ ਚਾਲ ਹੈ ਪਿਆਰਿਓ, ਠੀਕ ਹੋ, ਤੰਦਰੁਸਤ ਹੋ? ਸੁਖਪ੍ਰੀਤ ਸਿੱਧੂ ਵੀ, ਅੱਛਾ ਠੀਕ ਹੈ, ਡੇਢ ਘੰਟਾ ਪਹਿਲਾਂ, ਘੰਟਾ ਕੁ ਪਹਿਲਾਂ ਜੁੜੇ ਸੀ ਸਾਡੇ ਨਾਲ, ਕਹਿੰਦੇ ਸੁਣਨ ਲਈ ਤਿਆਰ ਬੈਠੇ ਹਾਂ ਜੀ। ਆਓ ਜੀ ਆਓ, ਵਲਿੰਗਟਨ ਵਾਲਿਓ, ਠੀਕ ਠਾਕ ਹੋ? ਅਤੇ ਰਾਜਨਦੀਪ ਕੈਨਬਰਾ ਵਾਲੇ ਵੀ ਆ ਗਏ ਨੇ ਅਤੇ ਰਵਿੰਦਰ ਸਿੰਘ ਧਨੀ ਵੀ ਆ ਗਏ ਨੇ ਸਿਡਨੀ ਤੋਂ, ਫੋਟੋਆਂ ਖਿੱਚ ਕੇ ਭੇਜ ਰਹੇ ਨੇ। ਕੁਲਵਿੰਦਰ ਸਿੰਘ ਧਾਲੀਵਾਲ ਛੋਟੇ ਦੀਆਂ ਸੌਕਰ ਦੀਆਂ, ਮੇਰੇ ਨਾਲ ਜੀ ਐੱਸ ਚਾਲ ਜੁੜ ਚੁੱਕੇ ਨੇ ਸਿਡਨੀ ਤੋਂ। ਚਾਲ ਸਾਹਿਬ, ਕੀ ਹਾਲ ਚਾਲ ਹੈ ਜੀ ਆਇਆਂ ਨੂੰ?
ਸਤਿ ਸ਼੍ਰੀ ਅਕਾਲ ਭਾਜੀ, ਸਤਿ ਸ਼੍ਰੀ ਅਕਾਲ ਸਾਰੇ ਸਰੋਤਿਆਂ ਨੂੰ ਜੀ।
ਹਾਂਜੀ, ਤੰਦਰੁਸਤ ਹੋ, ਠੀਕ ਹੋ?
ਹਾਂਜੀ ਹਾਂਜੀ, ਬਿਲਕੁਲ ਜੀ, ਬਿਲਕੁਲ ਠੀਕ ਹੈ। ਧੁੱਪ ਨਿਕਲ ਆਈ ਹੈ ਜੀ, ਧੁੰਦ ਪਈ ਹੋਈ ਸੀ ਤੇ
ਹੁਣ
ਧੁੱਪ ਨਿਕਲ ਆਈ ਹੈ।
ਠੀਕ ਹੈ, ਤੇ ਤੁਸੀਂ ਪਾਰਕਰਾਂ ਤੇ ਪੌਜ਼ ਕਰਕੇ ਦੇ ਰਹੇ ਹੋ, ਗੱਲਬਾਤ ਸ਼ੁਰੂ ਕਰ ਰਹੇ ਹੋ?
ਮੈਂ ਪਾਰਕਰਾਂ ਤੋਂ ਪਹਿਲਾਂ ਹੀ ਜੀ ਉਹ ਆਪਣਾ ਆਪਣੇ ਹਿੱਸੇ ਦੀ ਪੂਰੀ ਕਰ ਲੈਂਦਾ, ਫਿਰ ਮੈਂ
ਠੀਕ
ਜਾਂਦੀ ਹੈ ਤੇ ਉਹ ਰਨ ਕਰ ਲੈਂਦਾ।
ਅੱਛਾ, ਤੁਸੀਂ ਵੀ ਫਿਰ ਉਹ ਖਰਗੋਸ਼ ਵਾਂਗਰ ਪਹਿਲਾਂ ਮੋਹਰੇ ਨਿਕਲ ਜਾਂਦੇ ਹੋ, ਜਿੱਦਾਂ ਫਿਰ ਪਿੱਛੇ ਕੱਛੂ ਹੈ ਜਿਹੜੇ ਪਿੱਛੇ ਆਉਂਦੇ, ਹਨਾ ਉਹ ਹਿਸਾਬ ਨਾਲ, ਹਨਾ
ਨਿਕਲ ਤੇ ਮੈਂ ਜਾਂਦਾ, ਪਰ ਉਹ ਮੇਰਾ ਮੇਰਾ ਟਾਈਮ ਨਹੀਂ ਕਾਊਂਟ ਕਰਦੇ ਹੋ।
ਅੱਛਾ ਅੱਛਾ ਠੀਕ ਹੈ, ਇਹ ਤਾਂ ਬਈ ਔਖੀ ਗੱਲ ਹੈ। ਤੇ ਕਿਹੜੀ ਕਿਹੜੀ ਅੱਜ ਨਿਊਜ਼ ਸ਼ੇਅਰ ਕਰ ਰਹੇ ਹੋ ਸਾਡੇ ਨਾਲ?
ਨਿਊਜ਼ ਸਭ ਤੋਂ ਪਹਿਲਾਂ ਤੇ ਭਾਜੀ ਆਪਾਂ ਇੰਡੀਆ ਤੋਂ ਆਉਣ ਵਾਲੀਆਂ ਫਲਾਈਟਾਂ ਵਾਲੀ ਸ਼ੇਅਰ ਕਰਦੇ ਹਾਂ ਕਿ ਜਿਹੜੀਆਂ ਉੱਥੇ ਆਪਣੇ ਵੀਰ ਭੈਣ ਭਰਾ ਸਾਰੇ ਫਸੇ ਹੋਏ ਆ ਤੇ ਉਹ ਵਾਪਸ ਆਉਣਾ ਚਾਹੁੰਦੇ ਆ।
ਹਾਂਜੀ,
ਤੇ ਉਹਨਾਂ ਦੀ ਉਹੀ ਹੈ ਕਿ 15 ਤਰੀਕ ਤੋਂ ਬਾਅਦ ਫਲਾਈਟ ਸ਼ੁਰੂ ਹੋ ਰਹੀਆਂ ਵਾ, 3 ਫਲਾਈਟ ਆਉਣਗੀਆਂ ਜੀ ਪਹਿਲਾਂ
51। ਅੱਛਾ ਜੀ,
ਤੇ ਉੱਥੇ ਉੱਥੇ ਉਹਨਾਂ ਨੂੰ ਕੁਆਰੰਟਾਈਨ ਚ ਰੱਖਿਆ ਜਾਏਗਾ। ਤੇ ਇਸ ਤੋਂ ਇਲਾਵਾ ਨਿਊ ਸਾਊਥ ਵੇਲ ਨੇ ਤੇ ਕੁਈਨਜ਼ਲੈਂਡ ਨੇ ਤੇ ਵਿਕਟੋਰੀਆ ਨੇ ਵੀ ਆਪਣਾ ਹੱਥ ਖੜਾ ਕੀਤਾ ਕਿ ਅਸੀਂ ਵੀ ਹੋਰ ਕੁਆਰੰਟਾਈਨ ਫੈਸਿਲਿਟੀ ਸਾਡੇ ਕੋਲ ਹੈਗੀ ਆ, ਸਾਨੂੰ ਸਾਹ ਲੈਣ ਦਾ ਟਾਈਮ ਮਿਲ ਗਿਆ ਸੀ ਤੇ ਅਸੀਂ ਹੋਰ ਜ਼ਿਆਦਾ ਬੰਦੇ ਰੱਖ ਸਕਦੇ ਹਾਂ।
ਅੱਛਾ,
ਤੇ 3 ਫਲਾਈਟਾਂ ਸ਼ਾਇਦ ਹੋਰ ਵੱਧ ਜਾਣ, ਸੋ ਐਂਡ ਆਫ ਦਿਸ ਮੰਥ 6 ਫਲਾਈਟਾਂ ਹੋ ਸਕਦੀਆਂ।
ਓਕੇ, ਇਹ ਫਲਾਈਟਾਂ ਜਿਹੜੀਆਂ ਰੀਪਾਰਟੇਸ਼ਨ ਫਲਾਈਟਸ ਹੈ, 15 ਤੋਂ ਸ਼ੁਰੂ ਕਰਨ ਦੀ ਸੰਭਾਵਨਾ ਹੈ, ਕਹਿੰਦੇ ਦੁਬਾਰਾ ਸ਼ੁਰੂ ਕੀਤੀ ਜਾਣਗੇ, ਤੇ ਇਸ ਸੰਬੰਧ ਵਿੱਚ ਕੋਈ ਹੋਰ ਅਹਿਮ ਜਾਣਕਾਰੀ?
ਇਹੀ ਹੈ ਕਿ ਜੀ ਦੋ ਨੈਗੇਟਿਵ ਟੈਸਟ ਉੱਥੋਂ ਉਹਨਾਂ ਨੂੰ ਕਰਾਉਣੇ ਪੈਣਗੇ ਤੇ ਸਾਰਾ ਆਸਟ੍ਰੇਲੀਅਨ ਸਟਾਫ ਉੱਥੇ ਹੋਏਗਾ ਜਦੋਂ ਨਾ ਇਹਨਾਂ ਨੂੰ ਉੱਥੋਂ ਇੰਡੀਆ ਤੋਂ ਆਉਣਗੇ।
ਅੱਛਾ,
ਦੂਜੀ ਗੱਲ ਉਹਨਾਂ ਨੇ ਕਿਹਾ ਵਾ ਕਿ ਉਹੀ ਬੰਦੇ ਲਿਆਂਦੇ ਜਾਣਗੇ ਜਿਹੜੇ ਇੰਡੀਅਨ ਹਾਈ ਕਮਿਸ਼ਨ ਦੇ ਥਰੂ ਰਜਿਸਟਰਡ ਆ, ਕਿ ਜੇ ਕੋਈ ਸਾਡਾ ਪ੍ਰੋਗਰਾਮ ਸੁਣ ਰਿਹਾ ਤੇ ਉਹਨਾਂ ਦੀ ਰਜਿਸਟ੍ਰੇਸ਼ਨ ਐਕਸਪਾਇਰ ਹੋ ਗਈ ਆ ਜਾਂ ਉਹਨਾਂ ਉਹ ਇੱਥੇ ਪਹਿਲਾਂ ਆ ਚੁੱਕੇ ਆ ਜਾਂ ਕੁਝ ਵੀ ਆ, ਉਹ ਆਪਣੀ ਰਜਿਸਟ੍ਰੇਸ਼ਨ ਦੁਬਾਰਾ ਕਰਵਾ ਲੈਣ ਜਾਂ ਉਹਨੂੰ ਰੀਫਰੈਸ਼ ਕਰ ਲੈਣ ਤੇ ਉਹ ਉਹਦੇ ਥਰੂ ਹੀ ਲਿਆਉਣਗੇ। ਤੇ ਫਿਰ ਉਹ ਦੇਖਣਗੇ ਕਿ ਕਿਹੜੇ ਕੁਝ, ਕਿਉਂਕਿ 900 ਬੰਦੇ ਜਾਂ ਬੱਚੇ ਜਾਂ ਬਜ਼ੁਰਗ ਇਹੋ ਜਿਹੇ ਵੀ ਆ ਜਿਹਨਾਂ ਨੂੰ ਉਹ ਪਹਿਲ ਦੇ ਆਧਾਰ ਤੇ ਲਿਆਉਣਗੇ, ਜਿਹਨਾਂ ਨੂੰ ਸਿਹਤ ਦੇ ਵਿੱਚ ਜ਼ਿਆਦਾ ਡਿਫੀਕਲਟੀਜ਼ ਹੈਗੀ ਆ।
ਹਾਂਜੀ
ਹਾਂਜੀ,
ਇਹਦੇ ਬਾਰੇ ਆਪਾਂ ਡਿਟੇਲ ਚ ਗੱਲ ਕਰਾਂਗੇ ਤਾਂ, ਕਿਉਂਕਿ ਇਹਦੇ ਕੰਟਰੋਵਰਸੀ ਬਹੁਤ ਬਣ ਗਈ ਹੈ, ਇਹ ਜਿਹੜਾ ਬੈਨ ਦੀ ਗੱਲ ਚੱਲ ਰਹੀ ਹੈ ਜਾਂ ਹੋਰ ਜੇਲ੍ਹ ਦੀ ਗੱਲ ਚੱਲ ਰਹੀ ਹੈ। ਵੈਸੇ ਕੋਈ ਐਡੀ ਗੱਲ ਹੈ ਨਹੀਂ ਜਿੱਡੀ ਤੂੰ ਬਣਾ ਕੇ ਬਹਿ ਗਏ ਹੋ, ਕਹਿੰਦੇ ਇੱਕ ਗਾਣਾ ਨਹੀਂ ਸੀ ਆਇਆ, ਐਡੀ ਵੀ ਨਹੀਂ ਸੀ ਗੱਲ ਜਿੱਡੀ ਤੂੰ ਬਣਾ ਕੇ।
ਡਾਇਰੈਕਟ ਫਲਾਈਟ ਹੋਣੀਆਂ ਉਹਦੇ ਬਾਰੇ ਉਹਨਾਂ ਨੇ ਪ੍ਰਾਈਮ ਮਿਨਿਸਟਰ ਨੇ ਕਿਹਾ ਕਿ ਜਿਹੜੀਆਂ ਡਾਇਰੈਕਟ ਇੰਡੀਆ ਤੋਂ ਫਲਾਈਟਾਂ ਅਨਲਾਈਕਲੀ ਕਿ ਅਜੇ ਨਹੀਂ ਸ਼ੁਰੂ ਹੋਣਗੀਆਂ, ਉਹਦੇ ਬਾਰੇ ਨੈਕਸਟ ਵੀਕ ਉਹਨਾਂ ਦੀ ਮੀਟਿੰਗ ਹੋ ਰਹੀ ਹੈ, ਪਰ ਉਹਨੇ ਇਹੀ ਕਿਹਾ ਕਿ ਅਨਲਾਈਕਲੀ ਡਾਇਰੈਕਟ ਫਲਾਈਟਸ ਕਮਰਸ਼ੀਅਲ ਨਹੀਂ ਆਉਣਗੀਆਂ ਜੀ।
ਠੀਕ ਹੈ, ਚਲੋ ਇਸ ਦੇ ਬਾਰੇ ਹੋਰ ਬਾਅਦ ਚੋਂ ਗੱਲ ਕਰ। ਅਗਲੀ ਖਬਰ ਕਿਹੜੀ ਸ਼ੇਅਰ ਕਰ ਰਹੇ ਹੋ?
ਅਗਲੀ ਖਬਰ ਜੀ ਆਪਾਂ ਕਰ ਰਹੇ ਹਾਂ ਕਿ ਆਸਟ੍ਰੇਲੀਆ ਦੇ ਜਿਹੜੇ ਕੈਪੀਟਲ ਸਿਟੀਜ਼ ਆ ਉਹਨਾਂ ਤੋਂ ਜਿਹੜੀ ਮਾਈਗ੍ਰੇਸ਼ਨ ਹੋ ਗਈ ਆ ਜੀ ਰੀਜਨਲ ਏਰੀਆ ਦੇ ਵਿੱਚ,
ਤੇ
43,000 ਬੰਦੇ ਜਿਹੜੇ ਉਹ ਮੂਵ ਹੋਏ ਆ 2020 ਦੇ ਵਿੱਚ।
43,000, ਠੀਕ। ਤੇ
ਮੈਜੋਰਟੀ ਆਫ ਹੋਏ, ਹਾਂਜੀ ਮੈਜੋਰਟੀ ਆਫ ਹੋਏ ਆ ਵਿਕਟੋਰੀਆ ਤੋਂ, ਕਿਉਂਕਿ ਉਹ ਲੋਕਡਾਊਨ ਕਰਕੇ ਤੇ ਉਸ ਕਰਕੇ। ਤੇ ਉਸ ਤੋਂ ਬਾਅਦ ਹੈਗਾ ਜੀ ਸਿਡਨੀ
ਜੀ,
26,000 ਹੋਏ ਆ ਜੀ ਮੈਲਬਰਨ ਤੋਂ, 30,000 ਹੋਏ ਆ ਜੀ ਸਿਡਨੀ ਤੋਂ।
ਇਹ ਗਏ ਕਿੱਥੇ ਸਾਰੇ?
ਤੇ ਮੈਜੋਰਟੀ ਆਫ ਜੀ ਰੀਜਨਲ ਏਰੀਆ ਚ ਗਏ ਆ ਜੀ, 30,000 ਗਏ ਆ ਜੀ ਸਨਸਾਈਨ ਸਟੇਟ ਕੁਈਨਜ਼ਲੈਂਡ।
ਅੱਛਾ,
ਹਾਂਜੀ। ਤੇ 1,400 ਬੰਦਾ ਗਿਆ ਜੀ ਵੈਸਟਰਨ ਆਸਟ੍ਰੇਲੀਆ।
ਅੱਛਾ ਜੀ,
ਹਾਂਜੀ। ਤੇ ਸਾਊਥ ਆਸਟ੍ਰੇਲੀਆ ਵੀ ਗਏ ਆ ਜੀ,
ਸਾਊਥ ਆਸਟ੍ਰੇਲੀਆ ਗਏ। ਚਲੋ, ਟਸਮੇਨੀਆ ਵੀ ਕਾਫੀ ਲੋਕ ਜਾ ਰਹੇ ਨੇ, ਤੇ ਮੈਨੂੰ ਕਾਫੀ ਸੱਜਣ ਮਿੱਤਰ ਕਾਲ ਵੀ ਕਰਦੇ ਰਹਿੰਦੇ, ਨਿਊ ਸਾਊਥ ਵੇਲਸ ਰੀਜਨਲ ਇਲਾਕੇ ਦੇ ਵਿੱਚ ਕਾਫੀ ਨੌਜਵਾਨ ਆ ਰਹੇ ਨੇ ਮਾਈਗ੍ਰੇਸ਼ਨ ਦੇ ਨਾਲ ਸੰਬੰਧਿਤ। ਵੈਸੇ ਕੋਵਿਡ ਕਰਕੇ ਜਾਂ ਕੰਮਾਂ ਕਾਰਾਂ ਕਰਕੇ ਹੁਣ ਜਿਹੜੇ ਰੀਜਨਲ ਇਲਾਕੇ ਦੇ ਵਿੱਚ ਕਾਫੀ ਜੋਬਸ ਅਵੇਲੇਬਲ ਹੈ, ਇਹਦਾ ਵੀ ਬੜਾ ਪ੍ਰਭਾਵ ਪਿਆ ਚਾਲ ਸਾਹਿਬ, ਵੈਸੇ ਹੀ ਲੋਕੀ ਮੂਵ ਹੋ ਰਹੇ ਨੇ।
ਬਿਲਕੁਲ ਜੀ ਬਿਲਕੁਲ, ਕਿਉਂਕਿ ਕੰਮ ਉੱਥੇ ਮਿਲ ਰਿਹਾ ਲੋਕਾਂ ਨੂੰ ਤੇ ਇਸ ਲਈ ਵੀ ਸਾਰੇ ਉੱਥੇ ਮੂਵ ਹੋ ਰਹੇ ਆ। ਤੇ ਬਾਕੀ ਇਹਦੇ ਬਾਰੇ ਤੁਸੀਂ ਸਾਡੇ ਨਾਲੋਂ ਜ਼ਿਆਦਾ ਵਧੀਆ ਜਾਣਕਾਰੀ ਦੇ ਸਕਦੇ ਹੋ ਕਿ ਤੁਹਾਡੇ ਏਰੀਏ ਚੋਂ ਜ਼ਿਆਦਾ ਵਧੀਆ।
ਬਾਕੀ ਹਾਂ, ਫਲੋਰਾ ਸਾਹਿਬ ਆਉਂਦੇ ਹੋਣਗੇ, ਆਏ ਪਏ ਨੇ, ਬੈਠੇ ਨੇ, ਤੇ ਮੈਂ ਦੇਖ ਰਿਹਾ ਚਾਹ ਦਾ ਕੱਪ ਹੱਥ 'ਚ ਫੜਿਆ ਹੋਇਆ, ਤੇ ਕੋਈ ਨਹੀਂ ਆਪਾਂ ਉਹਨਾਂ ਨੂੰ ਵੀ ਲੈਂਦੇ ਹਾਂ ਇਹਦੇ ਬਾਰੇ, ਕਿਉਂਕਿ ਉਹ ਜ਼ਿਆਦਾ ਨਿਗਾਹ ਰੱਖਦੇ ਨੇ। ਇਸ ਤੋਂ ਅੱਗੇ ਹੋਰ ਕਿਹੜੀ ਖਬਰ ਹੈ ਜੀ?
ਠੀਕ ਹੈ ਜੀ, ਇਸ ਤੋਂ ਅੱਗੇ ਜੀ ਹੈਗੀ ਆ ਕਿ ਜਿੱਦਾਂ ਫਾਈਨਾਂਸ ਮਿਨਿਸਟਰ ਨੇ ਕਿਹਾ ਕਿ ਵੀ ਇਟਸ ਅਨਲਾਈਕਲੀ ਆ ਕਿ 2022 ਤੱਕ ਵੀ ਇੰਟਰਨੈਸ਼ਨਲ ਬਾਰਡਰ ਖੁੱਲਣ ਨਾ, ਕਿਉਂਕਿ ਵੈਕਸੀਨੇਸ਼ਨ ਸਾਰੀਆਂ ਕੰਟਰੀਆਂ 'ਚ ਹੋ ਰਹੀ ਆ, ਤੇ ਕਿਤੇ ਵੇਵ ਆ ਜਾਂਦੀ ਆ ਕਿਤੇ ਰੁਕ ਜਾਂਦੀ ਆ, ਤੇ ਇਸ ਕਰਕੇ 2022 ਦੇ ਐਂਡ ਤੱਕ ਵੀ ਔਖਾ ਹੀ ਲੱਗਦਾ ਜਿਹੜੀ ਇੰਟਰਨੈਸ਼ਨਲ ਟਰੈਵਲ ਦੁਬਾਰਾ ਖੁੱਲੂਗਾ।
ਠੀਕ ਹੈ, ਇਹ ਚਾਲ ਸਾਹਿਬ ਅੱਜ ਅਸੀਂ ਪ੍ਰੋਗਰਾਮ 'ਚ ਗੱਲ ਕਰਾਂਗੇ ਵੀ ਇਹ ਕੋਈ ਨਵੀਂ ਗੱਲ ਹੈ, ਕੀ ਸਟਾਈਲ ਹੈ, ਟਰੈਵਲ ਕਿੰਨਾ ਕੁ ਜ਼ਰੂਰੀ ਆ, ਕਿੰਨਾ ਕੁ ਨਹੀਂ ਜ਼ਰੂਰੀ, ਅਤੇ ਸਾਨੂੰ ਕਿੱਥੇ ਸੀ ਤੇ ਆਪਾਂ ਕਿੱਥੇ ਆ ਗਏ ਇਹਦੇ ਬਾਰੇ ਆਪਾਂ ਥੋੜ੍ਹੇ ਨਾ ਬੈਕਗਰਾਊਂਡ ਹਿਸਟੋਰੀਕਲ ਵੀ ਆਪਣਾ ਲਾਈਫ ਸਟਾਈਲ ਵੱਲ ਝਾਤੀ ਮਾਰਾਂਗੇ ਅੱਜ ਅਮਰੀਕ ਸਿੰਘ ਫਲੋਰਾ ਹੋਣਾ ਦੇ ਨਾਲ। ਇਸ ਤੋਂ ਅੱਗੇ ਜੀ ਕਿਹੜੀ ਖਬਰ?
ਬਿਲਕੁਲ ਇਸ ਤੋਂ ਅੱਗੇ ਆ ਜੀ, ਇੰਡੀਆ ਨੇ ਤੇ ਇੰਗਲੈਂਡ ਨੇ ਇੱਕ ਆਪਣਾ ਕੀਤਾ ਹੈਗਾ ਜੀ, ਸੰਧੀ ਸਾਈਨ ਕੀਤੀ ਆ ਕਿ ਜਿਹੜੇ ਇਲੀਗਲ ਮਾਈਗ੍ਰੈਂਟਸ ਆ ਉਹ ਇੰਡੀਆ ਵਾਪਸ ਲਏਗਾ ਤੇ ਉਹਦੇ ਬਦਲੇ 3000 ਯੰਗ ਪ੍ਰੋਫੈਸ਼ਨਲ ਜਿਹੜੇ ਹੋਣਗੇ ਐਨੁਅਲੀ ਉਹਨਾਂ ਨੂੰ UK ਵੀਜ਼ਾ ਦਏਗਾ।
ਅੱਛਾ,
ਹਾਂਜੀ, ਤੇ ਜਿਹਨਾਂ ਦੀ ਆਈਡੈਂਟੀ ਪ੍ਰੂਵ ਕਰ ਦੇਣਗੇ ਕਿ ਇਹ ਤੁਹਾਡੇ ਸਿਟੀਜ਼ਨ ਹੈਗੇ ਆ ਤੇ ਇੰਡੀਆ ਫਿਰ ਉਹਨਾਂ ਨੂੰ ਰਿਫਿਊਜ਼ ਨਹੀਂ ਕਰੇਗਾ ਕਿਸੇ ਵੀ ਤਰੀਕੇ ਤੇ ਉਹਨਾਂ ਨੂੰ ਲਏਗਾ। ਉਹਨਾਂ ਨੇ ਰਫਲੀ ਆਈਡੀਆ ਦਿੱਤਾ ਕਿ ਇਕੱਲੇ ਲੰਡਨ ਦੇ ਵਿੱਚ ਵੀ 1,00,000 ਤੋਂ ਜ਼ਿਆਦਾ ਇਲੀਗਲ ਮਾਈਗ੍ਰੈਂਟਸ ਇੰਡੀਅਨ ਰਹਿੰਦੇ ਆ।
ਅੱਛਾ, ਕਿਆ ਬਾਤ ਹੈ, ਤੇ ਮੈਨੂੰ ਲੱਗਦਾ ਵੀ ਇਹ ਔਖਾ ਹੋ ਜਾਣਾ ਇਹਦੇ ਨਾਲ, ਤਾਂ ਉਹਨਾਂ ਨੂੰ ਪੱਕੇ ਕਰ ਦੇਣ ਤਾਂ ਜ਼ਿਆਦਾ ਵਧੀਆ, ਨਹੀਂ ਤਾਂ ਉਹਨਾਂ ਨੇ ਅਸਾਈਲਮ ਪਾ ਦੇਣੀ ਆ ਵੀ ਇੰਡੀਆ ਤਾਂ ਜਾਣ ਵਾਲਾ ਹੁਣ ਮਾਹੌਲ ਹੀ ਨਹੀਂ ਰਹਿ ਗਿਆ।
ਹਾਂਜੀ ਹਾਂਜੀ ਬਿਲਕੁਲ ਜੀ, ਕਿਉਂਕਿ ਹੁਣ ਇਹੋ ਜਿਹੇ ਇਨਵਾਇਰਮੈਂਟ ਦੇ ਵਿੱਚ ਉੱਥੇ ਕਿੱਦਾਂ ਇਹਨਾਂ ਨੂੰ ਭੇਜਣਗੇ ਤੇ ਕਿੱਦਾਂ ਉੱਥੋਂ ਬੰਦੇ ਮੰਗਾਉਣਗੇ। ਦੂਜੀ ਗੱਲ, ਜਿਹੜੇ ਬੰਦੇ ਹੁਣ ਇੰਨੀ ਇੰਨੀ ਦੇਰ ਰਹਿ ਗਏ ਆ, ਜੇ ਉਹ ਇਲੀਗਲ ਕੰਮ ਕਰਨਗੇ, ਜੇ ਉਹਨਾਂ ਨੂੰ ਲੀਗਲ ਰਾਈਟਸ ਵੀ ਦਿੱਤੇ ਜਾਣ ਤੇ ਲੀਗਲੀ ਕੰਮ ਕਰਨ, ਟੈਕਸ ਪੇ ਕਰਨ, ਤੇ ਉਹ ਵੀ ਹੋ ਸਕਦਾ।
ਇਹਦੇ ਨਾਲ ਸਕੀਮ ਲਾ ਕੇ ਕੋਈ ਨਾ ਕੋਈ ਇੱਧਰ ਉੱਧਰੋਂ ਕਰਕੇ ਉਹ 1,00,000 ਬੰਦਾ ਪੱਕਾ ਕਰ ਦੇਣ, ਉਹ ਟੈਕਸ ਬ੍ਰੈਕਟ 'ਚ ਆ ਜਾਏਗਾ। 3000 ਉੱਦਾਂ ਹੀ ਲੈ ਲਿਆ ਕਰਨ ਸਾਲ ਦਾ ਇੰਡੀਆ ਤੋਂ, ਤਾਂ ਉੱਦਾਂ ਹੀ ਲੈਂਦੇ ਨੇ, ਉਹ ਵੀ ਵਾਧੂ ਹੋ ਜਾਣਗੇ, ਐਡੀ ਕਿਹੜੀ ਗੱਲ ਹੈ।
ਹਾਂਜੀ ਹਾਂਜੀ ਹਾਂਜੀ,
ਚਾਲ ਸਾਹਿਬ ਗੱਲ ਏਦਾਂ ਹੈ ਵੀ ਆਪਣੀ ਸਕੀਮ ਅੱਜ ਤੱਕ ਫੇਲ ਨਹੀਂ ਹੋਈ, ਸਕੀਮਾਂ ਨਾਲ ਅਸੀਂ ਭੁੱਜੇ ਪਏ ਹਾਂ, ਇੰਨੀਆਂ ਸਕੀਮਾਂ ਆਪਣੇ ਕੋਲ, ਫੇਲ ਵੀ ਕੋਈ ਨਹੀਂ ਹੋਈ। ਹੁਣ ਤੁਸੀਂ ਪੁੱਛੋ ਵੀ ਫੇਲ ਕਿਉਂ ਨਹੀਂ ਹੋਈ ਸਕੀਮ ਕੋਈ ਵੀ ਆਪਣੀ,
ਦੱਸੋ ਜੀ ਦੱਸੋ ਦੱਸੋ,
ਕਿਉਂਕਿ ਸਾਡੀ ਸਕੀਮ ਕਿਸੇ ਨੇ ਮੰਨੀ ਹੀ ਨਹੀਂ, ਇਸ ਕਰਕੇ ਫੇਲ ਹੀ ਨਹੀਂ ਹੋਈ। ਸੋ ਚਲੋ, ਸਕੀਮਾਂ ਬਹੁਤ ਨੇ ਆਪਣੇ ਕੋਲ, ਮੰਨਦਾ ਕੋਈ ਨਹੀਂ ਹੈਗਾ, ਆਪਾਂ ਦੇਈ ਵੀ ਜਾਂਦੇ ਹਾਂ ਸਕੀਮਾਂ। ਚਲੋ ਐਨੀਵੇ, ਆਪਾਂ ਕੈਰੀ ਓਨ ਰੱਖਦੇ ਹਾਂ ਜੀ। ਸੰਗਤ ਨਹੀਂ ਮੰਨਦੀ, ਮੈਨੂੰ ਬਹੁਤ ਸੱਜਣ ਪੁੱਛਦੇ ਕਦੋਂ ਜੀ ਆਣਾ ਮੈਲਬਨ, ਮੈਂ ਕਿਹਾ ਮੈਂ ਤਾਂ ਮੰਨਦਾ ਭਰਾਵਾ, ਸਰਕਾਰ ਨਹੀਂ ਮੰਨਦੀ।
ਸਾਰਿਆਂ ਦੇ ਵੱਖਰੇ ਵੱਖਰੇ ਆਪੋ ਆਪਣੇ ਵਿਚਾਰ ਹੋਏ ਪਏ ਆ।
ਹਾਂਜੀ, ਤੁਸੀਂ ਜਾਂਦੇ ਜਾਂਦੇ ਤੁਸੀਂ ਆਪਣਾ ਵਿਚਾਰ ਦੱਸ ਦਿਓ ਵੀ ਇਹ ਜਿਹੜਾ ਕੰਟਰੋਵਰਸੀ ਹੋ ਰਹੀ ਹੈ, ਇਹ ਕੰਟਰੋਵਰਸੀ ਹੋ ਰਹੀ, ਇਹਦੇ ਵਿੱਚ ਤੁਹਾਡੇ ਕੀ ਵਿਚਾਰ ਨੇ ਬਰੀਫਲੀ?
ਮੇਰੇ ਹਿਸਾਬ ਨਾਲ ਤੇ ਜੀ ਉਹਨਾਂ ਨੇ ਠੀਕ ਕੀਤਾ ਵਾ, ਜੇ 15 ਤਰੀਕ ਤੋਂ ਬਾਅਦ ਉਹ ਦੁਬਾਰਾ ਲੈ ਆਉਂਦੇ ਆ ਤੇ ਇਹ ਥੋੜਾ ਜਿਹਾ ਉਹਨਾਂ ਨੂੰ ਪ੍ਰੈਪਰੇਸ਼ਨ ਲਈ ਟਾਈਮ ਮਿਲ ਗਿਆ, ਕਿਉਂਕਿ ਜਦੋਂ ਉੱਥੋਂ ਆਪਾਂ ਲੈ ਕੇ ਵੀ ਆਉਣੀ ਆ ਫਲਾਈਟ ਤੋਂ, ਇੱਥੇ ਕੁਆਰੰਟਾਈਨ ਲਈ ਵੀ ਉਹਨਾਂ ਕੋਲ ਫੈਸਿਲਿਟੀ ਵੀ ਚਾਹੀਦੀ ਸੀ, ਤੇ ਉਹਨਾਂ ਨੇ ਤਿਆਰ ਕਰ ਲਈ ਆ ਤੇ ਹੁਣ ਉਹਨਾਂ ਨੇ ਲੈ ਆਉਣਾ ਵਾ, ਤੇ ਇਸ ਕਰਕੇ ਜੇ ਉਹ ਨਾ ਕਰਦੇ ਤੇ ਫਿਰ ਇੱਥੇ ਵੀ ਕੇਸਿਸ ਵਧਣ ਲੱਗਦੇ ਤੇ ਫਿਰ ਦੂਜੇ ਬੰਨੇ ਗੱਲ ਹੋ ਜਾਣੀ ਸੀ ਕਿ ਇਹਨਾਂ ਨੇ ਰੋਕਿਆ ਕਿਉਂ ਨੀ। ਇਸ ਕਰਕੇ ਮੇਰੇ ਹਿਸਾਬ ਨਾਲ ਤੇ ਠੀਕ ਸੀਗਾ, ਹੋ ਸਕਦਾ ਜੇ ਜਿਹੜੇ ਬੰਦੇ ਉੱਥੇ ਫਸੇ ਉਹਨਾਂ ਨੂੰ ਇਹ ਗੱਲ ਨਾ ਚੰਗੀ ਲੱਗੇ, ਉਹਦੇ ਕੋਲੋਂ ਉਹ ਉਹਨਾਂ ਦੇ ਵਿਚਾਰ ਹੋ ਸਕਦੇ ਆ,
ਪਰ
ਮੇਰੇ ਹਿਸਾਬ ਨਾਲ ਤੇ ਠੀਕ
ਸੀਗਾ ਜੀ। ਬਿਲਕੁਲ, ਚਲੋ ਬਹੁਤ ਬਹੁਤ ਧੰਨਵਾਦ ਚਾਲ ਸਾਹਿਬ, ਤੇ ਮੈਨੂੰ ਲੱਗਦਾ ਹਾਂ
ਚੁਟਕਲਾ ਸੁਣਾ ਦਿੰਦਾ।
ਹਾਂ ਹਾਂ, ਡੈਫੀਨਿਟਲੀ ਡੈਫੀਨਿਟਲੀ।
ਇੱਕ ਬੰਦਾ ਦੂਜੇ ਬੰਦੇ ਨੂੰ ਕਹਿੰਦਾ ਵੀ ਤੈਨੂੰ ਪਤਾ ਸਾਂਢੂ ਕੌਣ ਹੁੰਦਾ ਵਾ?
ਅੱਛਾ,
ਉਹ ਕਹਿੰਦਾ ਹਾਂ ਮੈਨੂੰ ਪਤਾ। ਕਹਿੰਦਾ ਕੌਣ ਹੁੰਦਾ ਵਾ? ਕਹਿੰਦਾ ਜਦੋਂ ਇੱਕੋ ਕੰਪਨੀ ਕੋਲੋਂ ਦੋ ਬੰਦੇ ਠੱਗੇ ਜਾਂਦੇ ਆ ਨਾ, ਉਹਨੂੰ ਸਾਂਢੂ ਕਹਿੰਦੇ।
ਮੈਂ ਵੀ ਸੁਣਾਵਾ ਫਿਰ, ਗੁਰਿੰਦਰ ਸਿੰਘ ਹੁਣੀ ਵੀ ਭੇਜਿਆ ਤੁਹਾਡੇ ਮੁਕਾਬਲੇ ਚ ਇੱਕ, ਕਹਿੰਦੇ ਕਹਿੰਦੇ ਇੱਕ ਵਾਰੀ ਅਮਰੀਕਾ ਰਹਿੰਦੀ ਗਾਂ ਆਪਣਾ ਸਮਾਨ ਚੁੱਕੀ ਜਾ ਰਹੀ ਸੀ ਤੇ ਰਸਤੇ ਵਿੱਚ ਗਧਾ ਮਿਲਿਆ ਤੇ ਉਸਨੇ ਗਾਂ ਨੂੰ ਪੁੱਛਿਆ ਭੈਣ ਜੀ ਸਮਾਨ ਚੁੱਕੀ ਕਿੱਥੇ ਜਾ ਰਹੇ ਜੀ? ਤੇ ਗਾਂ ਨੇ ਜਵਾਬ ਦਿੱਤਾ ਇੰਡੀਆ ਜਾ ਰਹੀ ਹਾਂ ਕਿਉਂਕਿ ਉੱਥੇ ਸਾਰੇ ਮੈਨੂੰ ਮਾਂ ਮੰਨਦੇ ਹਨ। ਤੇ ਗਧਾ ਝੱਟ ਬੋਲਿਆ ਮੈਨੂੰ ਵੀ ਲੈ ਜਾ ਮੇਰਾ ਬਾਪੂ ਉੱਥੇ ਰਾਜਾ ਆ। ਚਲੋ ਜੀ, ਚੰਗਾ ਜੀ ਚਾਲ ਸਾਹਿਬ, ਓਕੇ ਜੀ
ਓਕੇ,
ਸਤਿ ਸ੍ਰੀ ਅਕਾਲ। ਸੋ ਰੂਹ ਖੁਸ਼ ਕਰ ਦਿੰਦੇ ਨੇ ਜੀ। ਸੋ ਲੈਂਦੇ ਹਾਂ ਇੱਕ ਛੋਟੀ ਜਿਹੀ ਬ੍ਰੇਕ, ਤੇ ਬ੍ਰੇਕ ਦੇ ਉਸ ਪਾਰ ਫਿਰ ਅਮਰੀਕ ਸਿੰਘ ਫਲੋਰਾ ਸਾਡੇ ਨਾਲ ਜੁੜਨਗੇ।
ਦਿਲ ਨਾਲ ਦਿਲ ਮਿਲੇ ਤਾਹੀਓਂ ਗੱਲ ਬਣਦੀ ਆ। ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ। ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ, ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ। ਮੈਂ ਹਾਂ ਦੋਸਤੋ ਅਮਨਦੀਪ ਸਿੱਧੂ, ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ। ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ। ਕੀ ਨੇ ਦੁਨੀਆ ਭਰ ਦੀਆਂ ਖਬਰਾਂ, ਕੀ ਹੈ ਮੌਸਮ ਦਾ ਹਾਲ, ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ, ਕਿਸ ਹੀਰੋ ਨੂੰ ਹੋ ਗਿਆ ਪਿਆਰ, ਕਿਸ ਨੇ ਮਾਰਿਆ ਕਿਤੇ ਧਰਨਾ, ਕਿਹਦੀ ਬਣ ਗਈ ਸਰਕਾਰ। ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ, ਫਿਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ। ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ।
ਜੀ ਪ੍ਰੋਗਰਾਮ ਚੱਲ ਰਿਹਾ ਦਿਲ ਵਾਲੀ ਗੱਲ, ਔਰ ਸਾਡਾ ਤੁਹਾਡਾ ਸਾਥ ਬਣਿਆ ਹੋਇਆ, ਅਸੀਂ ਜੁੜੇ ਹੋਏ ਹਾਂ ਹਰਮਨ ਰੇਡੀਓ ਦੇ ਰਾਹੀਂ ਇੱਕ ਦੂਸਰੇ ਦੇ ਨਾਲ। ਸੋ ਪਿਆਰਿਓ, ਅੱਜ ਦੇ ਪ੍ਰੋਗਰਾਮ ਦੇ ਵਿੱਚ ਅਸੀਂ ਬਹੁਤ ਸਾਰਾ ਚਿੰਤਨ ਕਰਾਂਗੇ, ਗੱਲਾਂ ਬਾਤਾਂ ਇੱਕ ਦੂਸਰੇ ਨਾਲ ਸ਼ੇਅਰ ਕਰਾਂਗੇ, ਔਰ ਜਾਣਾਂਗੇ ਕਿ ਆਸ ਪਾਸ ਸਾਡੇ ਕੀ ਹੋ ਰਿਹਾ। ਅਮਰੀਕ ਭਾਅ ਜੀ ਮੇਰੇ ਨਾਲ ਜੁੜ ਗਏ ਨੇ, ਮੈਂ ਉਹਨਾਂ ਦਾ ਸਵਾਗਤ ਕਰਦਾ। ਸਤਿ ਸ਼੍ਰੀ ਅਕਾਲ ਅਮਰੀਕ ਭਾਅ ਜੀ, ਗੁੱਡ ਮਾਰਨਿੰਗ।
ਗੁੱਡ ਮਾਰਨਿੰਗ ਅਮਦੀਪ, ਤੇ ਗੁੱਡ ਮਾਰਨਿੰਗ, ਸਤਿ ਸ਼੍ਰੀ ਅਕਾਲ, ਨਮਸਕਾਰ ਤੇ ਸਲਾਮ ਸਾਰੇ ਸਰੋਤਿਆਂ ਨੂੰ ਜਿਹੜੇ ਇਸ ਵੇਲੇ ਇਸ ਪ੍ਰੋਗਰਾਮ ਨੂੰ ਦੇਸ਼ਾਂ ਦੇ ਵਿਦੇਸ਼ਾਂ ਵਿੱਚ ਸੁਣ ਰਹੇ ਆ। ਅਮਦੀਪ, ਸਵੇਰ ਤੋਂ ਤੁਹਾਡਾ ਪ੍ਰੋਗਰਾਮ ਸੁਣਦੇ ਹਾਂ, ਕਾਫੀ ਚਰਚਾ ਤੁਸੀਂ ਕਰ ਰਹੇ ਹੋ ਭਾਰਤ ਬਾਰੇ ਵੀ, ਆਸਟ੍ਰੇਲੀਆ ਬਾਰੇ ਵੀ, ਤੇ ਚਾਲ ਸਾਹਿਬ ਨੇ ਵੀ ਬਹੁਤ ਵਧੀਆ ਗੱਲਾਂ ਦੱਸੀਆਂ, ਤੇ ਚਾਲ ਸਾਹਿਬ ਦੀ ਮੈਨੂੰ ਗੱਲ ਬਹੁਤ ਚੰਗੀ ਲੱਗੀ ਕਿ ਦੁਨੀਆਂ ਜਿਹੜੀ ਆ ਦੋ ਧਾਰੀ ਤਲਵਾਰ ਆ। ਜੇ ਤਾਂ ਸਰਕਾਰ ਲੋਕਡਾਊਨ ਲਾਉਂਦੀ ਆ, ਜੇ ਤਾਂ ਕਹਿੰਦੇ ਜੀ ਪੰਗਾ ਪਾਤਾ, ਸਾਰੇ ਕੰਮ ਬੰਦ ਹੋ ਗਏ, ਸਾਨੂੰ ਬੜੀ ਟਰਬਲ ਆ ਰਹੀ ਹੈ, ਸਰਕਾਰ ਨੂੰ ਪਤਾ ਨਹੀਂ ਲੱਗਦਾ ਕੀ ਕਰਨਾ ਆ। ਜੇ ਸਰਕਾਰ ਲੋਕਡਾਊਨ ਨਹੀਂ ਲਾਉਂਦੀ, ਕੇਸ ਵੱਧ ਜਾਂਦੇ ਆ, ਫੇਰ ਕਹਿੰਦੀ ਸਰਕਾਰ ਨੇ ਲੋਕਡਾਊਨ ਨੂੰ ਲਾਇਆ। ਹੁਣ ਸਰਕਾਰ ਕਿੱਥੇ ਕਿੱਥੇ ਕੀ ਕਰੇ, ਸਰਕਾਰ ਵੀ ਦਾ ਫਸੀ ਉਹ ਆ। ਜਿੱਦਾਂ ਅਸੀਂ ਹਮੇਸ਼ਾ ਸਰਕਾਰ ਦਾ ਹੀ ਦੋਸ਼ ਕੱਢਦੇ ਹਾਂ, ਕੱਢਣਾ ਵੀ ਚਾਹੀਦਾ ਜਿੱਥੇ ਉਹ ਰੋਂਗ ਹੋਵੇ, ਪਰ ਭਾਰਤ ਦੇ ਸੰਦਰਭ ਦੇ ਵਿੱਚ ਅਸੀਂ ਕਈ ਵਾਰ ਅਮਦੀ ਪਹਿਲਾਂ ਵੀ ਕਿਹਾ ਆ ਕਿ ਸਭ ਤੋਂ ਜਿਹੜੇ ਸੁਧਾਰ ਉਹ ਸਮਾਜਿਕ ਸੁਧਾਰਾਂ ਦੀ ਬਹੁਤ ਇਸ ਵੇਲੇ ਲੋੜ ਆ। ਸਮਾਜਿਕ ਸੁਧਾਰ ਜਦੋਂ ਤੱਕ ਨਹੀਂ ਹੁੰਦੇ ਉਦੋਂ ਤੱਕ ਸਰਕਾਰਾਂ, ਬਿਊਰੋਕਰੇਸੀ ਜਾਂ ਜਿੰਨੀਆਂ ਵੀ ਆਰਗੇਨਾਈਜੇਸ਼ਨ ਆ, ਜਿਹਨੂੰ ਅਸੀਂ ਸਟਰਕਚਰਡ ਆਰਗੇਨਾਈਜ਼ਡ ਸੈਕਟਰ ਕਹਿੰਦੇ ਹਾਂ, ਉਹਦੇ ਵਿੱਚ ਸੁਧਾਰ ਨਹੀਂ ਹੋ ਸਕਦੇ, ਕਿਉਂਕਿ ਸਾਰੀ ਫੀਡਬੈਕ ਜਿਹੜੀ ਆ ਉਹ ਸਾਡੇ ਸਮਾਜ ਵਿੱਚੋਂ ਆਉਂਦੀ ਆ। ਸਾਰਾ ਜਿਹੜਾ ਅਮਲਾ ਹੈ ਉਹ ਸਮਾਜ ਵਿੱਚੋਂ ਪ੍ਰਦਾਨ ਕੀਤਾ ਜਾਂਦਾ, ਉੱਥੋਂ ਸਿੱਖ ਕੇ ਆਉਂਦਾ, ਅਤੇ ਉਹੀ ਅਮਲਾ ਜਾ ਕੇ ਅੱਗੇ ਸਰਕਾਰਾਂ ਬਣਾਉਂਦਾ, ਉਹੀ ਅਮਲਾ ਜਾ ਕੇ ਬਿਊਰੋਕਰੈਟਿਕ ਸਿਸਟਮ ਵਿੱਚ ਜਾਂਦਾ, ਉਹੀ ਅਮਲਾ ਜਾ ਕੇ ਔਰਗੇਨਾਈਜ਼ ਸੈਕਟਰ ਵਿੱਚ ਜਾਂਦਾ, ਕੋਰਟਾਂ ਵਿੱਚ ਜਾਂਦਾ, ਹਰ ਖੇਤਰ ਵਿੱਚ ਉਹੀ ਅਮਲਾ ਜਾਂਦਾ। ਇਸ ਵੇਲੇ ਸੁਧਾਰਾਂ ਦੀ ਜੇ ਕਿਤੇ ਲੋੜ ਆ ਤਾਂ ਅਮਦੀਪ, ਉਹ ਸਾਡੇ ਸਮਾਜਿਕ ਜਿਹੜਾ ਤਾਣਾ ਬਾਣਾ ਵਿਗੜਿਆ ਹੋਇਆ ਹੈ ਉਹਦੇ ਵਿੱਚ ਲੋੜ ਆ। ਉਹ ਇੱਦਾਂ ਨਹੀਂ ਫਿਰ ਕਹਿਣਗੇ ਜਿਹੜੇ ਸਮਾਜਿਕ ਸੁਧਾਰ ਹੋ ਜਾਂਦੇ ਆ, ਉਹਨਾਂ ਲਈ ਟਾਈਮ ਜ਼ਰੂਰ ਲੱਗਦਾ ਆ, ਪਰ ਜਿਹੜੇ ਸਾਡੇ ਚਿੰਤਕ ਆ ਉਹ ਹਮੇਸ਼ਾ ਸਰਕਾਰਾਂ ਦੀ ਹੀ ਨਿੰਦਾ ਕਰਦੇ ਆ, ਬਿਊਰੋਕਰੇਸੀ ਦੀ ਨਿੰਦਾ ਕਰਦੇ ਆ, ਲੇਕਿਨ ਜਿਹੜਾ ਸਾਡਾ ਤਾਣਾ ਬਾਣਾ ਵਿਗੜਿਆ ਆ, ਜਿਹੜੀਆਂ ਆਦਤਾਂ ਸਾਡੀਆਂ ਵਿਗੜੀਆਂ ਆ, ਉਹਦੇ ਬਾਰੇ ਕੋਈ ਵੀ ਬਹੁਤ ਘੱਟ ਕਿੰਤੂ ਕੀਤਾ ਜਾਂਦਾ। ਪਿੱਛੇ ਜਾਏ ਆ ਕੇ ਆਪਣੀ ਸਟੇਟਮੈਂਟ ਵਿੱਚ ਕਹਿ ਦਿੰਦੇ ਆ ਕਿ ਜਿਹੜਾ ਤਾਣਾ ਬਾਣਾ ਆ ਉਹ ਸਮਾਜ ਦਾ ਹੈਗਾ ਥੋੜ੍ਹਾ ਜਿਹਾ, ਪਰ ਥੋੜ੍ਹਾ ਜਿਹਾ ਨਹੀਂ ਹੈ, ਇੱਥੇ 90% ਤੋਂ ਜ਼ਿਆਦਾ ਜਿਹੜਾ ਆ ਤਾਣਾ ਬਾਣਾ ਵਿਗੜਿਆ ਸਾਡਾ ਸਮਾਜਿਕ ਢੰਗ ਦਾ, ਢਾਂਚੇ ਦਾ ਆ, ਸਾਡਾ ਆਪਣਾ ਆ। ਜਦੋਂ ਤੱਕ ਅਸੀਂ ਕਿਸੇ ਚੇਂਜ ਨੂੰ ਇਮਰੇਸ ਕਰਨ ਦੀ ਕੋਸ਼ਿਸ਼ ਨਹੀਂ ਕਰਾਂਗੇ, ਚੇਂਜ ਨੂੰ ਮੰਨਣ ਲਈ ਤਿਆਰ ਨਹੀਂ ਹੋਵਾਂਗੇ, ਇਹ ਸਭ ਕੁਛ ਹੁੰਦਾ ਰਹੇਗਾ। ਤੇ ਅਸੀਂ ਬਲੇਮ ਲਾਉਣੇ ਦੂਜੇ ਤੇ ਵੀ ਅਸੀਂ ਆਮ ਤੌਰ ਤੇ ਲਾਉਂਦੇ ਰਹਿੰਦੇ ਹਾਂ, ਜਿੱਦਾਂ ਹੁਣ EVM ਮਸ਼ੀਨਾਂ ਤੇ ਬਲੇਮ ਐਤਕੀ BJP ਤੇ ਲੱਗੇ ਨਹੀਂ ਕਿ ਉਹ 4 ਸਟੇਟਾਂ ਵਿੱਚ ਚੋਣਾਂ ਹਾਰ ਗਈ ਆ, ਇੱਕ ਵਿੱਚ ਜਿੱਤੀ ਆ। ਤੁਸੀਂ ਆਪਣੇ ਵਿਚਾਰ ਦੱਸੋ
ਅਮਰੀਕ ਭਾਅ ਜੀ। ਜਿਸ ਹਿਸਾਬ ਨਾਲ ਨਾ ਆਸਟ੍ਰੇਲੀਆ ਦੇ PM ਦੀ ਨਿੰਦਾ ਹੋ ਰਹੀ ਹੈ ਜਾਂ ਉਸਦੇ ਉੱਤੇ ਪ੍ਰੈਸ਼ਰ ਬਣਾਇਆ ਜਾ ਰਿਹਾ, ਮੈਨੂੰ ਲੱਗਦਾ ਮੋਦੀ ਸਾਹਿਬ ਵਾਂਗਰ ਉਹਦੇ ਵੀ ਸਾਲ ਕੁ ਤੱਕ ਉੱਡੀ ਕੁ ਦਾੜੀ ਹੋ ਜਾਣੀ ਜਾਂ ਉਹਨੂੰ ਵਧਾਉਣੀ ਪੈਣੀ।
ਪ੍ਰੈਸ਼ਰ ਬਹੁਤ ਪੈਦਾ, ਦਾੜੀ ਨੂੰ ਨਾ ਠੀਕ ਕਰਦਾ, ਉਹਨਾਂ ਨੂੰ ਮੌਕਾ ਨਹੀਂ ਮਿਲਦਾ ਕਿ ਇੰਨੇ ਪ੍ਰੈਸ਼ਰ ਵਿੱਚ ਰਹਿੰਦੇ ਆ। ਜਿੱਦਾਂ ਮੋਦੀ ਸਾਹਿਬ ਤਾਂ ਹੁਣ ਏਦਾਂ ਲੱਗਦੇ ਜਿੱਦਾਂ ਸਾਧ ਸੰਤ ਹੀ ਬਣ ਗਏ ਆ।
ਇੰਡੀਅਨ ਹੁਣ ਪਿੱਛੇ ਪੈ ਗਏ ਆ ਨਾ, ਇੰਡੀਆ ਦੇ ਕਾਰਨ ਪਿੱਛੇ ਪੈ ਗਏ ਆ ਸਕੌਟ ਮੋਰਿਸਨ ਦੇ, ਮੈਂ ਗਰੰਟੀ ਕਰਦਾ ਕਿ 1.5-2 ਸਾਲ ਤੱਕ ਉਹ ਦਾੜੀ ਉਹਦੇ ਆ ਜਾਏਗੀ, ਉਹ ਰੱਖ ਲਏਗਾ। ਦੇਖੋ ਕੁਦਰਤੀ ਤੌਰ 'ਤੇ ਭਾਅ ਜੀ ਜਦੋਂ ਬੰਦਾ ਪ੍ਰੈਸ਼ਰ 'ਚ ਹੁੰਦਾ ਆ ਤਾਂ ਦਾੜ੍ਹੀ ਤਾਂ ਉਦੋਂ ਹੀ ਵੱਧਦੀ ਆ। ਦੇਖੋ ਬੰਦਾ ਜਦੋਂ ਪ੍ਰੈਸ਼ਰ ਨਹੀਂ ਹੁੰਦਾ, ਨਿਆਣਾ ਹੁੰਦਾ, ਮਤਲਬ ਤੁਸੀਂ ਕਦੇ 2 ਸਾਲ ਦੇ ਨਿਆਣੇ 'ਤੇ ਦਾੜ੍ਹੀ ਆਈ ਦੇਖੀ ਆ? ਤੁਸੀਂ ਮੈਨੂੰ ਦੱਸੋ ਯਾਰ, ਇਫੈਕਟ ਹੈ।
ਇਹ ਵੀ ਤੁਹਾਡਾ ਤਰਕ ਬਹੁਤ ਵਧੀਆ,
ਕਿਉਂਕਿ ਉਹ ਬੇਫਿਕਰਾ ਹੁੰਦਾ, ਕਿਉਂਕਿ ਭਾਜੀ ਉਹ ਬੇਫਿਕਰਾ ਹੁੰਦਾ ਆ, ਉਹ ਨਜ਼ਾਰੇ ਲੈ ਰਿਹਾ ਹੁੰਦਾ, ਉਹਨੂੰ ਕੋਈ ਫਿਕਰ ਨਹੀਂ ਹੁੰਦਾ, ਇਸ ਕਰਕੇ ਉਹਦੇ ਉਹ ਦਾੜੀ ਨਹੀਂ ਆਉਂਦੀ। ਉਹ ਜਿੱਦਾਂ ਜਿੱਦਾਂ ਵੱਡਾ ਹੋਣ ਲੱਗਦਾ, 12-14 ਸਾਲ ਤੱਕ ਉਹਦੇ ਉਹ ਪ੍ਰੈਸ਼ਰ 'ਚ ਆ ਜਾਂਦਾ, ਫਿਰ ਪੜ੍ਹਾਈ ਦਾ ਪ੍ਰੈਸ਼ਰ ਆ ਗਏ, ਸਕੂਲ ਦੇ ਮਾਸਟਰਾਂ ਦੀ ਕੁੱਟ ਦਾ ਪ੍ਰੈਸ਼ਰ ਆ ਗਏ, ਅਤੇ ਹੌਲੀ 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 ਤਾਂ ਦਾੜ੍ਹੀ ਆ ਜਾਂਦੀ, ਉਹ ਕਾਲੀ ਹੁੰਦੀ ਆ, ਪਰ ਜਿੱਦਾਂ ਜਿੱਦਾਂ ਫਿਰ ਗਾਂ ਵਿਆਹ ਹੋ ਜਾਂਦਾ, ਫਿਰ ਤਾਂ ਜਮ੍ਹਾਂ ਹੀ ਪ੍ਰੈਸ਼ਰ 'ਚ ਆ ਜਾਂਦਾ ਨਾ, ਗ੍ਰਹਿਸਤ ਦੇ ਪ੍ਰੈਸ਼ਰ ਦੇ ਵਿੱਚ, ਸਮਾਜ ਦੇ ਪ੍ਰੈਸ਼ਰ, ਫਿਰ ਰਹਿੰਦਾ ਹੁੰਦਾ ਜੇ ਕਿਤੇ ਪ੍ਰਧਾਨ ਬਣ ਜਾਵੇ ਕਿਸੇ ਇੰਸਟੀਟਿਊਸ਼ਨ ਦਾ ਜਾਂ ਗੁਰਦੁਆਰੇ ਦਾ ਜਾਂ ਕਿਤੇ ਔਰਗਨਾਈਜੇਸ਼ਨ ਦਾ, ਫਿਰ ਜਮ੍ਹਾਂ ਹੀ ਪ੍ਰੈਸ਼ਰ, ਫਿਰ ਦਾੜ੍ਹੀ ਚਿੱਟੀ ਹੋਣ ਲੱਗ ਜਾਂਦੀ ਹੈ। ਸੋ ਜਿੱਦਾਂ ਜਿੱਦਾਂ ਪ੍ਰੈਸ਼ਰ ਵੱਧਦਾ ਰਹਿੰਦਾ, ਦਾੜ੍ਹੀ ਵੱਧਦੀ ਰਹਿੰਦੀ ਆ, ਉਹਦਾ ਰੰਗ ਬਦਲਦਾ ਰਹਿੰਦਾ, ਔਰ ਮੋਦੀ ਸਾਹਿਬ ਨੇ ਸਾਬਤ ਕਰ ਦਿੱਤਾ, ਅਤੇ ਮੈਂ ਗਰੰਟੀ ਕਰਦਾ ਕਿ ਸਕੌਟ ਮੋਰਿਸਨ ਦੇ ਦਾੜ੍ਹੀ ਆਈ ਕਿ ਆਈ, ਸਾਲ ਕੁ ਠਹਿਰੋ, ਜਿਸ ਹਿਸਾਬ ਨਾਲ ਉੱਤੇ ਪ੍ਰੈਸ਼ਰ ਬਣਾਇਆ ਜਾ ਰਿਹਾ। ਅਤੇ ਗੁਰਿੰਦਰ ਸਿੰਘ ਕਹਿੰਦੇ ਨੇ ਕਿ ਅਮਰੀਕ ਫਲੋਰਾ ਭਾਅ ਜੀ ਮੋਦੀ ਸਾਹਿਬ ਦੀ ਤਾਰੀਫ ਕਰਨ 'ਤੇ ਚੁੱਕਦੇ ਨਹੀਂ ਹੈਗੇ, ਭੁੱਲਦੇ ਨਹੀਂ ਹੈਗੇ। ਦੇਖੋ ਤਾਰੀਫ ਤਾਂ ਅਸੀਂ ਦੋਨਾਂ ਪ੍ਰਾਈਮ ਮਿਨਿਸਟਰਾਂ ਦੀ ਕਰ ਰਹੇ ਹਾਂ, ਐਸੀ ਗੱਲ ਨਹੀਂ ਹੈਗੀ। ਹਜੇ ਤਾਂ ਭਾਅ ਜੀ ਨੇ ਜੌਨਸਨ ਦੀ ਇੰਗਲੈਂਡ ਵਾਲੇ ਦੀ ਨਹੀਂ ਤਾਰੀਫ ਕੀਤੀ, ਅਤੇ ਤੁਸੀਂ ਹਜੇ ਗੱਲਾਂ ਕਰ ਰਹੇ ਹੋ ਇੱਥੇ ਦੀਆਂ। ਸੋ ਭਾਅ ਜੀ ਪਹਿਲਾਂ ਸੁਨੇਹੇ ਲੈਂਦੇ ਹਾਂ ਆਪਣੇ ਸੱਜਣਾ ਮਿੱਤਰਾਂ ਦੇ, ਉਹ ਤੋਂ ਬਾਅਦ ਵੀ ਆਪਾਂ ਚਿੰਤਨ ਕਰਨਾ ਥੋੜ੍ਹਾ ਜਿਹਾ, ਠੀਕ ਹੈ ਨਾ
ਜੀ?
ਅਤੇ ਜਸਪ੍ਰੀਤ ਸਿੰਘ ਨਿਊਜ਼ੀਲੈਂਡ ਵਾਲੇ ਸਾਡੇ ਨਾਲ ਜੁੜੇ ਨੇ, ਅਤੇ ਉਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ, ਕਹਿੰਦੇ ਫਲੋਰਾ ਸਾਹਿਬ ਘੁੰਮ ਫਿਰ ਕੇ ਬੀਜੇਪੀ ਦੇ ਕੋਲ ਆ ਜਾਂਦੇ ਨੇ। ਹਾਂਜੀ 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 ਬਿਲਕੁਲ ਸਹੀ ਗੱਲ ਹੈ ਜੀ। ਅਤੇ ਸੁਖਦੀਪ ਸਿੰਘ ਹੁਣੀ ਵੀ ਸਾਡੇ ਨਾਲ ਜੁੜੇ ਨੇ, ਉਹ ਕਾਰਟੂਨ ਭੇਜ ਰਹੇ ਨੇ, ਇੱਕ ਦੋ ਕੰਗਣਾ ਰਣੌਤ ਦਾ ਕਾਰਟੂਨ ਭੇਜ ਰਹੇ ਨੇ, ਫੋਟੋ ਭੇਜ ਰਹੇ ਨੇ। ਅਤੇ ਉਹ ਤੁਹਾਨੂੰ ਪਤਾ ਭਾਅ ਜੀ, ਕੰਗਣਾ ਰਣੌਤ ਨੂੰ ਵੀ ਪਰਮਾਨੈਂਟਲੀ ਡਿਲੀਟ ਕਰਤਾ ਜਾਂ ਬੈਨ ਕਰਤਾ ਜਾਂ ਟਵਿੱਟਰ ਤੋਂ, ਕਿਉਂਕਿ ਉਹ ਵੀ ਕੱਚਾ ਧੂੰਆਂ ਹੀ ਮਾਰ ਰਹੀ ਸੀ। ਮੈਨੂੰ ਲੱਗਦਾ ਦਾੜੀ ਉਹਦੇ ਵੀ ਆ ਜਾਣੀ ਹੈ ਸਾਲ ਕੁ ਤੱਕ, ਜਿਸ ਹਿਸਾਬ ਨਾਲ ਹੁਣ ਪ੍ਰੈਸ਼ਰ ਲਿਆ ਹੋਇਆ ਬੀਬੀ ਨੇ।
ਉਹ ਤਾਂ ਅਮਦੀਪ ਉੱਦਾਂ ਚੰਗਾ ਹੋਇਆ ਜੇ ਕਿਸੇ ਨੂੰ ਟਵਿੱਟਰ ਤੋਂ ਬੈਨ ਕਰ ਦਿੱਤਾ ਜਾਂਦਾ, ਫੇਸਬੁੱਕ ਤੋਂ ਬੈਨ ਕਰ ਦਿੱਤਾ ਜਾਂਦਾ ਜਾਂ ਵਟਸਐਪ ਤੋਂ ਬੈਨ ਕਰ ਦਿੱਤਾ ਜਾਂਦਾ, ਇਹ ਤਾਂ ਮਾੜੀ ਗੱਲ ਨਹੀਂ ਹੈ। ਉਹ ਬੰਦਾ ਸੁੱਖ ਵਿੱਚ ਆ ਜਾਂਦਾ, ਸਟ੍ਰੈਸ ਘੱਟ ਜਾਂਦਾ, ਜਿਹੜੀਆਂ ਆਵਾਗਾਉਣ ਦੀਆਂ ਪ੍ਰਵਿਰਤੀਆਂ ਚੱਲਦੀਆਂ ਰਹਿੰਦੀਆਂ, ਆਵਾਗਾਉਣ ਦੀਆਂ ਜਿਹੜੀਆਂ ਐਕਟੀਵਿਟੀਜ਼ ਚੱਲਦੀਆਂ ਰਹਿੰਦੀਆਂ, ਉਹ ਤੋਂ ਨਿਜਾਤ ਮਿਲ ਜਾਂਦੀ ਹੈ। ਇਹ ਤਾਂ ਉਹਦਾ ਚੰਗਾ ਹੋਇਆ। ਕੰਗਣਾ ਰਣੌਤ ਜਿਹੜੀ ਉਹੀ ਹੈ ਨਾ ਜਿਹੜੀ ਕਿਸਾਨ ਮੋਰਚੇ ਦੇ ਵਿੱਚ ਕ੍ਰਿਟੀਸਿਜ਼ਮ ਦੇ ਘੇਰੇ ਵਿੱਚ ਆ ਗਈ ਸੀ। ਹਾਂਜੀ
ਉਹੀ ਉਹੀ ਹੈ,
ਉਹੀ ਹੈ ਨਾ ਕੰਗਣਾ ਰਣੌਤ, ਕਿ ਹੋ ਰਿਹਾ ਕੋਈ
ਉਹੀ ਹੈ। ਚੰਗਾ ਹੋਇਆ
ਤੁਹਾਨੂੰ,
ਚੰਗਾ ਹੋਇਆ ਤੁਹਾਨੂੰ ਨਹੀਂ ਪਤਾ, ਇਹਦਾ ਮਤਲਬ ਤੁਸੀਂ ਵੀ ਹਜੇ ਬਚੇ ਹੋਏ ਆ ਫੇਸਬੁੱਕ ਦੀ ਬਿਮਾਰੀ ਤੋਂ। ਚਲੋ ਬਲਕੀਤ ਸਿੰਘ ਹੁਣੀ ਜੁੜੇ ਨੇ ਕੈਨਬਰਾ ਵਾਲੇ, ਅਤੇ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਫੁੱਲਾਂ 'ਚ ਖੁਸ਼ਬੂ ਅਤੇ ਰਿਸ਼ਤਿਆਂ 'ਚ ਮਿਠਾਸ, ਸੱਜਣਾ ਬਹੁਤ ਸਮਾਂ ਨਹੀਂ ਰਹਿੰਦੀ ਹੁੰਦੀ। ਵਿਸ਼ ਯੂ ਐ ਸਵੀਟ ਮੋਰਨਿੰਗ, ਬਿਲਕੁਲ ਸਹੀ ਗੱਲ ਹੈ ਜੀ। ਅਤੇ ਬਾਕੀ ਗੁਰਿੰਦਰ ਸਿੰਘ ਹੁਣੀ ਕਹਿ ਰਹੇ ਨੇ ਕਿ ਕੰਗਣਾ ਟਰੰਪ ਦੀ ਸ਼੍ਰੇਣੀ ਵਿੱਚ ਆ ਗਈ, ਉਹ ਵੀ ਬੈਨ ਕੀਤਾ ਹੋਇਆ ਫੇਸਬੁੱਕ ਨੇ। ਅਤੇ ਭਾਅ ਜੀ ਉਹਦੀ ਅਪੀਲ ਚੱਲ ਰਹੀ ਸੀਗੀ ਫੇਸਬੁੱਕ ਦੇ ਉੱਤੇ, ਇੱਕ ਕਮੇਟੀ ਬੈਠੀ ਸੀ ਵੀ ਡੋਨਲਡ ਟਰੰਪ ਨੂੰ ਮੁੜ ਬਹਾਲ ਕਰਨਾ ਜਾਂ ਨਹੀਂ ਕਰਨਾ, ਅਤੇ ਉਹਨਾਂ ਨੇ ਇਹੀ ਫੈਸਲਾ ਕੀਤਾ ਵੀ ਨਹੀਂ ਕਰਨਾ। ਸੋ ਮੈਨੂੰ ਲੱਗਦਾ ਇਹਦੇ ਨਾਲ ਵੀ ਇੱਦਾਂ ਹੀ ਹੋਣੀ ਆ। ਸੁਖਜੀਵਨ ਗਰੇਵਾਲ ਸਾਡੇ ਨਾਲ ਜੁੜੇ ਸਨ ਅਤੇ ਸਾਈਕਲਿੰਗ ਕਰ ਰਹੇ ਸਨ, ਦੋ ਤਸਵੀਰਾਂ ਉਹਨਾਂ ਨੇ ਸਾਡੇ ਨਾਲ ਸਾਂਝੀਆਂ ਕੀਤੀਆਂ। 1 ਕਿਲੋਮੀਟਰ ਕਹਿੰਦੇ ਹੁਣ ਸਿੱਧਾ ਹੀ ਪਹਾੜੀ 'ਤੇ ਚੜ੍ਹਨਾ ਆ, ਘੱਟ ਚੜ੍ਹਾਈ 'ਤੇ ਸਾਈਕਲ 'ਤੇ। ਸੋ ਫੋਟੋਆਂ ਬਹੁਤ ਬਹੁਤ ਵਧੀਆ ਪਿਆਰਿਓ, ਕੈਰੀ ਔਨ। ਅੰਮ੍ਰਿਤਪਾਲ ਸਿੰਘ ਹੁਣੀ ਵੀ ਜੁੜੇ ਨੇ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਜੀ ਤੁਹਾਡਾ ਪ੍ਰੋਗਰਾਮ ਬਹੁਤ ਵਧੀਆ ਜੀ, ਐਵਰੀ ਸੰਡੇ ਕਰੋਨਾ ਬਾਰੇ ਵੀ ਡਿਸਕਸ਼ਨ ਕਰਨਾ ਜੀ ਅੱਜ, ਥੈਂਕਸ ਫੋਰ ਸ਼ੈਪਟਨ। ਬਿਲਕੁਲ ਕਰਦੇ ਹਾਂ ਜੀ। ਅਤੇ ਪਰਮਜੀਤ ਸਿੰਘ ਧਾਲੀਵਾਲ 2 ਤਸਵੀਰਾਂ ਆਪਣੇ ਸਟਰੀਟ ਦੀਆਂ ਭੇਜ ਰਹੇ ਨੇ, ਸਤਿ ਸ਼੍ਰੀ ਅਕਾਲ ਬੁਲਾਉਂਦੇ ਹੋਏ ਕਹਿੰਦੇ ਨੇ ਕਿ ਸਾਡੀ ਸਟਰੀਟ ਸਵੇਰ ਦੇ ਟਾਈਮ ਜਮ੍ਹਾਂ ਹੀ ਪੱਤਾ ਨਹੀਂ ਹਿਲਦਾ, ਬਿਲਕੁਲ ਸੁਨਸਾਨ ਪਈ ਆ, ਅੱਜ ਸੈਟਰਡੇ ਹੈ ਨਾ। ਅਤੇ ਬਾਕੀ ਰਵਿੰਦਰ ਧਨੀ ਹੁਣੀ ਕਹਿੰਦੇ ਨਿਊ ਸਟੂਡੈਂਟ ਵੀਜ਼ਾ ਵਾਲੇ ਆ ਸਕਦੇ ਨੇ ਭਾਅ ਜੀ, ਇਹ ਵੀ ਆਪਾਂ ਪੁੱਛਾਂਗੇ ਜੀ, ਪਰ ਇਹਦੇ ਬਾਰੇ ਥੋੜ੍ਹੀ ਡਿਟੇਲ 'ਚ ਆਪਾਂ ਗੱਲ ਕਰਾਂਗੇ। ਦੀਪ ਜੋਤ ਸੋਈ ਸਾਡੇ ਨਾਲ ਜੁੜੇ ਨੇ ਸਿਡਨੀ ਤੋਂ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਕਿ ਅਮਰੀਕ ਭਾਅ ਜੀ ਨੂੰ ਜਰਾ ਪੁੱਛੋ ਸਮਾਜਿਕ ਸੁਧਾਰ ਕਿੰਨੇ ਕਰਨਾ ਹੈ, ਆਸਟ੍ਰੇਲੀਆ ਵਿੱਚ ਸਰਕਾਰ ਦੀਆਂ ਪਾਲਿਸੀਆਂ 'ਤੇ ਨੇ ਸਮਾਜ ਸੁਧਾਰ ਕੇ ਰੱਖਿਆ, ਕਰਦੇ ਹਾਂ ਜੀ ਇਹ 'ਤੇ ਗੱਲ। ਅਤੇ ਅਮਰਿੰਦਰ ਸਿੰਘ ਸਾਡੇ ਨਾਲ ਜੁੜੇ ਨੇ, ਉਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਅਤੇ ਅਮਨਦੀਪ ਕੌਰ ਜੀ ਸਾਡੇ ਨਾਲ, ਹਾਂਜੀ ਨਹੀਂ ਮਹਿੰਦਰ ਸਿੰਘ ਹੁਣੀ ਜੁੜੇ ਨੇ ਮਾਊਂਟ ਬੇਕਰ ਬਾਰਕਰ ਸਾਊਥ ਆਸਟ੍ਰੇਲੀਆ ਤੋਂ। ਅਤੇ ਸਹਿਜ ਪਾਠ ਕਹਿੰਦੇ ਅਸੀਂ ਕਰ ਰਹੇ ਹਾਂ, ਸੁਣ ਰਹੇ ਹਾਂ ਅਤੇ ਮੈਂ ਡਾਊਨਲੋਡ ਕਰਨਾ ਚਾਹੁੰਦੇ ਹਾਂ ਅਤੇ ਹਾਂਜੀ ਮੈਂ ਨਾ ਥੋੜ੍ਹਾ ਕੰਪਾਈਲ ਕਰਕੇ ਤੁਹਾਨੂੰ ਭੇਜਾਂਗਾ, ਤੁਹਾਡੀ ਈਮੇਲ ਮੇਰੇ ਕੋਲ ਹੁਣ ਆ ਚੁੱਕੀ ਹੈ ਜੀ। ਅਮਰੀਕ ਭਾਅ ਜੀ, ਇਹ ਜਿਹੜਾ ਸਕੌਟ ਮੋਰਿਸਨ ਨੇ ਬੈਨ ਕੀਤਾ ਕਿ ਇੰਡੀਆ ਤੋਂ ਫਲਾਈਟਾਂ ਬੰਦ ਜੀ, ਇਹ ਕੋਈ ਤੁਹਾਡੇ ਮੁਤਾਬਕ ਕੋਈ ਨਵੀਂ ਗੱਲ ਹੋਈ ਹੈ ਜਾਂ ਤੁਹਾਨੂੰ ਲੱਗਦਾ ਪਹਿਲਾਂ ਕਿਸੇ ਹੋਰ ਨੇ ਵੀ ਕਿਤੇ ਬੈਨ ਕੀਤਾ ਹੋਵੇ, ਹੋਰ ਸਟੇਟ ਨੇ, ਕੰਟਰੀ ਨੇ, ਕਿ ਪਹਿਲੀ ਵਾਰੀ ਹੋਇਆ ਤੁਹਾਡੀ ਨਿਗਾਹ ਦੇ ਵਿੱਚ?
ਨਹੀਂ ਨਹੀਂ ਅਮਨ ਜੀ, ਪਹਿਲੀ ਵਾਰੀ ਨਹੀਂ ਹੋਇਆ। ਅਮੈਰੀਕਾ ਨੇ ਵੀ ਫਲਾਈਟਾਂ 'ਤੇ, ਇੰਡੀਅਨ ਫਲਾਈਟਾਂ 'ਤੇ ਰੋਕ ਲਾਈ ਸੀ, ਇੰਗਲੈਂਡ ਨੇ ਵੀ ਲਾਈ ਸੀ, ਇਟਲੀ ਨੇ ਵੀ ਲਾਈ ਸੀ, ਕਈ ਹੋਰ ਕੰਟਰੀਆਂ ਨੇ ਲਾਈ ਆ। ਜਦੋਂ ਪਲੇਗ 1994 ਵਿੱਚ ਫੈਲਿਆ ਤਾਂ ਲਗਭਗ ਸਾਰੇ ਦੇਸ਼ਾਂ ਨੇ ਇੰਡੀਆ ਤੋਂ ਫਲਾਈਟਾਂ ਜਿਹੜੀਆਂ ਉਹ ਕੈਂਸਲ ਕੀਤੀਆਂ ਸੀਆਂ। ਇਹ ਕੋਈ ਨਵੀਂ ਗੱਲ ਨਹੀਂ ਹੋਈ ਕਿ ਸਕੌਟ ਮੋਰਿਸਨ ਨੇ ਇੰਡੀਆ ਤੋਂ ਬੈਨ ਲਾਇਆ, ਟੈਂਪਰੇਰੀ ਬੈਨ ਲਾਇਆ। ਜੇ ਸਕੌਟ ਮੋਰਿਸਨ ਬੈਨ ਨਾ ਮਿਲਾ, ਜਿੱਦਾਂ ਚਾਲ ਸਾਹਿਬ ਨੇ ਕਿਹਾ ਆ, ਫਿਰ ਸਕੌਟ ਮੋਰਿਸਨ ਦਾ ਇੰਨਾ ਕ੍ਰਿਟਿਸਿਜ਼ਮ ਹੋਣਾ ਸੀ ਕਿ ਜਿੱਥੇ ਥੋੜ੍ਹੀ ਜਿਹੀ ਬਿਮਾਰੀ ਦੀ ਸਮੱਸਿਆ ਹੈਗੀ ਆ, ਉੱਥੋਂ ਜੇਕਰ ਬੈਨ ਲਾ ਵੀ ਦਿੱਤਾ ਜਾਵੇ ਟੈਂਪਰੇਰੀ, ਤਾਂ ਇਹਦੇ ਵਿੱਚ ਕੋਈ ਗਲਤ ਗੱਲ ਨਹੀਂ ਆ। ਇਹ ਕੋਈ ਪਹਿਲੀ ਵਾਰੀ ਬੈਨ ਨਹੀਂ ਲੱਗਾ, ਬੈਨ ਲੱਗਦੇ ਆ ਰਹੇ ਆ, ਲੱਗਦੇ ਰਹਿਣਗੇ ਅਤੇ ਲੱਗਦੇ ਚਾਹੀਦੇ ਵੀ ਲੱਗਣੇ, ਕਿਉਂਕਿ ਇਹਦੇ ਨਾਲ ਜਿਹੜੀ ਤੁਹਾਡੀ ਆਪਣੀ ਜਨਤਾ ਆ, ਪਾਪੂਲੇਸ਼ਨ ਆ, ਉਹਦੀ ਸੇਫਟੀ ਬਾਰੇ ਲਾਇਆ ਹੋਆ। ਕੋਈ ਪਰਮਾਨੈਂਟ ਬੈਨ ਨਹੀਂ ਲਾਇਆ, ਥੋੜ੍ਹੇ ਚਿਰ ਦੇ ਲਈ ਬੈਨ ਲਾਇਆ ਤਾਂ ਕਿ ਫੈਸਿਲਿਟੀਜ਼ ਨੂੰ ਥੋੜ੍ਹਾ ਜਿਹਾ ਡਿਵੈਲਪ ਕੀਤਾ ਜਾ ਸਕੇ, ਉਹਨੂੰ ਔਰਗੇਨਾਈਜ਼ ਕਰ ਲਿਆ ਜਾਵੇ, ਅਤੇ ਜਦੋਂ ਉੱਥੋਂ ਲੋਕ ਆਉਣ ਤਾਂ ਉਹਨਾਂ ਨੂੰ ਉੱਥੇ ਸ਼ਿਫਟ ਕਰਕੇ ਆਪਣੀ ਵੀ ਸੁਰੱਖਿਆ ਯਕੀਨੀ ਬਣਾਈ ਜਾਵੇ, ਅਤੇ ਜਿਹੜੇ ਉੱਥੋਂ ਪੈਸੇਂਜਰਸ ਆਊਗੇ ਉਹਨਾਂ ਦੀ ਸੁਰੱਖਿਆ ਵੀ ਯਕੀਨੀ ਬਣਾਈ ਜਾਊਗੀ। ਇੱਕ ਦੋ ਹਫ਼ਤੇ ਲਈ ਬੈਨ ਲੱਗੇ ਵੀ ਆ, ਉਹਦੇ ਵਿੱਚ ਕੋਈ ਅਮਨਦੀਪ ਗਲਤ ਗੱਲ ਮੇਰੇ ਖਿਆਲ ਦੇ ਵਿੱਚ ਤਾਂ ਹੈ ਨਹੀਂ। ਬਾਕੀ ਤੁਸੀਂ ਸਰੋਤਿਆਂ ਨੂੰ ਵੀ ਪੁੱਛ ਸਕਦੇ ਹੋ।
ਭਾਅ ਜੀ ਮੈਂ ਥੋੜ੍ਹੀ ਬੈਕਗਰਾਊਂਡ ਹੋਰ ਵੀ ਦੇਣਾ ਚਾਹੁੰਦਾ। ਆ ਪਿੱਛੇ 2 ਹਫ਼ਤੇ ਪਹਿਲਾਂ ਵੈਸਟਰਨ ਆਸਟ੍ਰੇਲੀਆ ਦੇ ਵਿੱਚ ਇੱਕ ਲੋਕਡਾਊਨ ਲੱਗਿਆ ਸੀ 3 ਦਿਨ ਦਾ, ਸਾਰੀ ਸਟੇਟ ਜਿਹੜੀ ਆ ਉਹ ਲੋਕਡਾਊਨ ਕਰ ਦਿੱਤੀ ਗਈ, ਈਵਨ ਰੀਜਨਲ ਇਲਾਕੇ ਵੀ। ਹੋਇਆ ਕੀ ਸੀ ਕਿ ਇੱਕ ਹੋਟਲ ਕੁਆਰੰਟੀਨ ਦੇ ਵਿੱਚ ਉਹ ਲੀਕ ਹੋਇਆ ਸੀਗਾ, ਇਹ ਮਤਲਬ ਫੈਲੀ ਸੀਗੀ, ਬਾਹਰ ਨਿਕਲੀ ਸੀ, ਫੇਲੀਅਰ ਹੋਇਆ ਸੀ ਉੱਥੋਂ। ਹੁਣ ਉਹਦੀ ਜਿਹੜੀ ਜ਼ਿੰਮੇਵਾਰੀ ਆ ਹੋਟਲ ਕੁਆਰੰਟੀਨ ਦੀ, ਉਹ ਹੈਗੀ ਆ ਸੂਬਾ ਸਰਕਾਰਾਂ ਦੀ। ਉਹਨਾਂ ਨੇ ਹੋਟਲ ਉਹ ਬੁੱਕ ਕੀਤਾ ਹੋਇਆ ਸੀ ਪਿਛਲੇ 6 ਮਹੀਨਿਆਂ ਤੋਂ, ਉੱਥੋਂ ਕਈ ਕੇਸ ਪਹਿਲਾਂ ਵੀ ਨਿਕਲ ਚੁੱਕੇ ਸੀ, ਹੁਣ ਫੇਰ ਨਿਕਲਿਆ। ਅਤੇ ਜਦੋਂ ਲੋਕਡਾਊਨ ਲੱਗਿਆ ਤਾਂ ਉੱਥੋਂ ਦੀ ਜਿਹੜੀ ਸਰਕਾਰ ਨੇ ਉਹਨੂੰ, ਉਹਦਾ ਬਲੇਮ ਪਤਾ ਕਿਹਨੂੰ ਦਿੱਤਾ? ਫੈਡਰਲ ਗੌਰਮੈਂਟ ਨੂੰ।
ਹਾਂਜੀ,
ਫੈਡਰਲ ਗੌਰਮੈਂਟ ਨੂੰ ਕਿਉਂ ਦਿੱਤਾ? ਕਹਿੰਦੇ ਵੀ ਇਹਨਾਂ ਨੇ ਆਉਣੇ ਕੱਲ੍ਹ ਦਿੱਤਾ ਇਹ ਬੰਦਾ ਆਸਟ੍ਰੇਲੀਆ ਦੇ ਵਿੱਚ, ਇਹ ਬੰਦਾ ਜੇ ਨਾ ਉਤਰਦਾ ਏਅਰਪੋਰਟ 'ਤੇ, ਕਿਉਂਕਿ ਉਹ ਡਾਇਰੈਕਟ ਫਲਾਈਟਾਂ ਤਾਂ ਨਾ ਕੁਈਨਜ਼ਲੈਂਡ ਲੈ ਰਿਹਾ ਹੈ, ਨਾ ਸਾਊਥ ਆਸਟ੍ਰੇਲੀਆ ਸ਼ਾਇਦ ਲੈ ਰਿਹਾ, ਵੈਸਟਰਨ ਆਸਟ੍ਰੇਲੀਆ ਲਿਆ, ਉਹ ਸਿਡਨੀ ਲੈ ਰਿਹਾ, ਨਿਊ ਸਾਊਥ ਵੇਲਜ਼। ਇਹ ਸਮਝਾਤਾ ਹੈ ਵੀ ਬੰਦਿਆਂ ਨੇ ਇੱਥੇ ਰੱਖਣਾ ਅਤੇ ਫਿਰ ਸ਼ਿਫਟ ਵੀ ਕਰਨੇ ਨੇ, ਹੈ ਨਾ, ਤੁਸੀਂ ਆਪਣੇ ਹੋਟਲ 'ਚ ਉੱਥੋਂ, ਅਤੇ ਉਹਦਾ ਖਰਚਾ ਜਿਹੜਾ ਆ ਉਹ ਸੂਬਿਆਂ ਨੇ ਦੇਣਾ, ਅਤੇ ਕੁਈਨਜ਼ਲੈਂਡ ਨੇ 30 ਮਿਲੀਅਨ ਤੋਂ ਉੱਤੇ ਖਰਚਾ ਹਜੇ ਦੇਣਾ ਹੈ ਨਿਊ ਸਾਊਥ ਵੇਲਜ਼ ਦਾ। ਖੈਰ, ਇੱਕ ਤਾਂ ਉਹ ਬੰਦਾ ਉਤਰਿਆ ਸਿਡਨੀ, ਉਹ ਇੰਡੀਅਨ ਓਰੀਜਨ ਦਾ ਹੀ ਸੀਗਾ, ਫਿਰ ਉਹਨੂੰ ਮੂਵ ਕਰ ਦਿੱਤਾ ਗਿਆ ਸਾਊਥ ਆਸਟ੍ਰੇਲੀਆ। ਉੱਥੋਂ ਉਹਨਾਂ ਦੇ ਹੋਟਲ ਦੇ ਵਿੱਚੋਂ ਉਹ ਫੇਲੀਅਰ ਹੋਇਆ ਅਤੇ ਕਿਸੇ ਤਰ੍ਹਾਂ ਏਸੀ ਸਿਸਟਮ ਦੇ ਵਿੱਚੋਂ ਨਿਕਲ ਗਿਆ, ਅਤੇ ਉਹਦਾ ਸਰਕਾਰ ਨੇ ਆਪਣੇ ਜ਼ਿੰਮੇਵਾਰੀ ਲੈਣ ਦੀ ਬਜਾਏ ਉਹਨਾਂ ਨੇ ਫੈਡਰਲ ਗਵਰਨਮੈਂਟ ਯਾਨੀ ਕਿ ਸਕੌਟ ਮੋਰਿਸਨ ਦੀ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਉਣ ਦੀ ਕੋਸ਼ਿਸ਼ ਕੀਤੀ ਕਿ ਇਹ ਬੰਦਾ ਕਹਿੰਦੇ ਕਿ ਜਿੱਦਾਂ ਨਾ ਕਿ ਨਾ ਵਜੇਗਾ ਬਾਂਸ, ਨਾ ਰਹੇਗਾ ਬਾਂਸ, ਨਾ ਵਜੇਗੀ ਬਾਂਸਰੀ, ਵੀ ਜੇ ਕਹਿੰਦੇ ਉੱਤਰਨੇ ਨਾ ਦਿੰਦੇ ਇਸ ਬੰਦੇ ਨੂੰ ਤਾਂ ਇਹ ਫੈਲਣਾ ਹੀ ਨਹੀਂ ਸੀ ਸਾਡੇ, ਮਤਲਬ ਆਪਣੀ ਗਲਤੀ ਨਹੀਂ ਮੰਨੀ। ਹੁਣ ਉੱਥੇ ਦਾ ਇੱਕ ਬੰਦੇ ਕਾਰਨ ਸਾਰਾ ਹੀ ਬਲੇਮ ਸੂਬੇ ਨੇ ਆਪਣੇ ਫੇਲੀਅਰ ਦਾ ਸਕੌਟ ਮੋਰਿਸਨ 'ਤੇ ਲਾ ਦਿੱਤਾ। ਹੁਣ ਮੈਂ ਡਿਫੈਂਡ ਨਹੀਂ ਕਰ ਰਿਹਾ, ਮੈਂ ਇੱਕ ਫੈਕਟ ਦੱਸ ਰਿਹਾ। ਹੁਣ ਜਿਹੜਾ ਬ੍ਰਿਸਬੇਨ ਹੈ ਉਹ ਇੰਟਰਨੈਸ਼ਨਲ ਫਲਾਈਟਾਂ ਨਹੀਂ ਉੱਤਰਨ ਦੇ ਰਿਹਾ, ਆਪਣੇ ਆਪਣੇ ਸਿਟੀਜ਼ਨ ਉਹ ਲੈਣ ਤੋਂ ਇਨਕਾਰ ਰਿਹਾ ਕਰ ਰਿਹਾ ਪਿਛਲੇ 1 ਸਾਲ ਤੋਂ, ਵੀ ਅਸੀਂ ਨਹੀਂ ਲੈਣੇ। ਇੱਦਾਂ ਹੀ ਵੈਸਟਰਨ ਆਸਟ੍ਰੇਲੀਆ, ਇੱਦਾਂ ਹੀ ਹੋਰ ਜਿਹੜੇ ਤਸਮੇਨੀਆ ਵੀ ਆਲਮੋਸਟ ਇੱਦਾਂ ਹੀ ਆ। ਹੁਣ ਉਹਦਾ ਕੋਈ ਕ੍ਰਿਟਿਸਿਜ਼ਮ ਨਹੀਂ ਹੈਗਾ। ਹੁਣ ਇਹ ਜਿਹੜਾ ਬੈਨ ਹੈ, ਨਿਊਜ਼ੀਲੈਂਡ ਨੇ ਵੀ 3-4 ਹਫ਼ਤੇ ਪਹਿਲਾਂ ਲਾਇਆ ਸੀ, ਜਦੋਂ ਇੱਕੋ ਫਲਾਈਟ 'ਚੋਂ ਇੰਡੀਆ 'ਚੋਂ ਆ ਰਹੀਆਂ ਸੀਗੀ ਅਤੇ ਉਹਦੇ 'ਚੋਂ 27 ਬੰਦੇ ਪੋਜ਼ਿਟਿਵ ਨਿਕਲੇ ਸੀ, ਔਰ ਉਹਨਾਂ ਨੇ ਇਮੀਡੀਏਟਲੀ ਉਹ ਬੈਨ ਲਾ ਦਿੱਤਾ ਸੀ। ਅਸੀਂ ਉਹ ਨਿਊਜ਼ ਵੀ ਦਿੱਤੀ ਸੀ, ਸਾਰਿਆਂ ਨੇ ਦਿੱਤੀ ਸੀ, ਉਹਦਾ ਕੋਈ ਕ੍ਰਿਟਿਸਿਜ਼ਮ ਨਹੀਂ ਹੈਗਾ। ਹੁਣ ਇਹ ਬੈਨ ਸੁਭਾਵਿਕ ਬਣਦਾ ਆ, ਕਿਉਂ ਬਣਦਾ ਆ? ਹੁਣ ਚਾਲ ਸਾਹਿਬ ਨੇ ਦੱਸਿਆ ਕਿ ਆਉਣਗੀਆਂ ਫਲਾਈਟਾਂ, ਪਰ ਉਹਦਾ ਸਟਾਫ ਜਿਹੜਾ ਸਾਰਾ ਆਸਟ੍ਰੇਲੀਅਨ ਹੋਏਗਾ। ਕਿਉਂ ਹੋਏਗਾ? ਕਿਉਂਕਿ ਜਿੰਨੇ ਚੰਦ ਸਾਡੇ ਬਿਊਰੋਕਰੈਟਸ ਨੇ ਚਾੜੇ ਹੋਏ ਨੇ ਇੰਡੀਆ ਦੇ ਵਿੱਚ, ਉਹਦਾ ਉਹ ਜੱਗ ਜ਼ਾਹਰ ਹੋ ਗਿਆ ਵੀ ਉੱਥੇ ਹੋ ਕੀ ਰਿਹਾ। ਇਟਲੀ ਦੇ ਵਿੱਚ ਜਿੰਨੇ ਵੀ ਸਾਰੇ ਪੋਜ਼ਿਟਿਵ ਨਿਕਲੇ, ਸਾਰਿਆਂ ਕੋਲ ਨੈਗੇਟਿਵ ਸਰਟੀਫਿਕੇਟ ਸੀਗੇ। ਸੋ ਉਹ ਜਿਹੜੀ ਕ੍ਰੈਡਿਟ ਲਾਸ ਕੀਤਾ ਆ ਸਾਡੇ ਪੜ੍ਹੇ ਲਿਖਿਆਂ ਨੇ, ਬਿਊਰੋਕਰੈਟਸ ਨੇ, ਆਫਿਸਰਾਂ ਨੇ, ਉਹਦੇ ਕਾਰਨ ਇਹਦੇ ਵਿੱਚ ਪੋਲੀਟੀਸ਼ੀਅਨ ਦਾ ਵੀ ਕੋਈ ਕਸੂਰ ਨਹੀਂ ਹੈਗਾ ਇੰਡੀਆ ਦੇ ਤਾਂ ਇਸ ਮਾਮਲੇ ਦੇ ਵਿੱਚ। ਵੱਡੀ ਕਲਚਰ ਜਿਹੜਾ ਆ ਉਹ ਜ਼ੋਰਾਂ 'ਤੇ ਚੱਲ ਰਿਹਾ ਅੱਜ ਕੱਲ੍ਹ ਮੈਡੀਕਲ ਸਿਸਟਮ ਦੇ ਵਿੱਚ, ਸੋ ਇਸ ਕਰਕੇ ਇਹ ਪ੍ਰੀਕੋਸ਼ਨਸ ਲੈਣੇ ਬਣਦੇ ਸੀ। ਬਾਕੀ ਅਮਰੀਕ ਭਾਅ ਜੀ ਇੱਕ ਗੱਲ ਜਿਹੜੀ ਨਾ, $66,000 ਫਾਈਨ ਅਤੇ 5 ਸਾਲ ਦੀ ਜਿਹੜੀ ਸਜ਼ਾ, ਉਹਦਾ ਇੱਕ ਕਲੋਜ਼ ਪੇਜ ਨੰਬਰ 4 'ਤੇ ਆ ਜਿਹੜਾ ਉਹਨੇ ਸਕੌਟ ਮੋਰਿਸਨ ਨੇ ਹਾਂ ਕੀਤਾ। ਪਹਿਲੇ ਜਿਹੜੇ 3 ਪੇਜ ਨੇ ਨਾ ਉਹ ਹੈਗੇ ਹੋਰ ਜਿਹੜੇ ਨੋਰਮਲ ਹੈ, ਉਹਦੇ ਵਿੱਚ ਲਿਖਿਆ ਆ। ਹੁਣ ਉਹ ਜਿਹੜੀ 5 ਸਾਲ ਦੀ ਸਜ਼ਾ ਕਿਉਂ ਹੋਣੀ ਆ, ਦੇਖੋ ਇੱਕ ਤਾਂ ਡਾਇਰੈਕਟ ਫਲਾਈਟਾਂ ਬੰਦ ਹੈ, ਚਾਰਟਰ ਫਲਾਈਟਾਂ ਵੀ ਉਹਨਾਂ ਨੇ ਬੰਦ ਕੀਤੀਆਂ ਹੋਈਆਂ, ਭਾਰਤ ਦੇ ਵਿੱਚ IPL ਸਸਪੈਂਡ ਕਰ ਦਿੱਤਾ ਗਿਆ, ਉਹਨਾਂ ਦੇ ਸਾਰੇ ਪਲੇਅਰ ਮਾਲਦੀਵ ਮੂਵ ਕਰ ਦਿੱਤੇ ਗਏ ਨੇ। ਉੱਥੋਂ 14 ਦਿਨ ਰਹਿ ਕੇ ਉਹਨਾਂ ਨੂੰ ਚਾਰਟਰ ਫਲਾਈਟਾਂ 'ਤੇ ਜਾਂ ਦੂਜੀਆਂ ਫਲਾਈਟਾਂ 'ਤੇ ਇੱਥੇ ਲਿਆਂਦਾ ਜਾਏਗਾ। ਉਹਨਾਂ ਦੇ ਮਤਲਬ ਕਹਿ ਲਓ ਕਿ ਉੱਥੇ 14 ਦਿਨ ਦਾ ਜਿਹੜਾ ਸ਼ਿਲਾ ਘਟਾਉਣਾ ਉਹ ਘਟਾ ਲੈਣਗੇ, ਠੀਕ ਹੈ। ਹੁਣ ਬੰਦੇ ਕੀ ਕਰ ਰਹੇ ਨੇ, ਉਹ ਫਾਈਨ ਅਤੇ ਸਜ਼ਾ ਕਿਹਨੂੰ ਹੋਣੀ ਹੈ, ਉਹ ਉਹਨਾਂ ਨੂੰ ਨਹੀਂ ਹੋਣੀ ਕਿਉਂਕਿ ਫਲਾਈਟਾਂ ਦਾ ਬੰਦ ਹੈ। ਜਿਹੜੇ ਬੰਦੇ ਹੇਰਾਫੇਰੀ ਕਰਦੇ ਆ ਉਹਨਾਂ ਨੂੰ ਹੋਣੀ ਹੈ। ਤੁਸੀਂ ਦੱਸੋ ਇੱਕ ਬੰਦਾ ਹੇਰਾਫੇਰੀ ਕਰਦਾ ਉਹਨੂੰ ਸਜ਼ਾ ਹੋਣੀ ਚਾਹੀਦੀ ਜਾਂ ਨਹੀਂ ਹੋਣੀ ਚਾਹੀਦੀ, ਮੈਨੂੰ ਇਹ ਦੱਸੋ। ਹੋਣੀ ਚਾਹੀਦੀ ਹੈ ਨਾ,
ਬਿਲਕੁਲ ਬਿਲਕੁਲ ਹੋਣੀ ਚਾਹੀਦੀ ਹੈ।
ਹਾਂ ਹੁਣ ਉਹਦਾ ਮੈਂ ਸੀਨ ਉਹ ਸੀਨ ਦੱਸਦਾ ਕਿੱਦਾਂ ਹੁੰਦੀ ਹੈ। ਮੰਨ ਲਓ ਭਾਜੀ ਆਪਾਂ ਦੋਨੇ ਚਲੇ ਗਏ ਇੰਡੀਆ, ਠੀਕ ਹੈ, ਆਪਾਂ ਉੱਥੇ ਫਸ ਗਏ, ਅਸੀਂ ਵਾਪਸ ਆਉਣਾ ਆ, ਆਸਟ੍ਰੇਲੀਆ ਦੀਆਂ ਫਲਾਈਟਾਂ ਬੰਦ ਹੋ ਗਈਆਂ। ਲੋਕ ਕੀ ਕਰਦੇ ਸੀ, ਅਸੀਂ ਕੀ ਕਰਾਂਗੇ, ਅਸੀਂ ਫਲਾਈਟ ਚੱਕਾਂਗੇ, ਅਸੀਂ ਚੱਲ ਜਾਵਾਂਗੇ ਦੋਹਾ, ਜਿਹੜਾ ਕਿ ਹੋਇਆ ਇੱਦਾਂ, ਦੋਹਾ, ਕਤਰ, ਡੁਬਈ ਜਾਂ ਇਟਲੀ, ਅਸੀਂ ਫਲਾਈਟ ਫੜ ਕੇ ਉੱਥੇ ਚੱਲ ਜਾਂਗੇ, ਉੱਥੇ ਤਾਂ ਬੰਦ ਨਹੀਂ ਹੈਗੀਆਂ, ਉੱਥੇ ਅਸੀਂ ਉਤਰਾਂਗੇ, ਉੱਤੋਂ ਅਸੀਂ ਨਵੀਂ ਫਲਾਈਟ ਬੁੱਕ ਕਰਾਵਾਂਗੇ ਇਟਲੀ ਤੋਂ ਇੱਥੇ ਨੂੰ ਆਸਟ੍ਰੇਲੀਆ ਨੂੰ। ਅਸੀਂ ਫਿਰ ਟੈਕਨੀਕਲੀ ਇੰਡੀਆ ਤੋਂ ਨਹੀਂ ਆ ਰਹੇ, ਅਸੀਂ ਇਟਲੀ ਤੋਂ ਆ ਰਹੇ ਹਾਂ ਵਾਪਸ
ਜੀ,
ਠੀਕ ਹੈ ਨਾ। ਅਸੀਂ ਇਹ ਸਾਬਤ ਕਰਨ ਦੀ ਕੋਸ਼ਿਸ਼ ਕਰਾਂਗੇ ਅਸੀਂ ਤਾਂ ਇੰਡੀਆ, ਅਸੀਂ ਤਾਂ ਗਏ ਸੀਗੇ ਇੰਡੀਆ, ਪਰ ਵੀ ਆਰ ਇਨ ਇਟਲੀ ਔਰ ਵੀ ਆਰ ਇਨ ਦੋਹਾ, ਹੈ ਨਾ। ਉਹ ਹੁਣ ਦੇਖੋ ਇਮੀਗ੍ਰੇਸ਼ਨ ਸਦਾਈ ਥੋੜ੍ਹੋ, ਪਾਸਪੋਰਟ ਦੀ ਮੂਵਮੈਂਟ ਹੈ, ਇੰਟਰਨੈਸ਼ਨਲ ਮੂਵਮੈਂਟ ਹੈ, ਸਾਰੀ ਕਨੈਕਟਡ ਹੈ। ਉਹਨਾਂ ਨੂੰ ਤਾਂ ਪਤਾ ਹੀ ਹੈ ਵੀ ਭਾਈ ਇਹ 24 ਘੰਟੇ ਪਹਿਲਾਂ ਜੇ ਉੱਤਰ ਕੇ ਹਟਿਆ, ਹੈ ਨਾ, ਦੋਹਾ ਦੇ ਵਿੱਚ ਤਾਂ ਉੱਤੋਂ ਫਲਾਈਟ। ਉਹਨਾਂ ਬੰਦਿਆਂ ਵਾਸਤੇ ਉਹ ਕਲੋਜ਼ ਹੈ ਸਜ਼ਾ ਵਾਲਾ, ਮਤਲਬ ਬੇਲੋੜਾ। ਮਤਲਬ ਹੁਣ ਜਿਹੜਾ ABC ਰੇਡੀਓ TV ਉਹਨਾਂ ਨੇ ਮਤਲਬ ਐਵੇਂ ਹੀ ਅੱਤ ਚੱਕੀ ਹੋਈ ਆ, ਦੂਜੇ ਪਾਸੇ ਜਦੋਂ ਫੈਲਦਾ ਆ ਫਿਰ ਦੂਜੇ ਪਾਸੇ ਨੂੰ ਅੱਤ ਚੱਕ ਲੈਂਦੇ ਨੇ। ਜਿਹੜਾ ਆਸਟ੍ਰੇਲੀਆ ਦਾ ਮੀਡੀਆ ਵੀ ਕੋਈ ਇੰਨਾ ਵਧੀਆ ਨਹੀਂ ਹੈਗਾ ਜੇ ਦੇਖਿਆ ਜਾਵੇ, ਦੋਨੋਂ ਹੀ ਧਿਰਾਂ ਜਿਹੜੀਆਂ ਨੇ ਲੈਫਟ ਅਤੇ ਰਾਈਟ ਐਕਸਟ੍ਰੀਮ ਤੱਕ ਪਹੁੰਚਦੀਆਂ ਨੇ। ਇੱਕ ਛੋਟੀ ਜਿਹੀ ਗੱਲ ਨੂੰ ਚੱਕ ਕੇ
ਇੱਕ ਹੋਰ ਕਲਾਜ਼, ਇੱਥੇ ਹੋਰ ਕਲਾਜ਼ ਵੀ ਤਾਂ ਹੋ ਸਕਦੀ ਹੈ, ਜਿਸ ਵੇਲੇ ਉਹ ਫਲਾਈਟ ਦੋਹਾ ਤੋਂ ਇੱਥੇ ਆਈ ਆ ਸਿਡਨੀ ਜਾਂ ਜਿੱਥੇ ਵੀ ਆਸਟ੍ਰੇਲੀਆ ਵਿੱਚ ਆਈ ਆ, ਉਹਦੇ ਵਿੱਚ ਜਿਸ ਵੇਲੇ ਤੁਸੀਂ ਡਿਕਲੇਅਰ ਕਰਦੇ ਆ ਉਹਦੇ ਵਿੱਚ ਇਹ ਵੀ ਤਾਂ ਡਿਕਲੇਅਰ ਕਰਨਾ ਪੈਂਦਾ ਕਿ ਤੁਸੀਂ ਪਿਛਲੇ 14 ਦਿਨ ਤੱਕ ਕਿਸੇ ਹੋਰ ਕੰਟਰੀ 'ਚੋਂ ਤਾਂ ਨਹੀਂ ਰਹੇ, ਜਿੱਦਾਂ ਇੰਡੀਆ 'ਚ ਤਾਂ ਨਹੀਂ ਰਹੇ ਜਾਂ ਹੋਰ ਕੰਟਰੀ 'ਚ ਤਾਂ ਨਹੀਂ ਰਹੇ, ਉੱਥੇ ਇਹ ਵੀ ਤਾਂ ਉੱਥੇ ਲਿਖਿਆ ਹੋਣਾ ਚਾਹੀਦਾ, ਉੱਥੋਂ ਪਤਾ ਲੱਗ ਜਾਂਦਾ। ਉੱਥੇ ਮੈਂ ਡਿਕਲੇਅਰ ਕਰਨਾ ਪਊਗਾ ਮੈਂ ਜੀ ਇੰਡੀਆ ਤੋਂ ਰਿਹਾ, ਮੈਂ ਇੰਡੀਆ 'ਚ, ਉਹ ਫਿਰ ਡਿਕਲੇਅਰ ਕਰਨਾ ਪਊਗਾ ਕਿਹੜੇ ਕੰਟਰੀ 'ਚ ਹੈ, ਫਿਰ ਇਹ ਵੀ ਪੁੱਛਣਾ ਵੀ ਪਿਛਲੇ 14 ਦਿਨ ਦੋਹਾ ਜਾਣ ਤੋਂ ਪਹਿਲਾਂ ਇੱਦਾਂ ਦੀ ਵੀ ਤਾਂ ਉੱਥੇ ਕੋਈ ਵਿਵਸਥਾ ਹੋਊਗੀ, ਉੱਥੋਂ ਫਿਰ ਉਹਨਾਂ ਨੂੰ ਡਿਟੈਕਟ ਕਰ ਲੈਣਾ ਚਾਹੀਦਾ ਫਿਰ ਇੰਡੀਆ ਤੋਂ
ਕਰਦੇ ਆ ਭਾਜੀ।
ਬੰਦੇ ਦਾ ਵੈਸੇ ਕਸੂਰ ਨਹੀਂ, ਟੈਕਨੀਕਲੀ ਤਾਂ ਉਹ ਉੱਥੇ ਆ ਗਿਆ, ਟੈਕਨੀਕਲੀ ਤਾਂ ਠੀਕ ਆ, ਪਰ ਉਹ ਉੱਥੇ ਡਿਕਲੇਅਰ ਕਰਾ ਲੈਣਾ ਚਾਹੀਦਾ ਵੀ ਇੰਡੀਆ ਤਾਂ ਨਹੀਂ ਗਿਆ, ਫਿਰ ਉੱਥੇ ਉਹਦੀ ਮੂਵਮੈਂਟ ਰੋਕ ਦੇਣੀ ਚਾਹੀਦੀ
ਭਾਜੀ। ਉਹੀ ਕਰਦੇ ਆ ਨਾ, ਉਹਨਾਂ ਨੇ ਇਹ ਬੰਦ ਕੀਤਾ ਵੀ ਤੁਸੀਂ ਵਾਇਆ ਕਿਸੇ ਹੋਰ ਕੰਟਰੀ ਨਹੀਂ ਆ ਸਕਦੇ, ਉਹਦੇ ਲਈ ਸਜ਼ਾ ਹੈ ਵੀ ਜੇ ਤੁਸੀਂ ਇਹ ਕੰਮ ਕਰੋਗੇ,
ਜੇ
ਨਹੀਂ ਉਹਦੇ ਲਈ ਸਜ਼ਾ ਆ, ਹੋਰ ਕਿਸੇ ਲਈ ਸਜ਼ਾ ਨਹੀਂ ਹੈਗੀ, ਇਹ ਉਹਦੇ ਲਈ ਸਜ਼ਾ ਆ ਵੀ ਜੇ ਤੁਸੀਂ ਡਿਕਲੇਅਰ, ਜੇ ਤੁਸੀਂ ਡਿਕਲੇਅਰ ਨਹੀਂ ਕਰੋਗੇ ਜਾਂ ਤੁਸੀਂ ਕਰਨ ਦੀ ਕੋਸ਼ਿਸ਼ ਕਰੋਗੇ, ਹਾਂ ਤੁਸੀਂ ਉੱਥੇ 14 ਦਿਨ ਰਹੋ, ਆਪਣੇ ਆਪ ਨੂੰ ਆਈਸੋਲੇਟ ਕਰੋ, ਸਰਟੀਫਿਕੇਟ ਲਓ ਤਾਂ ਆਓ, ਇੱਦਾਂ ਨਹੀਂ ਵੀ ਤੁਸੀਂ 12-24 ਘੰਟੇ ਫਲਾਈਟ ਫੜ ਕੇ, ਹਾਂ ਉਹਨਾਂ ਵਾਸਤੇ ਸਜ਼ਾ ਆ। ਦੇਖੋ ਟੋਟਲ ਮਿਸ ਇਨਫੋਰਮੇਸ਼ਨ ਮੀਡੀਆ ਦੇ ਰਿਹਾ, ਟੋਟਲ ਇਨਫੋਰਮੇਸ਼ਨ ਮਿਸ ਇਨਫੋਰਮੇਸ਼ਨ ਸਾਡਾ ਮੀਡੀਆ ਵੀ ਚੱਕ ਰਿਹਾ ਆ, ਲਓ ਜੀ ਸਜ਼ਾ ਜੀ, ਸ਼ਰਮ ਆਣੀ ਚਾਹੀਦੀ। ਪਰ ਮੈਂ ਤਾਂ ਇਹੀ ਕਹਿੰਦਾ ਵੀ ਇੱਦਾਂ ਦਾ ਪ੍ਰੈਸ਼ਰ ਪਾ ਪਾ ਗਿਆ ਸੀ ਸਕੌਟ ਮੋਰਿਸਨ ਦੇ ਵੀ ਦਾੜੀ ਵਧਾ ਦੇਣੀ ਹੈ ਬਿਨਾਂ ਕਿਸੇ ਗੱਲ ਤੋਂ। ਸੋ
ਸਰਕਾਰ ਸਭ ਤੋਂ ਜੇ ਕੋਈ ਕੰਮ ਨਾ ਹੋਵੇ ਨਾ, ਸਰਕਾਰ ਦੀ ਆਲੋਚਨਾ ਕਰਨ ਲੱਗ ਪਓ, ਫਿਰ ਆਲੋਚਨਾ ਲਈ ਕਾਫੀ ਚੈਨਲ ਤੁਹਾਡੇ ਕੋਲ ਹੁੰਦੇ ਆ, ਸਰਕਾਰਾਂ ਨੇ ਬਹੁਤ ਸਾਰੇ ਕੰਮ ਕਰਨੇ ਹੁੰਦੇ ਆ ਅਮਨਦੀਪ ਸਮਾਜ ਲਈ, ਹਰ ਖੇਤਰ ਵਿੱਚ ਉਹਨੇ ਕੰਮ ਕਰਨੇ ਹੁੰਦੇ ਆ। ਜਿਸ ਵੇਲੇ ਤੁਸੀਂ ਕੋਈ ਕੰਮ ਕਰਦੇ ਹੋ ਉਹਦੇ 'ਚ ਕਈ ਊਣਤਾਈਆਂ ਹੁੰਦੀਆਂ, ਉਹ ਤੁਸੀਂ ਹਰੇਕ ਨੂੰ ਖੁਸ਼ ਨਹੀਂ ਕਰ ਸਕਦੇ, ਤਾਂ ਹੀ ਤਾਂ ਸਰਕਾਰਾਂ ਦਾ ਜ਼ਿਆਦਾ ਕ੍ਰਿਟੀਸਿਜ਼ਮ ਹੁੰਦਾ ਆ। ਪਹਿਲਾਂ ਤਾਂ ਜਿਹੜਾ ਬੰਦਾ ਕੰਮ ਕਾਰ ਕਰਦਾ ਹੈ, ਉਹਦੀ ਆਪਣੇ ਕੰਮ ਕਾਰ ਕਰਦਾ ਹੈ ਠੀਕ ਹੈ, ਉਹਨੂੰ ਸਰਕਾਰਾਂ ਦੇ ਕ੍ਰਿਟੀਸਿਜ਼ਮ ਕਰਨ ਦੀ ਲੋੜ ਹੀ ਨਹੀਂ ਪੈਂਦੀ, ਟਾਈਮ ਹੀ ਨਹੀਂ ਮਿਲਦਾ। ਸਰਕਾਰਾਂ ਦਾ ਕ੍ਰਿਟਿਸਿਜ਼ਮ ਉਹੀ ਕਰਦਾ ਜਿਹੜਾ ਥੋੜ੍ਹਾ ਕੁ ਟਾਈਮ ਔਰ ਸਪੇਅਰ ਹੁੰਦਾ ਹੈ ਨਾ, ਫਿਰ ਕਿਸੇ ਨਾ ਕਿਸੇ ਪਾਸੇ ਉਹਨੇ ਆਪਣੀ ਐਨਰਜੀ ਲਾਣੀ ਵੀ ਹੁੰਦੀ ਹੈ। ਤੁਸੀਂ ਵੀ ਸ਼ਾਇਦ ਮੇਰੀ ਗੱਲ ਦੇ ਨਾਲ ਸਹਿਮਤ ਹੋਵੋਗੇ ਜਾਂ ਨਹੀਂ ਹੋਵੋਗੇ, ਮੈਨੂੰ ਨਹੀਂ ਪਤਾ।
ਨਹੀਂ ਨਹੀਂ ਦੇਖੋ, ਉਹ ਕਈ ਉਹਨਾਂ ਨੂੰ ਜਿਹੜੀ ਗਵਰਨਮੈਂਟ ਕੋਲ ਇਨਫੋਰਮੇਸ਼ਨ ਹੁੰਦੀ ਆ, ਉਹ ਫਸਟ ਹੈਂਡ ਇਨਫੋਰਮੇਸ਼ਨ ਹੁੰਦੀ ਆ ਉਹਨਾਂ ਕੋਲ ਆਲਮੋਸਟ। ਜੇ ਕੰਮ ਕਰਨਾ ਚਾਹੇ ਸਰਕਾਰ ਚੰਗੀ ਤਰ੍ਹਾਂ ਤਾਂ ਉਹਨਾਂ ਕੋਲ ਡਾਟਾ ਹੁੰਦਾ, ਉਹਨਾਂ ਕੋਲ ਪੂਰੇ ਡਿਪਾਰਟਮੈਂਟ ਹੁੰਦੇ ਆ ਜਿਹੜੇ ਉਹਨਾਂ ਨੂੰ ਐਡਵਾਈਸ ਦੇ ਰਹੇ ਹੁੰਦੇ, ਉਹਨਾਂ ਕੋਲ ਹੈਲਥ ਅਫੀਸ਼ੀਅਲਸ ਹੁੰਦੇ ਨੇ। ਇਹ ਜਿਹੜਾ ਲਾਇਆ ਹੋਇਆ ਸਾਰਾ ਕੁਝ, ਇਹ ਇਹ ਹੈਲਥ ਐਡਵਾਈਸ ਦੇ ਬੇਸ ਦੇ ਉੱਤੇ ਲੱਗਾ ਹੋਇਆ ਵੀ ਜਿਹੜਾ ਬਾਇਓ ਸਿਕਿਉਰਿਟੀ ਦਾ ਵੀ ਆਹ ਕਰਨਾ। ਹੁਣ ਇਹਨੂੰ ਦੇਖੋ ਇੱਕ ਚੈਲੰਜ ਹੋ ਰਿਹਾ ਹੈ, ਚੈਲੰਜ ਕਰ ਰਹੇ ਨੇ ਸ਼ਾਇਦ ਬੈਂਗਲੌਰ ਤੋਂ ਇੱਕ ਆਪਣਾ ਭਾਈ ਆ ਇੰਡੀਅਨ, ਉਹ ਕੋਰਟ ਦੇ ਵਿੱਚ ਕੇਸ ਲਾਇਆ ਹੋਇਆ। ਹੁਣ ਦੇਖੋ ਕੀ ਹੁੰਦਾ ਆ, ਮਤਲਬ ਹੋ ਸਕਦਾ ਉਹ ਜਿੱਤ ਵੀ ਜਾਵੇ, ਪਰ ਮੈਂ ਤਾਂ ਇਹ ਕਹਿੰਦਾ ਹਾਂ ਵੀ ਉਹ ਲੋੜ ਕੀ ਹੈ, ਮਤਲਬ ਕੇਸ ਕਰਨ ਦੀ ਕੀ ਲੋੜ ਹੈ। ਚਾਰ ਦਿਨ ਹੋਰ ਹੈ ਖੁੱਲ੍ਹ ਜਾਣੀ ਫਲਾਈਟ, ਭਾਈ ਜਹਾਜ਼ ਫੜ ਕੇ ਇੱਥੇ ਨੂੰ ਆ ਜਾਇਓ ਜਦੋਂ ਕਹਿੰਦੇ ਚਾਰਟਰ। ਦੂਜੀ ਗੱਲ ਸ਼ਾਇਦ ਕਹਿੰਦੇ ਵੀ 1600-1700 ਜਿਹੜਾ ਬੱਚਾ ਆ ਮਾਈਨਰ ਹੈ ਉਹ ਇੰਡੀਆ ਦੇ ਵਿੱਚ ਫਸਿਆ ਪਿਆ ਹੈ ਜੀ, ਵਿਦਆਊਟ ਪੇਰੈਂਟਸ ਜਿਹੜੇ ਬੱਚੇ ਨੇ। ਹੁਣ ਭਾਜੀ ਮੈਨੂੰ ਇਹ ਦੱਸੋ
ਜੀ
ਵੀ ਉਹ ਬੱਚੇ ਬਿਨਾਂ ਪੇਰੈਂਟਸ ਉਹ ਗਏ ਕਿੱਦਾਂ ਪਹਿਲਾਂ ਇੰਡੀਆ ਨੂੰ
ਜੀ,
ਇਹ ਵੀ ਦੇਖੋ
ਨਾ, ਕੁਐਸਚਨ ਹੈ ਬਹੁਤ ਵੱਡਾ,
ਇਹ ਵੀ ਬਹੁਤ ਵੱਡਾ ਕੁਐਸਚਨ ਹੈ ਵੀ ਉਹ ਫਸ ਕਿੱਦਾਂ ਗਿਆ, ਉਹਨਾਂ ਨੂੰ ਭੇਜਿਆ ਕਿਉਂ ਪੇਰੈਂਟਸ ਨੇ। ਮਤਲਬ ਹੁਣ ਉਹਨਾਂ ਦੇ ਬੱਚਿਆਂ ਦੇ ਵਿੱਚ ਉਮਰ ਪਤਾ ਕਿੰਨੀ ਆ, ਉਹਨਾਂ ਦੇ ਵਿੱਚ 2-3-5 ਸਾਲ ਦੇ ਬੱਚੇ ਵੀ ਬਹੁਤ ਨੇ, ਉਹ ਕਹਿੰਦੇ ਜੀ ਫਸ ਗਏ ਇੰਡੀਆ। ਫਸ ਕਿੱਦਾਂ ਗਏ, ਮਤਲਬ ਉਹ ਉਹਨਾਂ ਨੂੰ ਭੇਜਿਆ ਕਿਉਂ ਇਸ ਟਾਈਮ ਦੇ ਵਿੱਚ ਫਿਰ ਇੰਡੀਆ, ਮਾੜੇ ਟਾਈਮ ਦੇ ਵਿੱਚ। ਮੈਂ ਤੁਹਾਨੂੰ ਦੱਸਦਾ ਉਹ ਗੱਲ ਕੀ ਆ, ਇਹ ਹੁਣ ਮੀਡੀਆ ਜਿਹੜਾ ਗੱਲ ਚੱਕ ਰਿਹਾ ਆ, ਗੱਲ ਹੋਰ ਹੈ। ਸਾਨੂੰ ਸਾਰਿਆਂ ਨੂੰ ਪਤਾ ਸੀ ਜਿਹੜੀ ਨਵੀਂ ਮਾਈਗ੍ਰੇਸ਼ਨ ਇੱਥੇ ਆ ਰਹੇ ਆ, ਨਵੇਂ ਮੁੰਡੇ ਕੁੜੀਆਂ ਜਾਂ ਜਿਸ ਤਰ੍ਹਾਂ ਦੀ ਵੀ ਉਹ ਪੱਕੇ ਹੁੰਦੇ ਨੇ, ਉਹਨਾਂ ਦੀਆਂ ਫੈਮਿਲੀਆਂ ਸ਼ੁਰੂ ਹੁੰਦੀਆਂ ਨੇ, ਹੈ ਨਾ। ਕੋਈ ਕੋਈ ਮਤਲਬ ਕਿਸੇ ਦੀ PR ਆਉਂਦੀ ਆ, ਪੜ੍ਹ ਕੇ ਆਉਂਦੀ ਆ, ਕੋਈ ਕੰਮ ਤੋਂ ਬਾਅਦ ਆਉਂਦੀ ਆ, 4-5-7 ਤੋਂ ਬਾਅਦ ਉਹਨਾਂ ਦੀ ਫੈਮਿਲੀ ਸ਼ੁਰੂ ਹੁੰਦੀ ਆ, ਛੋਟੇ ਬੱਚੇ ਹੁੰਦੇ ਆ, ਅਤੇ ਉਹ ਕੀ ਕਰਦੇ ਨੇ ਆਪਣੇ ਆਪ ਨੂੰ ਕੁਛ ਬਣਨ ਦੇ ਲਈ ਜਾਂ ਆਪਣੇ ਨੂੰ ਸੈਟਲ ਕਰਨ ਦੇ ਲਈ, ਉਹ ਛੋਟੇ ਬੱਚਿਆਂ ਨੂੰ ਆਪਣੇ ਮਾਂ ਬਾਪ ਕੋਲ ਇੰਡੀਆ ਭੇਜ ਦਿੰਦੇ ਨੇ ਵੀ ਤੁਸੀਂ ਇਹ ਉੱਥੇ ਪਰਵਰਿਸ਼ ਕਰੋਗੇ 1-2 ਸਾਲ, ਫਿਰ ਪੇਰੈਂਟਸ ਦਾ ਵੀਜ਼ਾ ਵੀ ਲੱਗਾ ਹੁੰਦਾ ਵੀ ਚਲੋ ਆਉਂਦੇ ਜਾਂਦੇ ਅਸੀਂ ਵੀ ਜਾ ਆਵਾਂਗੇ, ਉਹ ਵੀ ਆ ਸਕਦੇ ਆ, ਠੀਕ ਹੈ। ਹੁਣ ਇਹ ਜਿਹੜਾ ਰਿਸਕ ਹੈ ਇਹ ਪੇਰੈਂਟ ਆਪ ਲੈ ਰਿਹਾ ਹੈ, ਇਹ ਗਵਰਨਮੈਂਟ ਨਹੀਂ ਕਹਿੰਦੀ ਤੁਹਾਨੂੰ ਇਹ ਕੰਮ ਕਰਨ ਨੂੰ, ਜਾਂ ਸਮਾਜ ਨਹੀਂ ਕਹਿੰਦਾ ਇਹ ਕੰਮ ਕਰਨ ਨੂੰ, ਇਹ ਡਿਸੀਜਨ ਫੈਮਿਲੀ ਦਾ ਹੁੰਦਾ ਆ ਵੀ ਤੁਸੀਂ ਬੱਚੇ ਨੂੰ ਇੰਡੀਆ ਭੇਜਣਾ ਜਾਂ ਨਹੀਂ ਭੇਜਣਾ। ਇਹ ਇੱਕ ਬਹੁਤ ਵੱਡਾ ਸੈਕਰੀਫਾਈਸ ਹੁੰਦਾ ਭਾਜੀ, ਇੱਕ ਛੋਟੀ ਮੋਟੀ ਗੱਲ ਨਹੀਂ ਹੈ ਜੀ, ਤੁਹਾਨੂੰ ਪਤਾ ਆ ਆਪਣੇ ਬੱਚੇ ਨੂੰ ਪਾਸੇ ਕਰਨਾ, ਜਿਗਰ ਦੇ ਟੁਕੜੇ ਨੂੰ ਪਾਸੇ ਕਰਨਾ, ਇੱਕ ਮਤਲਬ ਬਹੁਤ ਵੱਡੀ ਪ੍ਰੋਬਲਮ ਹੈ। ਪਰ ਮੈਨੂੰ ਨਹੀਂ ਲੱਗਦਾ ਕਿ ਅੱਜ ਕੋਈ ਵੀ ਇਹੋ ਜਿਹੇ ਪੇਰੈਂਟਸ ਨੇ ਜਿਹੜੇ ਜਾ ਕੇ ਕਿਸੇ ਮੀਡੀਆ ਨੂੰ ਜਾਂ ਸਾਨੂੰ ਕਹਿੰਦੇ ਹੋਣਗੇ ਵੀ ਸਾਡੇ ਬੱਚਾ ਫਸ ਗਿਆ ਜੀ। ਉਹ ਸਿਰਫ ਅੰਕੜੇ ਕੱਢ ਲਏ ਉਹਨਾਂ ਨੇ ਇਮੀਗ੍ਰੇਸ਼ਨ ਦੇ ਵੀ ਕਿੰਨੇ ਬੱਚੇ ਆ, ਅੰਕੜੇ ਕੱਢ ਕੇ ਲਓ ਜੀ ਇਹ ਫਸ ਗਏ ਉੱਥੇ। ਮੈਨੂੰ ਲੱਗਦਾ ਨਹੀਂ ਵੀ ਇੱਕ ਵੀ ਬੰਦੇ ਨੇ ਕਿਹਾ ਹੋਊਗਾ ਵੀ ਅਸੀਂ ਫਸੇ ਹਾਂ, ਉਹਨਾਂ ਨੇ ਤਾਂ ਆਪਣੀਆਂ ਲੋੜਾਂ ਦੇ ਮੁਤਾਬਕ ਆਪਣੇ ਬੱਚੇ ਉੱਥੇ ਛੱਡੇ ਹੋਏ ਨੇ। ਪਰਸੋਂ ਹੀ ਮੇਰੀ
ਬਿਲਕੁਲ ਰਿਅਲਿਸਟਿਕ ਫੈਕਚੁਅਲ ਜੇ ਗੱਲ ਅਮਨਦੀਪ ਤੁਸੀਂ ਕਰ ਰਹੇ ਆ, ਬੱਚੇ ਭੇਜਦੇ ਆ ਲੋਕ, ਬਹੁਤ ਸਾਰੇ ਬੱਚੇ ਭੇਜਦੇ ਆ, ਕਈ ਵਾਰ ਕਈ ਤਾਂ ਬੱਚੇ ਤਾਂ ਵੀ ਭੇਜਦੇ ਆ ਕਿ ਸਾਡੀ ਜੀ ਉੱਥੇ ਜੀ ਲੈਂਗੁਏਜ ਸਿੱਖ ਜਾਊਗੇ, ਜਿੱਦਾਂ ਪੰਜਾਬੀ ਸਿੱਖ ਜਾਊਗੇ, ਹਿੰਦੀ ਸਿੱਖ ਜਾਊਗੇ, ਬੰਗਾਲੀ ਸਿੱਖ ਜਾਊਗੇ, ਉਹ ਫਿਰ ਲੈਂਗੁਏਜ ਸਿੱਖਣ ਲਈ ਉਹਨਾਂ ਨੂੰ ਉੱਥੇ ਭੇਜਦੇ ਆ, ਅਤੇ ਸਾਡਾ ਜਿਹੜਾ ਸਮਾਜ ਹੈ ਉਹਦੀ ਵੈਲਿਊਜ਼ ਉੱਥੇ ਜਾ ਕੇ ਸਿੱਖ ਜਾਊਗੇ, ਫਿਰ ਉਹ ਚੰਗੇ ਨਾਗਰਿਕ ਬਣ ਗਏ, ਨਹੀਂ ਤਾਂ ਇੱਥੇ ਇੰਗਲਿਸ਼ ਨੇ ਉਹਨਾਂ ਨੂੰ ਦੱਬ ਲੈਣਾ। ਕਈ ਇਹ ਵੀ ਕਾਰਨ ਹੁੰਦੇ ਬੱਚੇ ਵਾਪਸ ਆਪਣੇ ਕੰਟਰੀ ਨੂੰ ਭੇਜਦੇ ਆ ਲੋਕ, ਮੈਂ ਇੱਥੇ ਦੇਖਿਆ ਕਈ ਐਗਜ਼ੈਂਪਲਾਂ ਹੈਗੀਆਂ ਵੀ ਆ, ਪਰ ਉਹ ਬੱਚੇ ਆਉਣਗੇ ਇਕੱਲੇ ਕਿੱਦਾਂ, ਉਹਨਾਂ ਨੂੰ ਕੋਈ ਨਾ ਕੋਈ ਵਿਅਕਤੀ ਤਾਂ ਆਉਣਾ ਹੀ ਪਊਗਾ ਨਾਲ। ਉਹ ਕੋਵਿਡ ਸਿਚੁਏਸ਼ਨ ਦੇ ਕਰਕੇ ਤਾਂ ਬੈਨ ਲੱਗਾ ਆ ਕਿ ਜਿਹੜੀ ਇੱਥੇ ਦੀ ਪਾਪੂਲੇਸ਼ਨ ਆ ਉਹ ਅਫੈਕਟਡ ਨਾ ਹੋਵੇ, ਬੱਚੇ ਨਹੀਂ ਇਕੱਲੇ ਆਉਣੇ, ਉਹਨੂੰ ਕੋਈ ਨਾ ਕੋਈ ਹੋਰ ਬੰਦਾ ਲੈ ਕੇ ਤਾਂ ਆਊਗਾ ਹੀ ਆਪਣੇ ਨਾਲ, ਇੱਕ ਬੱਚੇ ਨਾਲ ਬੰਦਾ ਵੀ ਆਊਗਾ ਕੋਈ, ਇਹ ਵੀ ਪੁਆਇੰਟ ਦੇਖਣ ਵਾਲਾ।
ਹਾਂ, ਦੂਜੀ ਗੱਲ ਜਿਸ ਤਰ੍ਹਾਂ ਚਾਲ ਸਾਹਿਬ ਨੇ ਵੀ ਪੁਆਇੰਟ ਆਊਟ ਕੀਤੀ ਸੀ, ਅਗਰ ਕੋਈ ਇਹੋ ਜਿਹੀ ਸਿਚੁਏਸ਼ਨ ਹੈਗੀ, ਅਸੀਂ ਇਹ ਨਹੀਂ ਕਹਿੰਦੇ ਵੀ ਨਹੀਂ ਫਸੇ ਹੋ ਸਕਦੇ ਨੇ, ਥੋੜ੍ਹੇ ਫਸੇ ਹੋ ਸਕਦੇ ਨੇ, ਪਰ 100% 1700 ਬੱਚਾ ਨਹੀਂ ਫਸਿਆ ਹੋ ਸਕਦਾ। ਉਹ ਇੱਕ ਇਮੋਸ਼ਨਲ ਹੈਡਲਾਈਨ ਹੈ ਜਿਹੜੀ ਕਿ ਪੋਲੀਟੀਕਲ ਮਾਈਲੇਜ ਲੈਣ ਦੀ ਕੋਸ਼ਿਸ਼ ਕਰ ਰਹੀ ਹੈ। ਇਹ ਜੇ ਕੋਈ ਸਮੱਸਿਆ ਹੈ, ਕੋਈ ਬਜ਼ੁਰਗ, ਕੋਈ ਵੀ ਐਨੀਬਡੀ, ਤਾਂ ਮੈਂ ਸਵੇਰੇ ਹੀ ਨਾ ਬੈਰੀ ਓਫੈਰਲ ਜਿਹੜੇ ਹਾਈ ਕਮਿਸ਼ਨਰ ਨੇ ਇੰਡੀਆ ਦੇ ਵਿੱਚ, ਉਹਨਾਂ ਦੀ ਮੈਂ ਇੰਟਰਵਿਊ ਸੁਣ ਰਿਹਾ
ਸੀ,
ਹੈ ਨਾ। ਉਹ ਪਹਿਲਾਂ ਨਿਊ ਸਾਊਥ ਵੇਲਸ ਦੇ ਪ੍ਰੀਮੀਅਰ ਰਹੇ
ਨੇ,
ਹਾਂ, ਅਤੇ ਉਹ ਸ਼ਰਾਬ ਦੀ ਬੋਤਲ ਦੇ ਕਾਰਨ ਉਹਨਾਂ ਨੂੰ ਰਿਜ਼ਾਈਨ ਦੇਣਾ ਪਿਆ ਸੀ, ਯਾਦ ਹੈ ਤੁਹਾਨੂੰ, ਵਾਈਨ ਦੀ ਬੋਤਲ ਲੈ ਲਈ ਸੀ। ਤੇ
$3,000 ਦੀ ਸੀ
ਆਹੋ ਤੇ ਤੁਹਾਨੂੰ ਸ਼ਰਾਬ ਦੀ ਬੋਤਲ ਨਾਲ ਹੈੱਡਫੋਨ ਮਿਲ ਗਏ ਸੀ। ਖੈਰ ਅਮਰੀਕ ਭਾਜੀ ਉਹ ਵੀ ਯਾਦ ਹੈ ਤੇ ਉਹ ਨਾ ਮੈਂ ਉਹਨਾਂ ਦੀ ਇੰਟਰਵਿਊ ਸੁਣ ਰਿਹਾ ਸੀ ਦੇਖ ਵੀ ਰਿਹਾ ਸੀ ਚਾਹਲ ਸਾਹਿਬ ਨੇ ਵੀ ਇਹ ਕਿਹਾ ਸੀਗਾ ਵੀ ਆਪਣੇ ਆਪ ਨੂੰ ਰਜਿਸਟਰ ਕਰਵਾਵੋ ਤੁਸੀਂ ਵੀ ਅਸੀਂ ਜਾਣਾ ਚਾਹੁੰਦੇ ਹਾਂ ਇੰਡੀਅਨ ਆਸਟ੍ਰੇਲੀਅਨ ਹਾਈ ਕਮਿਸ਼ਨ ਕੋਲ ਬਹੁਤ ਫਲਾਈਟਾਂ ਆਉਂਦੀਆਂ ਬਹੁਤ ਲੋਕ ਆਉਂਦੇ ਨੇ ਜਹਾਜ਼ 5-6 ਆਉਂਦੇ ਨੇ ਹਫ਼ਤੇ ਦੇ ਭਰਿਓ ਆ ਸਕਦੇ ਨੇ ਥੋੜ੍ਹੇ ਐਕਸਟਰਾ ਪੈਸੇ ਲੱਗਦੇ ਨੇ ਆ ਸਕਦੇ ਹਾਂ ਪਰ ਹੁਣ ਜਦੋਂ ਬੰਦ ਹੋ ਗਿਆ ਤਾਂ ਉਹ ਫਿਰ ਰੌਲਾ ਉਹ ਮੈਂ ਵੀ ਜਾਣਾ ਸੀ ਜੀ ਮੈਂ ਵੀ ਜਾਣਾ ਸੀ ਜੀ ਮੈਂ ਵੀ ਜਾਣਾ ਸੀ ਅਤੇ ਆ ਕੇ ਕੋਈ ਰਾਜੀ ਨਹੀਂ ਹੈਗਾ ਪੈਸੇ ਥੋੜ੍ਹੇ ਬਹੁਤੇ ਖਰਚ ਵੱਧ ਖਰਚ ਕੇ ਜਿਨੀ ਆਉਣਾ ਉਹ ਆਇਓ ਹੈ ਸਾਡੇ ਕਾਫ਼ੀ ਨੋਨ ਜਿਹੜੇ ਨੇ ਉਹ ਇੰਡੀਆ ਇੱਦਾਂ ਸਟੱਕ ਹੋ ਗਏ ਸੀਗੇ ਪਿਛਲੇ ਸਾਲ ਅਤੇ ਉਹ ਫਿਰ ਐਕਸਟਰਾ ਪੈਸੇ ਦੇ ਕੇ 14 ਦਿਨ ਕੁਆਰੰਟੀਨ 'ਚ ਰਹਿ ਕੇ ਉਹ ਆ ਗਏ ਆ ਜਿਨੀ ਆਉਣਾ ਆ ਸੋ ਐਡੀ ਗੱਲ ਨਹੀਂ ਹੈਗੀ ਅਸੀਂ ਇਹ ਇਹ ਇੱਦਾਂ ਮੈਂ ਪਿਛਲੀ ਵਾਰੀ ਵੀ ਦੱਸਿਆ ਸੀ ਭਾਅ ਜੀ ਵੀ ਅਸੀਂ ਦਿੱਲੀ ਫਸ ਗਏ ਸੀਗੇ 1990 ਦੇ ਵਿੱਚ ਕਈ ਦਿਨ ਸਾਨੂੰ ਉੱਥੇ ਹੋਟਲ 'ਚ ਰਹਿਣਾ ਪਿਆ ਸੀਗਾ ਕਿਉਂਕਿ ਰਿਜ਼ਰਵੇਸ਼ਨ ਦਾ ਉੱਥੇ ਉਹ ਚੱਲ ਪਿਆ ਸੀਗਾ ਜੋ ਵੀ ਸਾੜ ਪੂਕ ਚੱਲ ਪਈ ਸੀ ਪਿੰਡਾਂ ਪਿੰਡਾਂ 'ਚੋਂ ਬੱਸਾਂ ਦੇ ਵਿੱਚੋਂ ਧੱਕੇ ਖਾਂਦੇ ਅਸੀਂ ਤਾਂ ਅਸੀਂ 12 ਘੰਟੇ ਪਹੁੰਚੇ ਸੀਗੇ ਨਵਾਂਸ਼ਹਿਰ ਸੋ ਇਹ ਇਹ ਚੀਜ਼ਾਂ ਜਿਹੜੀਆਂ ਇਹ ਇਹ ਸੁਭਾਵਿਕ ਹੀ ਆ ਇਹ ਹੋ ਸਕਦੀਆਂ ਇਟ ਕੈਨ ਹੈਪਨ ਐਨੀ ਟਾਈਮ ਹੈ ਨਾ ਪਰ ਸਰਕਾਰਾਂ ਜਿਹੜੀਆਂ ਨੇ ਉਹ ਆਪਣੇ ਕਾਰਜਸ਼ੀਲ ਨੇ ਉਹਨਾਂ ਦਾ ਸਾਥ ਦਿਓ ਉਹਨਾਂ ਨੂੰ ਜ਼ਿਆਦਾ ਲੋੜ ਈਵਨ ਕਿ ਹੁਣ ਇੰਡੀਆ ਵੀ ਹੈ ਇੰਡੀਆ ਵੀ ਸਾਨੂੰ ਸਾਥ ਦੇਣਾ ਚਾਹੀਦਾ ਆ ਜਿਹੜੀ ਭਾਅ ਜੀ ਬੰਦ ਦੀ ਆਈ ਆ ਵੀ ਬੰਦ ਕਰ ਦਿਓ ਜੀ ਦੁਕਾਨਾਂ ਬੰਦ ਕਰ ਦਿਓ ਫਿਰ ਉੱਥੇ ਚਲੋ ਪੁਲਿਸ ਵਾਲੇ ਆਪਣਾ ਜਾਲੋ ਜਲਾਲ ਦਿਖਾ ਰਹੇ ਨੇ ਲੱਤਾਂ ਮਾਰ ਰਹੇ ਨੇ ਰੇਹੜੀਆਂ ਨੂੰ ਹੋਰ ਵੀ ਆਪਾਂ ਗੱਲਾਂ ਤੁਹਾਨੂੰ ਸੁਣਾਵਾਂਗੇ ਅਤੇ ਮੈਸੇਜ ਵੀ ਆ ਰਹੇ ਨੇ ਮੈਂ ਆਪਣੇ ਸਰੋਤਿਆਂ ਨੂੰ ਬੇਨਤੀ ਕਰਦਾ ਕਿ ਤੁਸੀਂ ਵੀ ਤੁਹਾਡੇ ਵੀ ਦਿਲ ਵਾਲੀ ਗੱਲ ਹੈਗੀ ਕੋਈ ਜ਼ਰੂਰ ਸਾਡੇ ਨਾਲ ਸ਼ੇਅਰ ਕਰੋ ਅਤੇ ਅੱਜ ਆਪਾਂ ਰਿੱਕੀ ਨੂੰ ਵੀ ਲੈ ਕੇ ਆਉਣਾ ਅਤੇ ਉਹਦੀ ਵੀ ਗੱਲਬਾਤ ਸੁਣਨੀ ਆ ਪਰ ਪਹਿਲਾਂ ਇੱਦਾਂ ਕਰਦੇ ਹਾਂ ਕਿ ਆਪਾਂ ਇੱਕ ਭਾਅ ਜੀ ਛੋਟੀ ਜਿਹੀ ਬ੍ਰੇਕ ਲੈ ਲੈਂਦੇ ਹਾਂ ਅਤੇ ਬ੍ਰੇਕ ਦੇ ਫਿਰ ਉਸ ਪਾਰ ਨਾ ਫਿਰ ਆਪਾਂ ਗੱਲਬਾਤ ਆਪਣੀ ਜਾਰੀ ਰੱਖਾਂਗੇ ਤੇ ਚਿੰਤਨ ਕਰਾਂਗੇ ਜੀ।
ਰੋਟੀ ਹਜ਼ਮ ਨਹੀਂ ਹੁੰਦੀ ਵਰਤੋਂ ਗੋਲਡਨ ਗ੍ਰੇਨ ਫਲੋਰ ਮਿਲਦਾ ਗਰੇਵਾਲ ਚੱਕੀ ਆਟਾ ਤਾਜ਼ਾ ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ ਜਿਹੜੀ ਕਿ ਸਿੱਧੀ ਖੇਤਾਂ ਚੋਂ ਮਿਲ ਚ ਲਿਆਈ ਜਾਂਦੀ ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ ਤਾਜ਼ਾ ਖਾਓ ਤੇ ਤੰਦਰੁਸਤ ਰਹੋ ਆਟੇ ਤੋਂ ਇਲਾਵਾ ਤਾਜ਼ਾ ਬੇਸਨ ਲੱਡੂਆਂ ਲਈ ਸਪੈਸ਼ਲ ਬੇਸਨ ਮਲਟੀਗ੍ਰੇਨ ਆਟਾ ਕਾਬਲੀ ਛੋਲੇ ਮਸਰਾਂ ਦੀ ਦਾਲ ਚਨਾ ਦਾਲ ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਸ਼ਨ ਹਨ ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ ਗੋਲਡਨ ਗ੍ਰੇਨ .com.au ਜਾਂ ਫੋਨ ਕਰੋ 0428 895
ਪੂਰੇ ਆਸਟ੍ਰੇਲੀਆ ਵਿੱਚ ਆਪਣੀ ਸੇਵਾਵਾਂ ਦੇ ਰਹੇ ਨੇ ਫੇਸ ਟੂ ਫੇਸ ਆਈਲਟਸ ਤੇ ਪੀਟੀਈ ਪ੍ਰੈਪਰੇਸ਼ਨ ਕਲਾਸਿਸ ਤੋਂ ਇਲਾਵਾ ਤੁਸੀਂ ਆਨਲਾਈਨ ਪੀਟੀਈ ਕਲਾਸਿਸ ਵੀ ਲਗਾ ਸਕਦੇ ਹੋ ਵਧੇਰੀ ਜਾਣਕਾਰੀ ਲਈ ਕਾਲ ਕਰੋ ਸਮਿਤਾ ਸ਼ਰਮਾ 0404-527-518 ਜਾਂ ਵਿਜ਼ਿਟ ਕਰੋ www.lakshyaenglish.com.au We provide the best strategies and tricks to assist you in achieving your desired score. Lakshya IELTS PTE Coaching Institute, 28 Tadder Road, Reservoir, Victoria.
अपने करियर नु नवीं ऊंचाइयां देने दे लिए आज ही ज्वाइन करो ग्रिफिन कॉलेज कट समेत स्किलफुल एजुकेशन हासिल करो ग्रिफिन कॉलेज इतने स्टूडेंट्स नु दिता जांदा है हेल्दी ते हारमोनियस स्टडिंग एनवायरनमेंट लेटेस्ट टेक्नोलॉजी ऑनलाइन स्टडी ते अफोर्डेबल फीस क्वालिफाइड ट्रेनर्स स्टूडेंट सपोर्ट सर्विसेज आज ही ज्वाइन करो ग्रिफिन कॉलेज L1 30 Herschel Street, Brisbane, QLD 4000, Brisbane the Education the Shopping Hub the Bilkul Vich. For more information call 617-3106-5394.
ਦਿਲ ਨਾਲ ਦਿਲ ਮਿਲੇ ਤਾਈਓ ਗੱਲ ਬਣਦੀ ਆ ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ ਮੈਂ ਹਾਂ ਦੋਸਤੋ ਅਮਨਦੀਪ ਸਿੱਧੂ ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ ਕੀ ਨੇ ਦੁਨੀਆ ਭਰ ਦੀਆਂ ਖਬਰਾਂ ਕੀ ਹੈ ਮੌਸਮ ਦਾ ਹਾਲ ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ ਕਿਸ ਹੀਰੋ ਨੂੰ ਹੋ ਗਿਆ ਪਿਆਰ ਕਿਸ ਨੇ ਮਾਰਿਆ ਕਿਤੇ ਧਰਨਾ ਕਿਹਦੀ ਬਣ ਗਈ ਸਰਕਾਰ ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ ਫਿਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ
जी आस्ट्रेलिया दे विच वीकेंड शुरू हो चुका है। दिन शनिचरवार है 9:05 घड़ी दिखा रही है सुबह दे 8 मई दे। सो आप सब दा स्वागत देश विदेश तो जिहड़े साडे नाल जुड़े हुए हो। रमनदीप सिंह भाजी जुड़े ने साडे नाल, याद है अपने पर्थ दे विच सानू मिले सी ਜਿਹੜੇ ਕਹਿੰਦੇ ਅਸੀਂ ਬੱਸ ਚਲਾਉਂਦੇ ਹਾਂ
ਹਾਂਜੀ ਹਾਂਜੀ
ਤੇ ਕਦੇ ਮੈਸੇਜ ਨਹੀਂ ਕੀਤਾ ਤੇ ਹੁਣੇ ਮੈਸੇਜ ਪਾਉਂਦੇ ਨੇ
ਬਿਲਕੁਲ ਯਾਦ ਹੈ
ਕਹਿੰਦੇ ਸ਼ੁਭ ਸਵੇਰ ਜੀ ਕਹਿੰਦੇ ਪ੍ਰੋਗਰਾਮ ਇੰਜੋਏ ਕਰ ਰਹੇ ਹਾਂ ਤੇ ਅਮਰੀਕ ਭਾਜੀ ਸਤਿ ਸ੍ਰੀ ਅਕਾਲ ਹਾਂਜੀ ਰਮਨਦੀਪ ਜੀ ਬਹੁਤ ਚੰਗਾ ਲੱਗਦਾ ਤੁਹਾਡਾ ਮੈਸੇਜ ਦੇਖ ਕੇ ਕਿਉਂਕਿ ਤੁਸੀਂ ਬਹੁਤ ਦੇਰ ਤੋਂ ਸਾਡੇ ਨਾਲ ਜੁੜੇ ਹੋਏ ਹੋ ਸਾਡੀ ਬੇਨਤੀ ਤੇ ਤੁਸੀਂ ਸਾਨੂੰ ਮੈਸੇਜ ਪਾਉਣੇ ਸ਼ੁਰੂ ਕੀਤੇ ਨੇ ਬਹੁਤ ਬਹੁਤ ਧੰਨਵਾਦ ਮਨਦੀਪ ਸਿੰਘ ਵੀ ਸਾਡੇ ਨਾਲ ਜੁੜੇ ਨੇ ਇਹਨਾਂ ਦਾ ਮੈਸੇਜ ਸ਼ਾਇਦ ਕੋਈ ਇਮੇਜ ਹੈ ਮੈਂ ਉਹ ਦੇਖਦਾ ਹਾਂ ਤੇ ਕੁਲਵਿੰਦਰ ਸਿੰਘ ਧਾਲੀਵਾਲ ਕਰ ਰਹੇ ਕਈਆਂ ਨੂੰ ਤਾਂ ਇਸ ਲਈ ਭੇਜਣਾ ਪਿਆ ਤਾਂ ਕਿ ਮੋਦੀ ਜੀ ਨੂੰ ਪੜ੍ਹ ਲੈਣ ਸਟੱਡੀ ਕਰਨ ਗਏ ਆ ਜੀ
ਬਿਲਕੁਲ ਮੋਦੀ ਸਾਹਿਬ ਤੋਂ ਵੀ ਬਹੁਤ ਕੁਛ ਸਿੱਖਿਆ ਵੀ ਜਾ ਸਕਦਾ ਨਾ ਜਿੱਦਾਂ ਉਹਨਾਂ ਦੀ ਪਰਸਨੈਲਿਟੀ ਆ ਜਿੱਦਾਂ ਉਹਨਾਂ ਨੇ ਗੁਰਬਤ ਤੋਂ ਉੱਠ ਕੇ ਪ੍ਰਾਈਮ ਮਿਨਿਸਟਰ ਤੱਕ ਦਾ ਅਹੁਦਾ ਪ੍ਰਾਪਤ ਕੀਤਾ
ਤੁਸੀਂ ਮੌਕਾ ਦੇ ਦਿੱਤਾ ਭਾਜੀ ਤੁਹਾਨੂੰ ਉਹਨਾਂ ਦੀ ਸਿਫਤ ਕਰ ਲਓ ਕੁਲਵਿੰਦਰ ਸਿੰਘ ਜੀ ਤੁਸੀਂ ਇੱਦਾਂ ਮੌਕਾ ਦਿੰਦੇ ਰਹਿੰਦੇ ਹੋ ਭਾਜੀ ਨੂੰ ਸਿਫਤ ਕਰਨ ਦਾ ਖੈਰ ਚਲੋ ਭਾਜੀ ਐਤਕੀ ਆਪਾਂ ਪਿਛਲੀ ਵਾਰੀ ਵੀ ਕਹਿ ਦੇ ਈਵੀਐਮ ਦਾ ਰੌਲਾ ਪਾਈਏ ਜਾਂ ਨਾ ਪਾਈਏ ਐਤਕੀ ਨੀ ਪਿਆ ਦੇਖੋ ਕੋਈ ਹੇਰਾ ਫੇਰੀ ਦਾ ਮੈਨੂੰ ਨਾ ਬੜਾ ਹਾਸਾ ਆਉਂਦਾ ਬਹੁਤ ਸਾਰੇ ਜਿਹੜੇ ਨੇ ਸੂਝਵਾਨ ਸੱਜਣ ਉਹ ਪਤਾ ਕੀ ਕਹਿ ਰਹੇ ਨੇ
ਹਨਾ
ਉਹ ਪਤਾ ਕੀ ਕਹਿ ਰਹੇ ਨੇ ਵੀ ਐਤਕੀ ਕੱਲ ਕਹਿੰਦੇ ਐਤਕੀ ਹੇਰਾ ਫੇਰੀ ਨਹੀਂ ਕੀਤੀ ਇਹ ਮੰਨਦੇ ਆ ਸਾਰੇ ਮੰਨਦੇ ਆ ਵੀ ਐਤਕੀ ਤਾਂ ਨੀ ਹੋਇਆ ਕਿਉਂਕਿ ਉਹ ਕਹਿੰਦੇ ਵੀ ਇਹ ਜਿਹੜਾ ਨਾ ਵੱਡਾ ਤੀਰ ਜਿਹੜਾ ਆ ਉਹ 2024 ਚ ਚਲਾਉਣ ਲਈ ਰੱਖਿਆ ਵੀ ਉਦੋਂ ਕਰੂਗੇ ਹਰੇਕ ਵਾਰੀ ਨੀ ਇਹ ਕਰਨਾ ਵੀ ਐਤਕੀ ਏਦਾਂ ਹੀ ਰਹਿਣ ਦੇ ਲੋਕਾਂ ਨੂੰ ਭੁਲੇਖਾ ਵੀ ਉਦੋਂ ਕੱਢਾਂਗੇ ਸੱਪ ਜਿਹੜੇ ਵੀ ਕੱਢਣੇ ਨੇ ਦੇਖੋ ਸਾਰਾ
ਠੀਕ ਹੈ
ਸਾਰਾ ਜਿਹੜੇ ਵਜ਼ਾਰਤ ਹੈ ਸਾਰੀ ਗਵਰਨਮੈਂਟ ਹੈ ਜਿਹੜੀ ਉਹ ਵੈਸਟ ਬੰਗਾਲ ਤੇ ਲੱਗੀ ਹੋਈ ਸੀ ਮਮਤਾ ਨੂੰ ਹਰਾਉਣ ਦੇ ਲਈ ਤੁਹਾਨੂੰ ਪਤਾ ਕਿਉਂ ਹਰਾਉਣਾ ਸੀ ਜ਼ਿਆਦਾ ਉਹ ਇਹ ਹੈ ਵੀ ਜੇ ਉਹ ਕਿਤੇ ਸੀਐਮ ਪੀਐਮ ਦੀ ਅਹੁਦੇਦਾਰ ਨਾ ਬਣ ਜਾਵੇ ਇਹ ਕਾਰਨ ਸੀਗਾ ਤੇ ਉਹ ਕਿਤੇ ਪੀਐਮ ਬਣ ਕੇ ਗਾਂ ਏਜ਼ ਏ ਓਪੋਜੀਸ਼ਨ ਲੀਡਰ ਨਾ ਇਹਨੂੰ ਖੜੀ ਕਰ ਦੇਣ ਕਿਉਂਕਿ ਦੇਖੋ 2-3 ਚਾਂਸਿਸ ਬਣਦੇ ਨੇ ਰਾਹੁਲ ਗਾਂਧੀ ਆਲਮੋਸਟ ਫੇਲੀਅਰ ਹੈ ਇੱਧਰ ਸਿੱਧੂ ਨੂੰ ਟਰਾਈ ਕੀਤਾ ਜਾ ਰਿਹਾ ਸੀਗਾ ਤੇ ਉੱਧਰ ਮਮਤਾ ਬੈਨਰਜੀ ਨੂੰ ਵੀ ਕਾਂਗਰਸ ਟਰਾਈ ਕਰ ਸਕਦੀ ਆ ਸੋ ਉਹ ਉਹਦੀ ਇਮੇਜ ਨੂੰ ਉਹਦੀ ਫੇਸ ਨੂੰ ਤੇ ਉਹ ਫੀਮੇਲ ਪ੍ਰਾਈਮ ਮਿਨਿਸਟਰ ਨੂੰ ਸਿੰਪਥੀ ਵੋਟ ਵੀ ਪੈ ਜਾਣੀ ਆ ਬਹੁਤ ਸੋ ਇਸ ਕਰਕੇ ਨਾ ਇਹਨਾਂ ਨੂੰ ਡਰ ਸੀ ਵੀ ਮਮਤਾ ਨੂੰ ਹੁਣੇ ਹਰਾ ਦੇਈਏ ਤੇ ਗਾਂ ਇਹ ਸੈਂਟਰ ਲੈਵਲ ਤੇ ਚੈਲੰਜ ਨਾ ਕਰ ਸਕੇ ਤੇ ਦੇਖੋ ਐਡਾ ਵੱਡਾ ਦਾਅ ਲੱਗਾ ਹੋਇਆ ਸੀ ਸਾਰਾ ਕੁਝ ਲੱਗਾ ਹੋਇਆ ਸੀ ਤੇ ਜੇ ਈਵੀਐਮ ਮਸ਼ੀਨਾਂ ਦੇ ਵਿੱਚ ਹੇਰਾ ਫੇਰੀ ਕਰਨ ਦੀ ਗੁੰਜਾਇਸ਼ ਹੁੰਦੀ ਤਾਂ ਹੁਣ ਮੌਕਾ ਸੀਗਾ ਹੁਣ ਮੌਕਾ ਸੀ ਈਵੀਐਮ ਦੀ ਹੇਰਾ ਫੇਰੀ ਕਰਨ ਦਾ ਹਨਾ ਸੋ ਇਹ ਇਹ ਦੂਜੇ ਪਾਸੇ ਇੱਕ ਚੀਜ਼
ਇਸ ਵੇਲੇ ਸਭ ਤੋਂ ਇਸ ਵੇਲੇ ਬਹੁਤ ਵੱਡੀ ਜ਼ਰੂਰਤ ਸੀ ਈਵੀਐਮ ਦਾ ਹਥਿਆਰ ਜਿਹਨੂੰ ਕਹਿੰਦੇ ਯੂਜ਼ ਕਰਦੀ ਆ ਬੀਜੇਪੀ ਉਹ ਕਰਨ ਦਾ ਇਸ ਵੇਲੇ
ਹਾਂ ਤੇ ਦੇਖੋ ਜਿਹੜਾ ਫੇਰ ਕਰਨਾ ਹੈ ਫੇਰ ਕੱਲ੍ਹ ਹੀ ਕਰਨਾ ਜਦੋਂ ਮੋਦੀ ਨੂੰ ਚੈਲੰਜ ਹੋ ਗਿਆ ਉਦੋਂ ਕਰਨਾ ਹੁਣ ਹੋਏਗਾ ਤੁਹਾਡੇ ਸਾਹਮਣੇ ਦੇਖਿਓ ਹੁਣ ਮਮਤਾ ਬੈਨਰਜੀ ਮੋਸਟ ਲਾਈਕਲੀ ਅਗਰ ਕਾਂਗਰਸ ਨੂੰ ਥੋੜ੍ਹੀ ਬਹੁਤੀ ਸੋਝੀ ਹੋਵੇ ਜੇ ਮੇਰੀ ਸਕੀਮ ਮੰਨਣ ਵੈਸੇ ਤਾਂ ਮੇਰੇ ਕੋਲ ਮੰਨਦਾ ਨਹੀਂ ਹੈਗਾ ਪਰ ਜੇ ਮੇਰੀ ਸਕੀਮ ਮੰਨਣ ਤਾਂ ਹੁਣ ਉਹਨੂੰ ਐਜ਼ ਏ ਪ੍ਰਾਈਮ ਮਿਨਿਸਟਰ ਦਾ ਚਿਹਰਾ ਲੈ ਕੇ ਆਉਣ ਨਾ ਆਉਣ ਵਾਲੀਆਂ ਇਲੈਕਸ਼ਨਾਂ 'ਚ ਤੇ ਜੇ ਹਿਸਾਬ ਨਾਲ ਮੁੱਦੇ ਮੂੰਹ ਡਿੱਗੀ ਪਈਆਂ ਸਰਕਾਰਾਂ ਹਰੇਕ ਪਾਸਿਓਂ ਕਿਸਾਨਾਂ ਦੇ ਵਜੋਂ ਜਾਂ ਕਿੱਦਾਂ ਤੇ ਜ਼ਰੂਰ ਉਹਨੂੰ ਮਤਲਬ ਇੰਡੀਆ ਦੇ ਵਿੱਚ ਚੇਂਜ ਆਈ ਖੈਰ ਗੱਲ ਆਪਾਂ ਈਵੀਐਮ ਦੇ ਇੱਕ ਇੱਕ ਚੀਜ਼ ਪਤਾ ਕੀ ਮਿਸਿੰਗ ਸੀ ਵੀ ਕਿਉਂ ਨਹੀਂ ਰੌਲਾ ਪਿਆ ਇੱਕੋ ਚੀਜ਼ ਸੀਗੀ ਵੀ ਜਿਹਦੇ ਕਾਰਨ ਨਾਲ ਉੱਥੇ ਆਮ ਆਦਮੀ ਪਾਰਟੀ ਨਹੀਂ ਸੀ ਇਸ ਕਰਕੇ ਈਵੀਐਮ ਦਾ ਰੌਲਾ ਨਹੀਂ ਪਿਆ
ਥੋੜੇ ਜਿਹੇ ਕਰ ਗਏ ਬੀਜੇਪੀ ਵਾਲੀ ਹੇਰਾ ਫੇਰੀ ਈਵੀਐਮ ਉਹਨਾਂ ਨੇ ਆਸਾਮ ਵਿੱਚ ਲਾ ਲਈ ਉਦਾਂ
ਉਹ ਤਾਂ ਠੀਕ ਹੈ ਹੁਣ ਪੰਜਾਂ ਚੋਂ ਭਾਜੀ ਇੱਕ ਵੀ ਨੀ ਜਿੱਤਣ ਦੇਣਾ ਤੁਸੀਂ ਕਮਾਲ ਕਰੀ ਜਾਂਦੇ ਹੋ ਹਨਾ ਤੇ ਐਡੀ ਗੱਲ ਨੀ ਹੈਗੀ ਤੇ ਦੂਜੀ ਗੱਲ ਨਾ ਜਿਹੜੇ ਕਹਿੰਦੇ ਨੇ ਜਿੱਦਾਂ ਹੁਣ ਕਿਸਾਨ ਮੋਰਚੇ ਵਾਲੇ ਗਏ ਹੋਏ ਸੀ ਤੇ ਹੁਣ ਤਾਂ ਚਲੋ ਬਹੁਤ ਕੁਛ ਕਹਿੰਦੇ ਨੇ ਅਸੀਂ ਤਾਂ ਜੀ ਮੋਦੀ ਨੂੰ ਹਰਾਉਣ ਗਏ ਸੀ ਮੋਦੀ ਨੂੰ ਹਰਾਉਣ ਗਏ ਸੀ ਤੇ ਅਸਲ ਦੇ ਵਿੱਚ ਜਿਹੜੇ ਕਿਸਾਨ ਮੋਰਚੇ ਵਾਲੇ ਆ ਉਹ ਆਪਣੇ ਭਾਈਵੰਦ ਸੀਪੀਐਮ ਨੂੰ ਸਪੋਰਟ ਕਰਨ ਗਏ ਸੀਗੇ ਬੰਗਾਲ ਦੇ ਵਿੱਚ ਕਿਸਾਨੀ ਮੋਰਚਾ ਛੱਡ ਕੇ ਕਿਸਾਨੀ ਸਰਮਾਇਆ ਲੈ ਕੇ ਸਮਾਂ ਬਰਬਾਦ ਐਨ ਵਧੀਆ ਕਰਕੇ ਮੋਰਚੇ ਦਾ ਮਲੀਆ ਮੇਟ ਕਰਕੇ ਬੰਗਾਲ ਦੇ ਵਿੱਚ ਉਹਨਾਂ ਨੇ ਬੜੀਆਂ ਰੈਲੀਆਂ ਕੀਤੀਆਂ ਲੋਕਾਂ ਦੇ ਪੈਸਿਆਂ 'ਤੇ ਰਿਜ਼ਲਟ ਕੀ ਨਿਕਲਿਆ ਰਿਐਲਿਟੀ ਤੁਹਾਨੂੰ ਦੱਸ ਰਹੇ ਹਾਂ ਕਿ ਸੀ ਪੀ ਐਮ ਜਿਹਨਾਂ ਕੋਲ 7 ਸੀਟਾਂ ਸੀਗੀਆਂ ਪਿਛਲੇ ਟਰਮ ਦੇ ਵਿੱਚ, ਉਹ ਸਿਮਟ ਕੇ 1 ਤੇ ਆ ਗਈ ਹੈ ਹੁਣ, ਜਾਣੀ ਕਿ ਉਹ ਇਕੱਲਾ ਸਾਈਕਲ ਤੇ ਜਾ ਸਕਦਾ ਬੰਦਾ ਪਾਰਲੀਮੈਂਟ ਚ ਪਾਰਟੀ, ਠੀਕ ਹੈ। ਸੋ ਉਹ ਜਿਹੜੀ ਉਹਨਾਂ ਦੀ ਆਪਣੀ ਪਾਰਟੀ ਸੀ ਜਿਹਨਾਂ ਨੂੰ ਸਪੋਰਟ ਕਰਨ ਜਾ ਰਹੇ ਸੀ, ਜਿਹਨਾਂ ਦੀ ਰੈਲੀਆਂ ਦੇ ਵਿੱਚ ਉਹ ਭਾਸ਼ਣ ਦੇ ਰਹੇ ਸੀ, ਉਸ ਪਾਰਟੀ ਦਾ ਇਹ ਹਸ਼ਰ ਹੋਇਆ ਕਿ 7 ਤੋਂ 1 ਤੇ ਆ ਗਈ ਸੀ ਪੀ ਐਮ। ਹੁਣ ਇਹ ਕਰ ਰਹੇ ਨੇ ਡਿੰਗਾ ਮਾਰ ਰਹੇ ਨੇ, ਨਹੀਂ ਜੀ ਅਸੀਂ ਤਾਂ ਕਹਿ ਰਹੇ ਸੀਗੇ ਵੀ ਤੁਸੀਂ ਮੋਦੀ ਨੂੰ ਵੋਟ ਨਾ ਪਾਇਓ, ਹੋਰ ਜਿਹਨੂੰ ਮਰਜ਼ੀ ਪਾ ਦਿਓ, ਹੋਰ ਜਿਹਨੂੰ ਦੇਖੋ
ਠੀਕ ਹੈ,
ਚਲੋ ਪਾਤੀ ਵੋਟ, ਮਮਤਾ ਬੈਨਰਜੀ ਫੇਰ ਜਿੱਤ ਗਈ। ਪਰ ਦੇਖਣ ਵਾਲੀ ਗੱਲ ਇਹ ਹੈ ਕਿ ਇਹਨਾਂ ਦੀਆਂ ਵੋਟਾਂ ਬੀਜੇਪੀ ਦੀਆਂ ਸੀਟਾਂ ਵਧੀਆਂ ਨੇ ਅੱਗੇ ਨਾਲੋਂ, ਇਹ ਜ਼ਰੂਰੀ ਨਹੀਂ ਵੀ ਉੱਥੇ ਉਹਨਾਂ ਦਾ ਕੈਂਡੀਡੇਟ ਹੀ ਬਣਨਾ ਸੀਗਾ, ਉਹਨਾਂ ਦੀਆਂ 70-77 ਐਗਜੈਕਟ ਮੈਨੂੰ ਫਿਗਰ ਨਹੀਂ ਪਤਾ, ਉਹਨਾਂ ਦੀਆਂ ਬਹੁਤ ਲੋ ਲੈਵਲ ਤੋਂ, ਹੁਣ ਮੈਨੂੰ ਮਿਨੀਮਮ ਵੀ ਨਹੀਂ ਸੀ ਪਤਾ ਕਿੰਨੀਆਂ ਆ, ਪਰ ਮੈਨੂੰ ਲੱਗਦਾ ਉਹਨਾਂ ਨੂੰ ਕਾਫੀ ਗੇਨ ਹੋਇਆ ਆ ਬੰਗਾਲ ਦੇ ਵਿੱਚ। ਐਗਜੈਕਟ ਅਗਰ ਸਾਡੇ ਸਰੋਤੇ ਭੇਜ ਸਕਣ ਤਾਂ ਬਹੁਤ ਧੰਨਵਾਦੀ ਹੋਵਾਂਗੇ। ਸੋ ਕਹਿਣ ਦਾ ਮਤਲਬ ਇਹ ਹੈ ਕਿ ਉਹ ਬੀਜੇਪੀ ਨੂੰ, ਬੀਜੇਪੀ ਹਾਰੀ ਵੀ ਨਹੀਂ ਉੱਥੇ, ਬੀਜੇਪੀ ਨੂੰ ਤਾਂ ਗੇਨ ਹੋਇਆ ਵੋਟਾਂ ਦੇ ਵਿੱਚ ਇਹਨਾਂ ਦੇ ਕਾਰਨ, ਜਾਣੀ ਕਿ ਇਹਨਾਂ ਦੇ ਕਾਰਨ ਇਹਨਾਂ ਦੀ ਆਪਣੀ ਪਾਰਟੀ ਜ਼ਰੂਰ ਹਾਰ ਗਈ ਹੈ, 7 ਤੋਂ 1 ਹੋ ਗਏ ਨੇ, ਪਰ ਬੀਜੇਪੀ ਦੀਆਂ ਜਿਹੜੀ ਸੀਟਾਂ ਨੇ ਉਹ ਬਹੁਤ ਜ਼ਿਆਦਾ ਵਧੀਆਂ ਨੇ ਅੱਗੇ ਨਾਲੋਂ, ਮਮਤਾ ਬੈਨਰਜੀ ਫੇਰ ਜਿੱਤ ਗਈ ਹੈ। ਸੋ ਟੋਟਲ ਬੈਕਫਾਇਰ, ਟੋਟਲ ਲੋਸ ਕਰਵਾ ਕੇ ਆਏ ਨੇ ਸਾਡੇ ਇਹ ਜਥੇਬੰਦੀਆਂ ਦੇ। ਹੁਣ ਸੇਖੋਂ ਸਾਹਿਬ ਆਪਣੇ, ਤੁਸੀਂ ਮਾਇੰਡ ਨਾ ਕਰਿਓ ਜਗਵੀਰ ਸੇਖੋਂ ਸਾਹਿਬ, ਰਿਐਲਿਟੀ ਹੈ ਇਹ। ਤੁਸੀਂ ਕਹਿੰਦੇ ਕਿਸਾਨ ਲੀਡਰਾਂ ਦੇ, ਕਿਸਾਨਾਂ ਦੇ ਉਲਟ ਨਹੀਂ ਬੋਲਦੇ, ਅਸੀਂ ਕਿਸਾਨ ਲੀਡਰਾਂ ਦੀ ਕਾਰਗੁਜ਼ਾਰੀ ਸ਼ੇਅਰ ਕਰ ਰਹੇ ਹਾਂ ਕਿ ਹਜੇ ਵੀ ਸ਼ਰਮ ਨਹੀਂ ਆ ਰਹੀ ਉਹਨਾਂ ਬੰਦਿਆਂ ਨੂੰ, ਹਜੇ ਵੀ ਉਹ ਕਹਿ ਰਹੇ ਨੇ ਕਿ ਅਸੀਂ ਤਾਂ ਜੀ ਮੋਦੀ ਨੂੰ ਹਰਾ ਕੇ ਆਏ, ਮੋਦੀ ਨੂੰ ਮੈਨੂੰ ਤੁਸੀਂ ਦੱਸੋ ਹਰਾ, ਭਾਜੀ ਮੰਨ ਲਓ ਉਹਦੀਆਂ 40 ਸੀਟਾਂ ਸੀਗੀਆਂ, 40 ਤੋਂ ਉਹਦੀਆਂ 72 ਹੋ ਗਈਆਂ,
40 ਤੋਂ 78 ਹੋ ਗਈਆਂ,
70 ਹੋ ਗਈਆਂ, ਤੁਸੀਂ ਦੱਸੋ ਵੀ ਉਹ 78 ਹੋ ਗਈਆਂ, ਤੁਸੀਂ ਦੱਸੋ ਵੀ ਪਾਰਟੀ ਹਾਰੀ ਹੈ ਜਾਂ ਪਾਰਟੀ ਨੂੰ ਫਾਇਦਾ ਹੋਇਆ, ਪਾਰਟੀ ਨੂੰ ਫਾਇਦਾ
ਡਬਲ ਉਹਦੀਆਂ ਸੀਟਾਂ
ਡਬਲ ਹੋ ਗਈਆਂ, ਫਿਰ ਇਹ
ਇਹਨੀ ਨੁਕਸਾਨ ਸੀਟਾਂ ਤੇ ਆਉਂਦੀ ਪੀਵੀਐਮ ਸੈਜ
ਕਿਸਾਨ ਮੋਰਚੇ ਦਾ ਨੁਕਸਾਨ ਕੀਤਾ, ਇੰਨਾ ਹੀ ਜ਼ੋਰ ਇੱਧਰ ਲਾ ਲੈਂਦੇ ਉੱਧਰ ਫਰਕ ਪੈ ਜਾਣਾ ਸੀ। ਖੈਰ ਇਹ ਜਿਹੜੀ ਈਵੀਐਮ ਦਾ ਘਪਲਾ ਜਾਂ ਜੋ ਵੀ ਹੈਗਾ ਆ ਇਹਦੇ ਵਿੱਚ ਉਹਨਾਂ ਦੇ ਪੈਰ ਲੱਗ ਗਏ। ਉੱਧਰ ਜਿਹੜਾ ਕੇਰਲਾ ਦੀ ਗੱਲ ਕਰੀਏ, ਕੇਰਲਾ 'ਚ ਵੀ ਵੋਟਾਂ ਪੈ ਕੇ ਹਟੀਆਂ, ਉੱਥੇ ਉਹਨਾਂ ਨੂੰ ਕੋਈ ਸੀਟ ਨਹੀਂ ਮਿਲੀ, ਸ਼ਾਇਦ 1 ਮਿਲੀ ਆ, ਇਹ ਵੀ ਮੈਨੂੰ ਹੁਣ ਐਗਜੈਕਟ ਪਤਾ ਨਹੀਂ, ਪਰ ਉਹਨਾਂ ਨੇ ਉੱਥੇ ਬੀਜੇਪੀ ਨੇ ਟੋਟਲ 11% ਵੋਟ ਹਾਸਲ ਕੀਤੀ ਆ, 11% ਜਿਹੜੀ ਕਿ ਪਿਛਲੀ ਵਾਰੀ ਨੂੰ ਬਹੁਤ ਜ਼ਿਆਦਾ ਵੱਧ ਹੈ, ਉੱਥੇ ਵੀ ਉਹਨਾਂ ਨੂੰ ਗੇਨ ਹੋਇਆ। ਇਹਦੇ ਵਿੱਚ ਭਾਜੀ ਸਾਰਿਆਂ ਨੂੰ ਵੱਡਾ ਨੁਕਸਾਨ ਪਤਾ ਕਿਹਨੂੰ ਹੋਇਆ, ਸਾਰਿਆਂ ਨੂੰ ਵੱਡਾ,
ਹਾਂਜੀ,
ਉਸ ਪਾਰਟੀ ਨੂੰ ਹੋਇਆ ਆ ਜਿਹਦੀ ਸੀ ਪੀ ਐਮ ਬੀ ਟੀਮ ਹੈ, ਤੁਹਾਨੂੰ ਪਤਾ ਇੱਕ ਮੇਜਰ ਪਾਰਟੀ ਹੈ ਉਹਦੀ ਬੀ ਟੀਮ ਹੈ ਸੀ ਪੀ ਐਮ, ਉਹ ਹੈਗੀ ਕਾਂਗਰਸ, ਕਾਂਗਰਸ ਦੀ ਬੀ ਟੀਮ ਹੀ ਹੈ ਸੀ ਪੀ ਐਮ, ਉਹਨਾਂ ਦੇ ਹੱਕ 'ਚ ਬਹਿੰਦੇ ਆ, ਉਹਨਾਂ ਨਾਲੇ ਗੱਠਜੋੜ ਹੁੰਦਾ ਇਹਨਾਂ ਦਾ,
ਠੀਕ ਹੈ।
ਉੱਥੇ ਵੀ ਕਾਂਗਰਸ ਦੀਆਂ ਵੋਟਾਂ ਘਟੀਆਂ ਨੇ, ਸੀਟਾਂ ਘਟੀਆਂ ਨੇ ਬੰਗਾਲ ਦੇ ਵਿੱਚ, ਕੇਰਲ ਦੇ ਵਿੱਚ ਵੀ ਜਿਹੜੀ 11% ਵੋਟ ਸ਼ਿਫਟ ਹੋਈ ਆ, ਸਵਿੰਗ ਹੋਈ ਆ, ਉਹ ਬੀਜੇਪੀ ਦੇ ਹੱਕ 'ਚ ਕਾਂਗਰਸ ਤੋਂ ਟੁੱਟ ਕੇ ਹੋਈ ਆ। ਸੋ ਬੀ ਟੀਮ ਨੇ ਆਪਣੀ ਏ ਟੀਮ ਨੂੰ ਥੱਲੇ ਲਾਉਣ ਗਏ ਸੀ, ਹੋਰ ਕੁਛ ਨਹੀਂ ਹੋਇਆ, ਆਪ ਵੀ ਹਾਰੀ ਹੈ ਤੇ ਨਾਲ ਆਪਣੀ ਏ ਟੀਮ ਵੀ ਹਰਾਈ ਹੈ, ਦੈਟਸ ਅ ਰਿਐਲਿਟੀ। ਖੈਰ ਅੱਗੇ ਚੱਲਦੇ ਹਾਂ ਤੇ ਸਾਡੇ ਨਾਲ ਸ਼ਮਸ਼ੇਰ ਸਿੰਘ ਜੁੜੇ ਨੇ ਤੇ ਉਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਹਾਂਜੀ, ਕਹਿੰਦੇ ਮੈਂ ਤਾਂ 40 ਕਹਿ ਦਿੱਤੀ, 3 ਸੀਟਾਂ ਸੀ ਜੀ ਬੰਗਾਲ ਦੇ ਵਿੱਚ, ਸ਼ਮਸ਼ੇਰ ਸਿੰਘ ਉਹਨਾਂ ਨੇ ਦੱਸਿਆ।
ਅੱਛਾ ਜੀ,
ਹਾਂਜੀ,
3 ਤੋਂ 78 ਹੋ ਗਈਆਂ,
3-78 ਹੋ ਗਈਆਂ। ਜਗਵੀਰ ਸੇਖੋਂ ਜੀ, ਤੁਸੀਂ ਪੁੱਛਿਆ ਸੀ ਕੀ ਕਿਸਾਨਾਂ ਦਾ ਦੀਦੀ ਦੀ ਸਪੋਰਟ ਕਰਨਾ ਸਹੀ ਸੀ, ਕਿਸਾਨਾਂ ਨੇ ਦੀਦੀ ਦੀ ਸਪੋਰਟ ਕੀਤੀ ਨਹੀਂ ਜੀ, ਕਿਸਾਨਾਂ ਨੇ ਕੀਤੀ ਆ, ਕਿਸਾਨ ਲੀਡਰਾਂ ਨੇ ਨਹੀਂ ਕੀਤੀ। ਕਿਤੇ ਵੀ ਉਹਨਾਂ ਨੇ ਇਹ ਨਹੀਂ ਕਿਹਾ ਵੀ ਤੁਸੀਂ ਮਮਤਾ ਨੂੰ ਵੋਟ ਪਾ ਦਿਓ, ਉਹਨਾਂ ਨੇ ਇਹ ਕਿਹਾ ਸੀ ਮੋਦੀ ਨੂੰ ਵੋਟ ਨਾ ਪਾਓ, ਹੋਰ ਜਿਹਨੂੰ ਮਰਜ਼ੀ ਪਾ ਦਿਓ, ਹੋਰ ਫਿਰ ਜਿਹੜਾ ਮਰਜ਼ੀ ਕੌਣ ਹੈ, ਸੀ ਪੀ ਐਮ ਹੈ, ਹੋਰ ਜਿਹੜੇ ਇੰਡੀਪੈਂਡੈਂਟ ਹੈ, ਕਿਸੇ ਨੇ ਸਪੋਰਟ ਨਹੀਂ ਸੀ ਕੀਤੀ ਮਮਤਾ ਦੀ। ਮਮਤਾ ਆਪਣੇ ਦਮ ਦੇ ਨਾਲ ਜਿੱਤੀ ਹੈ, ਉਹ ਕਿਸਾਨ ਲੀਡਰਾਂ ਦੇ ਦਮ ਦੇ ਨਾਲ ਨਹੀਂ ਜਿੱਤੀ। ਅਸੀਂ ਸਾਰੇ ਇਹਦਾ ਹੁਣ ਖੁਲਾਸਾ ਕਰ ਵੀ ਚੁੱਕੇ ਹਾਂ। ਤੇ ਸੁਖਜੀਵਨ ਗਰੇਵਾਲ ਕਹਿੰਦੇ ਨੇ ਕਿ ਮੈਨੂੰ ਲੱਗਦਾ ਭਾਜੀ ਕਿ ਭਾਜਪਾ ਵਾਲੇ ਈਵੀਐਮ ਨੂੰ ਹਰ ਜਗ੍ਹਾ ਹੇਰਾਫੇਰੀ ਕਰਨ ਦੇ ਲਈ ਨਹੀਂ ਵਰਤਦੇ, ਤਾਂ ਕਿ ਲੋਕਾਂ ਨੂੰ ਚੋਲਾਂ ਨੋਰਮਲ ਲੱਗਣ। ਇਹ ਵੀ ਈਵੀਐਮ ਹੇਰਾ ਫੇਰੀ ਲੋਕ ਸਭਾ ਵਾਸਤੇ ਸਾਂਭ ਕੇ ਰੱਖਣਗੇ, ਸੈਂਟਰ 'ਚ ਰਹਿ ਕੇ ਕੁਝ ਵੀ ਕੰਟਰੋਲ ਕਰ ਸਕਦੇ ਨੇ, ਇਹ ਕਦੇ ਵੀ ਖੁੱਲ੍ਹ ਕੇ ਹੇਰਾ ਫੇਰੀ ਨਹੀਂ ਜੀ। ਉਹ ਮੈਂ ਤੁਹਾਨੂੰ ਦੱਸਾਂ, ਉੱਥੇ ਭਾਅ ਜੀ ਇੱਕੋ ਗੱਲ ਮਿਸਿੰਗ ਸੀਗੀ, ਆਮ ਆਦਮੀ ਪਾਰਟੀ ਵਾਲੇ ਰੌਲਾ ਪਾਉਂਦੇ ਹੁੰਦੇ ਆ ਜਦੋਂ ਹਾਰ ਜਾਂਦੇ ਹੁੰਦੇ ਆ, ਵੀ ਇਹ ਤਾਂ ਜੀ ਈਵੀਐਮ ਦਾ ਘੁਟਾਲਾ, ਈਵੀਐਮ ਦਾ ਘੁਟਾਲਾ, ਈਵੀਐਮ ਦਾ ਘੁਟਾਲਾ, ਇੰਨੀ ਕੁ ਵਾਰੀ ਝੂਠ ਬੋਲਦੇ ਹੋ ਕਿ ਉਹ ਸੱਚ ਲੱਗਣ ਲੱਗ ਜਾਂਦਾ। ਔਰ ਅੱਜ ਤੱਕ ਕੋਈ ਪ੍ਰੂਵ ਨਹੀਂ ਕਰ ਸਕਿਆ ਉਹਨਾਂ ਨੇ, ਚੋਣ ਕਮਿਸ਼ਨ ਨੇ ਖੁੱਲਾ ਚੈਲੰਜ ਕੀਤਾ ਵੀ ਆ ਜਾਓ ਜਿਹੜਾ ਮਰਜ਼ੀ ਦੁਨੀਆ ਦਾ ਹੈਕਰ ਆ ਜਾਓ, ਇਹਨੂੰ ਹੈਕ ਕਰਕੇ ਸਾਡੇ ਸਾਹਮਣੇ ਦਿਖਾ ਦਿਓ।
ਜੇ ਜੇ ਈਵੀਐਮ ਦਾ ਘੁਟਾਲਾ ਹੋਵੇ ਤੇ ਦਿੱਲੀ ਚ ਕਿਦਾਂ, ਦਿੱਲੀ ਚ ਤਾਂ ਆਮ ਆਦਮੀ ਪਾਰਟੀ ਹੈ,
ਉਹੀ ਤਾਂ ਗੱਲ ਹੈ ਨਾ, ਫਿਰ ਉੱਥੇ ਨੀ ਨਾ ਕਰਦੇ ਜਿੱਥੇ ਉਹ ਜਿੱਤ ਜਾਂਦੇ, ਉੱਥੇ ਤਾਂ ਹੁੰਦੇ ਹੀ ਨਹੀਂ, ਜਿੱਥੇ ਹਾਰ ਜਾਂਦੀਆਂ ਇਹ ਪਾਰਟੀਆਂ ਉੱਥੇ ਫਿਰ ਈਵੀਐਮ ਦਾ, ਉੱਥੇ ਈਵੀਐਮ ਦਾ ਘੁਟਾਲਾ ਹੁੰਦਾ ਹੈ। ਉਹ ਹੈ ਵੀ ਉਹ ਤਾਂ ਵਾਹ ਜਿੱਦਾਂ ਜਿੱਦਾਂ ਜਿੱਤ ਬਰਦਾਸ਼ਤ ਨਹੀਂ ਕਰਨੀ, ਇੱਦਾਂ ਨਹੀਂ ਹੁੰਦਾ ਵੀ ਹਰੇਕ ਤਾਂ ਬੀਜੇਪੀ ਨੇ ਜਿੱਤੀ ਜਾਣਾ ਆ ਜਾਂ ਹਰੇਕ ਕਾਂਗਰਸ ਨੇ ਜਿੱਤੀ ਜਾਣਾ, ਇਹ ਪੋਲੀਟਿਕਸ ਹੈ, ਕਦੇ ਕਿਸੇ ਨੇ ਜਿੱਤਣਾ ਕਦੇ ਕਿਸੇ ਨੇ ਜਿੱਤਣਾ, ਇਹ ਐਡੀ ਕੋਈ ਗੱਲ ਨਹੀਂ ਹੈਗੀ। ਜਿਹੜੇ ਬੰਦੇ ਹਾਰ ਕੇ ਉਹ ਮੈਂ ਤਾਂ ਜੀ ਜਿੱਤ ਜਾਣਾ ਸੀ, ਮੈਨੂੰ ਜੀ ਹੁਣ ਟਿੱਬੀ ਦੇ ਉੱਤੇ, ਮੇਰੀ ਜੀ ਹੁਣ ਸ਼ਰਟ ਫੜ ਲਈ ਪਿੱਛੋਂ,
ਈਵੀਐਮ ਕਰਕੇ ਹਾਰ ਗਿਆ ਜੀ।
ਨਹੀਂ ਨਹੀਂ ਹਾਂ, ਫਿਰ ਉਹ ਜਿੱਦਾਂ ਨਿਆਣੇ ਨੀ ਆਪਾਂ
ਕਹੀ ਜਾਂਦੇ ਹਾਂ, ਬਹੁਤ ਵਧੀਆ ਪੇਪਰ ਕੀਤੇ ਸੀ, ਪਤਾ ਨੀ ਕਦੇ ਮੇਰਾ ਤਾਂ ਟੀਚਰ ਲੱਗਦਾ ਸੀ, ਉਹਨੇ ਜਾਣ ਬੁੱਝ ਕੇ ਮੇਰੇ ਕੁਐਸਚਨ ਗਲਤ ਕਰ ਦਿੱਤੇ, ਮੈਨੂੰ ਫੇਲ ਹੀ ਕਰ ਦਿੱਤਾ। ਜਿੱਦਾਂ ਏਦਾਂ ਨੀ ਕਰਦੇ ਹੁੰਦੇ, ਨਿਆਣੇ ਕਰਦੇ ਹੁੰਦੇ, ਇਹੀ ਗੱਲਾਂ ਇਹੀ ਕਰਦੇ। ਪੜ੍ਹੇ ਲਿਖੇ ਵੀ ਆ, ਮਨਦੀਪ ਇੱਥੇ ਕਈ PhD ਵੀ ਆ, ਇੱਥੇ ਸਿਡਨੀ ਵਿੱਚ ਬਹੁਤ ਪੜ੍ਹੇ ਲਿਖੇ ਜੇ ਚੰਗੇ ਚੰਗੇ ਜੋਬ ਵੀ ਕਰਦੇ ਆ, ਉਹ ਵੀ ਈਵੀਐਮ ਘੁਟਾਲੇ ਤੋਂ ਉੱਪਰ ਨਹੀਂ ਉੱਠ ਸਕੇ ਹਾਲੇ ਤੱਕ।
ਨਹੀਂ ਨਹੀਂ ਦੇਖੋ, ਉਹ ਟੈਕਨੀਕਲ ਦੁਨੀਆਂ ਦੇ ਵਿੱਚ ਅਸੀਂ, ਮੈਂ ਪ੍ਰੋਗਰਾਮਰ ਹਾਂ ਖੁਦ, ਠੀਕ ਹੈ, ਸਰਬਜੀਤ ਹੁਣੀ ਚਿੱਪ ਲੈਵਲ ਦੇ ਪ੍ਰੋਗਰਾਮਰ ਨੇ, ਠੀਕ ਹੈ, ਹੈਕ ਹੋ ਜਾਂਦੀਆਂ ਚੀਜ਼ਾਂ, ਪਰ ਤੁਸੀਂ ਉਹ ਨਾ ਇੱਕ ਨਾ ਇੱਥੇ ਨਾ ਟਰਮ ਹੁੰਦੀ ਆ, ਇੱਕ ਹੈਕ ਯੂਨੀਵਰਸਿਟੀ ਵੀ ਬਣੀ ਹੋਈ ਚਾਈਨਾ ਦੇ ਵਿੱਚ, ਇੱਥੇ ਮੁਕਾਬਲੇ ਚੱਲਦੇ ਅਫੀਸ਼ੀਅਲ ਤੌਰ 'ਤੇ, ਜੇ ਤੁਸੀਂ ਬਹੁਤ ਵੱਡੇ ਹੈਕਰ ਹੈ ਨਾ ਤਾਂ ਤੁਹਾਨੂੰ FBI ਵਾਲੇ CIA ਵਾਲੇ ਹਾਇਰ ਕਰ ਲੈਂਦੇ ਨੇ। ਬਹੁਤ ਲੋਕ ਆਪਣੀ ਜੋਬ ਲੈਣ ਵਾਸਤੇ ਹੈਕ ਕਰਦੇ ਨੇ ਸਿਸਟਮ ਨੂੰ, ਸ਼ੋ ਕਰਨ ਨੂੰ ਵੀ ਅਸੀਂ ਕਰ ਸਕਦੇ ਹਾਂ, ਉਹਨਾਂ ਨੂੰ ਮਾੜੀ ਮੋਟੀ ਸਜ਼ਾ ਦੇ ਕੇ ਉਹ ਉਹਨਾਂ ਨੂੰ ਸਮਝੌਤਾ ਕਰ ਲੈਂਦੇ ਵੀ ਤੁਸੀਂ ਸਾਡੇ ਨਾਲ ਆ ਜਾਓ। ਐਡੇ ਵੱਡੇ ਵੱਡੇ ਹੈਕਰ ਬੈਠੇ ਨੇ, ਸਾਰਾ ਕੁਝ ਬੈਠਾ, ਉਹਨਾਂ ਨੇ ਦੱਸਿਆ ਹੋਇਆ, ਉਹਨੇ ਚੈਲੰਜ ਕੀਤਾ ਚੋਣ ਕਮਿਸ਼ਨ ਨੇ ਵੀ ਭਾਈ ਆ ਜਾਓ ਸਾਡੇ ਸਾਹਮਣੇ ਕਰਕੇ ਦਿਖਾ ਲਓ, ਇੱਥੇ ਆ ਜਾਓ, ਤੁਹਾਨੂੰ ਪੈਸੇ ਵੀ ਦੇਵਾਂਗੇ, ਤੁਹਾਨੂੰ ਸਾਰਾ ਕੁਝ ਦੇਵਾਂਗੇ। ਇੱਕ ਨਾ ਭਾਅ ਜੀ ਹੈਕਿੰਗ ਦੇ ਵਿੱਚ ਸਿਸਟਮ ਦਾ ਨਾ ਇੱਕ ਸਿਸਟਮ ਹੁੰਦਾ ਆ ਵੀ ਤੁਸੀਂ ਇੱਕ ਹੁਣ ਐਪਲ ਵਾਲੇ ਆ, ਆਸਟ੍ਰੇਲੀਆ ਦਾ ਇੱਕ ਨੌਜਵਾਨ ਸੀ ਵੋਲੰਗੋਂਗ ਦਾ, 4 ਸਾਲ ਪਹਿਲਾਂ ਉਹਨੇ ਵਾਇਰਸ ਬਣਾਈ ਸੀ, ਐਪਲ ਦੇ ਵਿੱਚ ਕੋਈ ਵਾਇਰਸ ਨਹੀਂ ਆਉਂਦੀ ਆਈਫੋਨ ਦੇ ਵਿੱਚ, ਉਹਨੇ ਵਾਇਰਸ ਬਣਾਈ ਸੀ ਔਰ ਉਹਨੂੰ ਉਹਦਾ ਇਨਾਮ ਦਿੱਤਾ ਗਿਆ, ਐਪਲ ਨੇ ਉਹਨੂੰ ਇਨਾਮ ਦਿੱਤਾ ਔਰ ਜੋਬ ਦਿੱਤੀ। ਲੋਕ ਆਪਣੇ ਜਿਹੜੇ ਵਧੀਆ ਕੰਪਨੀਆਂ ਨੇ ਆਪਣੇ ਸਿਸਟਮਸ ਨੂੰ ਓਪਨ ਕਰਦੀਆਂ ਵੀ ਬਾਈ ਇਹਨੂੰ ਹੈਕ ਕਰ ਲਓ, ਹੈਕ ਕਰਕੇ ਦੱਸ ਦਿਓ, ਜੇ ਤੁਸੀਂ ਹੈਕ ਕਰ ਲਏ ਤੁਹਾਨੂੰ ਅਸੀਂ ਇਨਾਮ ਦੇਵਾਂਗੇ, ਅਤੇ ਉਹ ਇਨਾਮ ਦਿੰਦੇ ਨੇ ਆਪਣੇ ਆਪ ਨੂੰ ਸੁਧਾਰਨ ਦੇ। ਇਹੀ ਕੁਛ ਚੈਲੰਜ ਜਿਹੜਾ ਆ ਉਹ ਉਹਨਾਂ ਨੇ ਕੀਤਾ ਸੀ ਈਵੀਐਮ ਦੇ, ਔਰ ਅੱਜ ਤੱਕ ਉਹਨੂੰ ਕਿਸੇ ਨੇ ਚੈਲੰਜ ਨੂੰ ਕਬੂਲਿਆ ਨਹੀਂ ਹੈਗਾ। ਕੀ ਮਤਲਬ ਦੁਨੀਆਂ ਦੇ ਵਿੱਚ ਚੈਲੰਜ ਹੋਇਆ ਹੋਵੇ, ਐਡੇ ਵੱਡੇ ਵੱਡੇ ਹੈਕਰ ਬੈਠੇ ਹੋਣ, ਐਡੇ ਵੱਡੇ ਵੱਡੇ ਟੈਕਨੀਸ਼ੀਅਨ ਬੈਠੇ ਹੋਣ, ਤਾਂ ਉਹ ਕਰ ਨਾ ਸਕਣਗੇ। ਸੋ ਨੋਬਡੀ ਟੁੱਕ ਤਾਂ ਚੈਲੰਜ, ਕਿਉਂ ਨਹੀਂ ਲਿਆ ਆਈ ਡੋਂਟ ਨੋ, ਪਰ ਹਜੇ ਤੱਕ ਇਹ ਪ੍ਰੂਵ ਨਹੀਂ ਹੋ ਸਕਿਆ ਕਿ ਈਵੀਐਮ ਦੇ ਵਿੱਚ ਹੇਰਾ ਫੇਰੀ ਹੋ ਸਕਦੀ ਆ। ਗੱਲਾਂ ਜਿਹੜੀਆਂ ਅਫਵਾਹਾਂ ਆ ਉਹ ਮੁਕਦੀਆਂ ਜਿੰਨੀਆਂ ਆਪਾਂ ਮਰਜ਼ੀ ਕਰੀ ਜਾਈਏ, ਪਰ ਦਿਸ ਇਜ਼ ਨੋਟ ਅ ਫੈਕਟ। ਪਰਮਜੀਤ ਸਿੰਘ ਧਾਲੀਵਾਲ ਕਹਿ ਰਹੇ ਨੇ ਕਿ ਸਿੱਧੂ ਸਾਹਿਬ ਸਵੇਰੇ ਸਵੇਰੇ ਤੁਹਾਡੀਆਂ ਗੱਲਾਂ ਸੁਣ ਕੇ ਖੂਨ ਏਦਾਂ ਵੱਧ ਜਾਂਦਾ ਕਿ ਖੂਨਦਾਨ ਕਰਨ ਨੂੰ ਦਿਲ ਕਰਦਾ। ਮੈਂ ਤਾਂ ਕਹਿੰਦਾ ਕਰੇ
ਕਰਨਾ ਚਾਹੀਦਾ,
ਉਹ ਚੰਗਾ ਹੋਇਆ ਖੂਨਦਾਨ ਲੱਗਿਆ, ਮੈਂ ਕਰੇ ਕਹਿਣ ਲੱਗਿਆ ਵੀ ਖੂਨ ਕਰਨ ਨੂੰ ਦਿਲ ਕਰ।
ਅੱਜ ਤੁਹਾਡੀਆਂ ਗੱਲਾਂ ਸੁਣ ਕੇ ਨਾ ਅੱਜ ਮੈਨੂੰ ਵੀ ਬਹੁਤ ਚੰਗਾ ਲੱਗ ਰਿਹਾ।
ਅੱਛਾ,
ਅੱਜ ਤੁਹਾਡੀਆਂ ਸਾਰੀਆਂ ਜਿੰਨੀਆਂ ਵੀ ਗੱਲਾਂ ਨੇ ਤੁਸੀਂ ਕਰ ਰਹੇ ਆ, ਮੈਨੂੰ ਤਾਂ ਇੱਦਾਂ ਲੱਗਦਾ ਜਿੱਦਾਂ ਤੁਸੀਂ ਮੇਰੇ ਨਾਲ ਹੀ ਰਲ ਗਏ ਆ, ਬੀਜੇਪੀ ਦੀ ਸਿਫਤਾਂ ਹੀ ਕਰ ਰਹੀਆਂ ਜਿੱਦਾਂ
ਤੁਹਾਡਾ। ਉਹ ਧਾਲੀਵਾਲ ਸਾਹਿਬ ਦਾ ਤਾਂ ਖੂਨ ਦਾਨ ਕਰਨ ਨੂੰ ਦਿਲ ਕਰਦਾ, ਤੁਸੀਂ ਕਿਤੇ ਖੂਨ ਨਾ ਕਰਦੇ ਹੋ। ਇੱਥੇ ਨੀ ਚਦਾਨ ਆਉਣਾ ਤੁਹਾਨੂੰ ਬੀਜੇਪੀ ਵਾਲਿਆਂ ਨੇ। ਚਲੋ, ਤੇ ਵਿਜੇ ਵਰਦੀ ਜੀ ਵੀ ਆਏ ਨੇ ਪ੍ਰੋਗਰਾਮ ਦੇ ਵਿੱਚ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਹੈਵ ਅ ਨਾਈਸ ਡੇ, ਬਹੁਤ ਸੋਹਣੀ ਤਸਵੀਰ ਭੇਜੀ ਆ, ਮੈਂ ਕਰਦਾ ਸ਼ੇਅਰ ਥੋੜ੍ਹੀ ਦੇਰ ਤੱਕ ਜੀ। ਰਵਿੰਦਰ ਸਿੰਘ ਮੈਲਬਨ ਵਾਲੇ ਆ ਗਏ ਨੇ, ਉਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਤੇ ਬਾਕੀ ਗੁਰਿੰਦਰ ਕਹਿ ਰਹੇ ਨੇ ਹੈਕ ਨਹੀਂ ਹੁੰਦੀਆਂ, ਬਦਲੀਆਂ ਜਾਂਦੀਆਂ ਨੇ ਉਹਨਾਂ ਮਸ਼ੀਨਾਂ ਦੇ ਨਾਲ ਜਿਹਨਾਂ ਵਿੱਚ ਵੋਟਾਂ ਸਿਰਫ ਉਸ ਪਾਰਟੀ ਨਾਲ ਸੰਬੰਧਿਤ ਹੁੰਦੀਆਂ ਨੇ। ਚਲੋ ਜੀ, ਇਹ ਤਾਂ ਵੱਖਰੀ ਗੱਲ ਹੈ, ਹਾਂਜੀ ਤੇ ਵੈਸੇ ਬੈਕ ਟੂ ਪੇਪਰ ਆਉਣਾ ਵੀ ਬਹੁਤ ਵੱਡੀ ਗੱਲ ਨਹੀਂ। ਦੇਖੋ ਜਿਹੜਾ ਅਮਰੀਕਾ ਦੇ ਵਿੱਚ ਵੋਟਾਂ ਪਈਆਂ ਬੈਲਟ ਤੇ ਪਈਆਂ, ਮਤਲਬ ਐਡਾ ਕਲੇਸ਼ ਕੋਟਾਂ ਕਚਹਿਰੀਆਂ, ਉਹ ਪ੍ਰੈਜੀਡੈਂਟ ਖੁਦ ਕਹਿ ਰਿਹਾ ਕਿ ਬਾਈ ਹੇਰਾਫੇਰੀ ਹੋ ਗਈ, ਬਾਈ ਹੇਰਾਫੇਰੀ ਹੋ ਗਈ, ਪੋਸਟਲ 'ਚ ਵੀ ਹੇਰਾਫੇਰੀ ਹੋ ਗਈ, ਹੈ ਨਾ। ਮਤਲਬ ਅਲਟਰਨੇਟਿਵ ਕੀ ਆ ਜੇ ਈਵੀਐਮ ਹਟਾਉਣੀ ਆ ਤਾਂ? ਪਹਿਲੀ ਗੱਲ ਤਾਂ ਐਡੇ ਵੱਡੇ ਪੱਧਰ 'ਤੇ ਵੋਟਾਂ ਨੂੰ ਮਤਲਬ ਇੰਪਲੀਮੈਂਟ ਕਰਨਾ ਬਹੁਤ ਮੁਸ਼ਕਲ ਹੋ ਜਾਵੇਗਾ, ਬਹੁਤ ਮੁਸ਼ਕਲ। ਅਤੇ ਦੂਜਾ ਬੈਕ ਟੂ ਪੇਪਰ ਆਉਣਾ, ਮਤਲਬ ਉਹ ਇੰਪੋਸੀਬਲ ਹੋ ਜਾਏਗਾ। ਹੁਣ ਪੇਪਰ ਦੇ ਵਿੱਚ ਤੁਹਾਨੂੰ ਸਾਨੂੰ ਸਾਰਿਆਂ ਨੂੰ ਪਤਾ ਹੈ ਕਿ 1950 ਤੋਂ ਲੈ ਕੇ ਕਿੱਡੀਆਂ ਵੱਡੀਆਂ ਵੱਡੀਆਂ ਧਾਂਦਲੀਆਂ ਹੇਰਾ ਫੇਰੀਆਂ ਹੁੰਦੀਆਂ ਰਹੀਆਂ ਨੇ। ਪੇਪਰ ਇਜ਼ ਵੈਰੀ ਪ੍ਰਿਮਿਟਿਵ ਟੈਕਨੋਲੋਜੀ, ਮਤਲਬ ਉਹ ਉੱਥੇ ਹੇਰਾ ਫੇਰੀ ਹੋਣ ਦੇ ਜ਼ਿਆਦਾ ਚਾਂਸ ਨੇ। ਖੈਰ ਅਮਰੀਕ ਭਾਅ ਜੀ ਅੱਗੇ ਚੱਲਦੇ ਹਾਂ ਅਤੇ ਗੱਲਾਂ ਬਾਤਾਂ ਹੋਰ ਵੀ ਆਪਾਂ ਸਾਂਝੀਆਂ ਕਰਨੀਆਂ। ਸਾਡੇ ਸਰੋਤਿਆਂ ਨੂੰ ਬੇਨਤੀ ਹੈ ਕਿ ਉਹ ਵੀ ਸਾਡੇ ਨਾਲ ਜੁੜਨ, ਔਰ ਕਿਸੇ ਵੀ ਟੋਪਿਕ 'ਤੇ ਅਗਰ ਉਹ ਗੱਲ ਕਰਨਾ ਚਾਹੁਣ ਤਾਂ, ਪੁੱਛਣਾ ਚਾਹੁਣ ਤਾਂ ਜ਼ਰੂਰ ਕਰ ਸਕਦੇ ਨੇ। ਭਾਅ ਜੀ ਤੁਸੀਂ ਕੋਈ ਖਾਸ ਗੱਲਬਾਤ ਅੱਜ ਕਰਨਾ ਚਾਹੋ, ਹੋਰ ਖੂਨ ਵਧਾਉਣਾ ਚਾਹੋ?
ਮੈਂ ਤਾਂ ਉਹੀ ਅਮਨਦੀਪ ਜਿੱਦਾਂ ਗੱਲ ਕੀਤੀ ਸੀ ਸਵੇਰੇ ਸਮਾਜਿਕ ਸੁਧਾਰਾਂ ਦੀ, ਵੀ ਸੁਧਾਰ ਕਿੱਦਾਂ ਕਰਨੇ ਚਾਹੀਦੇ ਆ, ਕੁਐਸਚਨ ਵੀ ਆਇਆ ਸੀ। ਮੇਰਾ ਤਾਂ ਇਹੀ ਅਮਨਦੀਪ ਕਹਿਣਾ ਹੈ ਕਿ ਸਰਕਾਰ, ਉਹਨਾਂ ਦਾ ਪੁਆਇੰਟ ਇਹੀ ਸੀ ਵੀ ਸਰਕਾਰ ਨੇ ਸੁਧਾਰ ਕਰਨੇ ਆ। ਸਰਕਾਰ ਸੁਧਾਰ ਨਹੀਂ ਕਰ ਸਕਦੀ, ਜਿਹੜੇ ਸਮਾਜਿਕ ਸੁਧਾਰ ਹੋਣੇ ਆ ਉਹ ਘਰ ਤੋਂ ਹੋਣੇ ਆ। ਸਭ ਤੋਂ ਪਹਿਲਾਂ ਸੁਧਾਰ ਅਮਨਦੀਪ ਇਹੀ ਆਪਣੇ ਆਪ ਨਾਲ ਪ੍ਰਣ ਕਰਨਾ ਪੈਣਾ, ਜੇ ਮੈਂ ਘਰ ਵਿੱਚ ਆ ਨਾ ਤਾਂ ਮੈਨੂੰ ਇਹ ਨਿਆਣੇ ਨੂੰ ਨਹੀਂ ਕਹਿਣਾ ਚਾਹੀਦਾ ਮੈਂ ਘਰ 'ਚ ਨਹੀਂ ਹੈਗਾ, ਕਹਿੰਦੇ ਬਾਹਰ ਨੂੰ ਗਿਆ ਆ। ਇੱਕ ਤਾਂ ਇਹ ਸੁਧਾਰ ਸਭ ਤੋਂ ਪਹਿਲਾਂ ਝੂਠ ਬੋਲਣਾ ਜਿਹੜਾ ਸਾਨੂੰ ਪਰਸਨਲੀ ਛੱਡਣਾ ਪੈਣਾ ਕਿ ਅਸੀਂ ਰਿਅਲਿਸਟਿਕ ਥੋੜੇ ਜਿਹੇ ਹੋਈਏ। ਜੇ ਅਸੀਂ ਫਗਵਾੜੇ ਹਾਂ ਤਾਂ ਇਹੀ ਦੱਸਿਆ ਵੀ ਅਸੀਂ ਫਗਵਾੜੇ ਹਾਂ, ਸਾਨੂੰ ਇੱਕ ਘੰਟਾ ਜਲੰਧਰ ਆਉਣ ਨੂੰ ਲੱਗਣਾ, ਇਹ ਨਾ ਕਿ 2 ਮਿੰਟ 'ਚ ਆਏ ਤਾਂ ਗੱਲ ਤੁਹਾਡੇ ਘਰ ਬੈਠਾ ਰਹੇ, ਚਾਹ ਦੇ ਕੱਪ ਪੀਂਦਾ ਰਹੇ। ਜੇ ਅਸੀਂ ਕਿਸੇ ਨੂੰ ਕੋਈ ਲਾਰਾ ਲਾਉਣਾ ਆ ਜਾਂ ਲਾਰੇ ਤਾਂ ਲਾਏ ਨਾ ਜਾਣ। ਹੋਰ ਜਿਹੜੀ ਅਮਨਦੀਪ ਸੁਧਾਰ ਆ, ਕਾਫੀ ਸੁਧਾਰ ਹੋਰ ਜਿਹੜੇ ਫਾਈਨੈਂਸ਼ੀਅਲ ਸੈਕਟਰ ਦੇ ਵਿੱਚ ਆ, ਉਹ ਤੁਹਾਡੇ ਘਰ ਤੋਂ ਸਟਾਰਟ ਹੋਣੇ ਆ। ਜਿੱਦਾਂ ਫਜ਼ੂਲ ਖਰਚੀ ਆ, ਜਿੱਦਾਂ ਅਸੀਂ ਕੁੜਤੇ ਲਏ ਹੋ, ਤੁਹਾਡੇ ਕੋਲ ਵੀ 25-30 ਕੁੜਤੇ ਆ, ਮੇਰੇ ਕੋਲ ਵੀ 25-30 ਕੁੜਤੇ ਆ, ਇਹਦੇ ਵਿੱਚ ਸੁਧਾਰ ਆਉਣਾ ਚਾਹੀਦਾ। ਇੱਕ ਜਾਂ ਦੋ ਚਾਹੀਦੇ ਤੁਹਾਡੇ ਕੋਲ, ਇੱਕ ਖੱਦਰ ਦਾ ਅਤੇ ਦੂਜਾ ਪਾਪਲੀਨ ਦਾ ਹੋਵੇ ਜਾਂ ਹੋਰ ਕਿਸੇ ਕੱਪੜੇ ਦਾ ਹੋਵੇ, ਫਿਰ ਉਹ ਥੋੜ੍ਹਾ ਥੋੜ੍ਹਾ ਪੈਸਾ ਬਚ ਜਾਂਦਾ ਆ, ਹੈ ਨਾ। ਇੱਦਾਂ ਹੀ ਅਮਨਦੀਪ ਜਿਹੜੀਆਂ ਘਰ ਵਿੱਚ ਤੁਹਾਡੀਆਂ ਸ਼ੂਜ਼ ਆ, ਇਹ ਵੀ ਤੁਹਾਡੇ ਹੋਮ ਮੇਡ ਹੋਣੇ, ਜੇ ਹੋਮ ਮੇਡ ਨਹੀਂ ਮਤਲਬ ਲੋਕਲ ਕੰਟੈਂਟ ਮੇਡ ਹੋਣੇ ਚਾਹੀਦੇ ਆ, ਉਹ ਬ੍ਰਾਂਡਡ ਨਹੀਂ ਹੋਣੇ ਚਾਹੀਦੇ ਜਿੱਦਾਂ ਇੰਪੋਰਟਡ ਮੰਗਾਉਣੇ ਆ। ਜਿੱਦਾਂ ਚੀਜ਼ਾਂ ਆ ਬਾਹਰੋਂ ਮੰਗਾਉਣੇ, ਅਸੀਂ ਅੱਜ ਕੱਲ੍ਹ ਔਨਲਾਈਨ ਬਹੁਤ ਮੰਗਾਉਣ ਲੱਗ ਪਏ ਹਾਂ, ਉਹ ਵੀ ਤੁਹਾਨੂੰ ਘਰ ਵਿੱਚ। ਕਹਿਣ ਦਾ ਭਾਵ ਆ ਜਿਹੜੇ ਸੁਧਾਰ ਆ, ਅਸੀਂ ਇਹ ਨਾ ਸੋਚੀਏ ਕਿ ਸਰਕਾਰਾਂ ਨੇ ਕਰਨੇ ਆ ਸੁਧਾਰ, ਸਾਨੂੰ ਪਤਾ ਆ ਕਿੱਥੇ ਕਿੱਥੇ ਖਾਮੀਆਂ, ਸਾਰਿਆਂ ਨੂੰ ਪਤਾ ਆ। ਹੁਣ ਪਾਰਟੀਆਂ ਦੇ ਵਿੱਚ ਅਸੀਂ ਬਾਦਲਾਂ ਨੂੰ ਡਿਸਕਸ ਨਾ ਕਰੀਏ, ਅਸੀਂ ਕੋਵਿਡ ਨੂੰ ਡਿਸਕਸ ਨਾ ਕਰੀਏ, ਅਸੀਂ ਹੋਰ ਜਿਹੜੀਆਂ ਅਜੂਲ ਫਜੂਲ ਚੀਜ਼ਾਂ, ਇਹਨੂੰ ਇਹ ਤਾਂ ਟੀਵੀ ਰੇਡੀਓ 'ਤੇ ਬਹੁਤ ਡਿਸਕਸ ਹੋ ਰਹੀਆਂ ਆ। ਜਿਸ ਵੇਲੇ ਗੈਟ ਟੂਗੈਦਰ ਹੁੰਦੀ ਆ, ਉੱਥੇ ਕੋਈ ਸੰਵਾਦ ਰਚਿਆ ਜਾਵੇ ਜਿਹੜੇ ਸਾਡੇ ਸਮਾਜਿਕ ਸੁਧਾਰ ਆ, ਕਿ ਇਹਨਾਂ 'ਚ ਅਸੀਂ ਕਿੱਦਾਂ ਸੁਧਾਰ ਕਰਨਾ ਆ, ਘਰਾਂ ਵਿੱਚ ਅਸੀਂ ਕਿੱਦਾਂ ਰਹਿਣਾ ਆ, ਆਪਸ ਵਿੱਚ ਹੀ ਮੇਲ ਜੋਲ ਕਿੱਦਾਂ ਵਧਾਉਣਾ ਆ। ਜਿਹੜੀਆਂ ਬਿਮਾਰੀਆਂ ਅੱਜ ਕੱਲ੍ਹ ਕੋਵਿਡ ਤੋਂ ਵੀ ਖਤਰਨਾਕ ਫੈਲੀਆਂ ਹੋਈਆਂ ਆ, ਵਟਸਐਪ ਦੀ ਆ, ਫੇਸਬੁੱਕ ਦੀ ਆ ਜਾਂ ਹੋਰ ਆ, ਇਹਨਾਂ 'ਤੇ ਕਿੱਦਾਂ, ਇਹਨਾਂ 'ਤੇ ਨਜਾਜ ਕਿੱਦਾਂ ਲੈਣੀ ਹੈ, ਇਹਨਾਂ ਨੂੰ ਘੱਟ ਕਿੱਦਾਂ ਕਰਨਾ ਆ। ਜਿਹੜੇ ਆਪਣੇ ਨਿਆਣੇ ਆ ਉਹਨਾਂ ਨੂੰ ਜੇ ਆਪਣੇ ਸੱਭਿਆਚਾਰ ਨਾਲ ਜੋੜਨਾ ਤਾਂ ਆਪਸ ਵਿੱਚ ਹੀ ਸਾਨੂੰ ਪੰਜਾਬੀ ਘਰ ਵਿੱਚ ਬੋਲਣੀ ਪੈਣੀ ਆ। ਇਹ ਤਾਂ ਇੱਥੇ ਦੀਆਂ ਸਮੱਸਿਆਵਾਂ ਹਿੰਦੁਸਤਾਨ ਦੀਆਂ ਨਹੀਂ ਹੈ, ਹਿੰਦੁਸਤਾਨ ਦੀਆਂ ਸਮੱਸਿਆਵਾਂ ਜਿਹੜੀਆਂ ਮੈਂ ਤੁਹਾਨੂੰ ਦੱਸਿਆ ਆ। ਹੁਣ ਮੋਦੀ ਸਾਹਿਬ ਨੇ ਇੱਕ ਕਾਨੂੰਨ ਬਣਾਇਆ ਸੀਗਾ ਕਿ ਤੁਹਾਨੂੰ ਹੈਲਮੇਟ ਪਾ ਕੇ ਸਕੂਟਰ 'ਤੇ ਜਾਣਾ ਚਾਹੀਦਾ ਜਾਂ ਮੋਟਰਸਾਈਕਲ ਚਲਾਉਣਾ ਚਾਹੀਦਾ। ਦੰਦ ਕੱਢਦੇ ਕੱਢਦੇ ਮੋਹਰੇ ਸਕੂਟਰ ਤੋਂ ਉੱਤਰ ਕੇ ਪੁਲਿਸ ਦੇ ਮੋਹਰੇ ਲੰਘੀ ਜਾਂਦੇ, ਪੁਲਿਸ ਫੜ ਨਹੀਂ ਸਕਦੀ, ਕਿਉਂਕਿ ਉਹਨਾਂ ਨੇ ਉਹ ਕਾਨੂੰਨ ਤਾਂ ਇਹੀ ਸੀ ਵੀ ਜੇ ਚੱਲਦੇ ਸਕੂਟਰ 'ਤੇ ਅਤੇ ਹੈਲਮੇਟ ਨਹੀਂ ਪਾਇਆ ਤਾਂ ਤੁਹਾਨੂੰ ਫੜ ਲਊਗੇ।
ਉੱਤਰ ਕੇ
ਜਿੱਥੇ ਪੁਲਿਸ ਖੜੀ ਹੁੰਦੀ ਸੀ ਉਹਦੇ ਕੋਲ ਤੁਰ ਕੇ ਲੰਘ ਗਏ, ਫਿਰ ਦੰਦ ਕੱਢਦੇ ਕੱਢਦੇ ਫਿਰ ਵਟਸਐਪ ਦੇਖੋ ਦੇਖੋ ਪੁਲਿਸ ਨੂੰ ਕਿੱਦਾਂ ਉਹ ਬੱਲੇ ਬੱਲੇ ਕੀਤੀ, ਉਹ ਬੱਲੇ ਬੱਲੇ ਬੰਦ ਕਰੋ, ਉਹਨਾਂ 'ਤੇ ਲਾਣਤਾ ਪਾਓ ਨਾ ਕਿ ਉਹਨਾਂ ਨੂੰ ਸ਼ਾਬਾਸ਼ੀ ਦਿਓ। ਇਹ ਜਿਹੇ ਸਮਾਜਿਕ ਸੁਧਾਰ ਹੋਊਗੇ ਉੱਥੋਂ ਫਿਰ ਤੁਹਾਡੇ ਜਿਹੜੇ IAS ਬਣੂਗੇ, ਤੁਹਾਡੇ ਬੱਚੇ ਸਾਡੇ ਬੱਚੇ, ਉਹ ਫਿਰ ਬਿਊਰੋਕ੍ਰੇਸੀ ਵਿੱਚ ਜਾ ਕੇ ਸੁਧਾਰ ਕਰੂਗੇ, ਉਹ ਜਿਹੜੇ ਫਿਰ ਲੀਡਰ ਅੱਗੇ ਜਾ ਕੇ ਬਣੂਗੇ, ਸਾਡੇ ਘਰਾਂ 'ਚ ਜਾਊਗੇ, ਉਹ ਜੇ ਫਿਰ ਔਰਗੇਨਾਈਜ਼ ਹੋਊਗੇ, ਉਹਨਾਂ ਦੀ ਥੋੜ੍ਹੀ ਜਿਹੀ ਓਨੈਸਟੀ ਹੋਊਗੀ, ਐਥੀਕਲ ਵੈਲਿਊਜ਼ ਹੋਊਗੀਆਂ, ਫਿਰ ਉਹ ਜਾ ਕੇ ਚੰਗੀਆਂ ਸਰਕਾਰਾਂ ਚੁਣਨਗੇ। ਫਿਰ ਤੁਹਾਨੂੰ ਇਹ ਜਿੱਦਾਂ ਚੁਟਕਲਾ ਸੁਣਾਇਆ ਸੀ ਨਾ, ਫਿਰ ਉਹ ਚੁਟਕਲੇ ਸੁਣਾਉਣ ਦੀ ਲੋੜ ਨਹੀਂ ਪਊਗੀ।
ਭਾਜੀ ਤੁਸੀਂ ਮੈਂ ਤੁਹਾਡੇ ਨਾਲ ਤਾਂ ਦੇਖੋ ਬਿਲਕੁਲ 100% ਸਹਿਮਤ ਹਾਂ ਕਿ ਸਾਨੂੰ ਆਪਣੇ ਤੋਂ ਸ਼ੁਰੂ ਕਰਨਾ ਚਾਹੀਦਾ ਪਹਿਲਾਂ ਕੰਮ, ਕਿ ਐਸੀ ਕਲਾ ਨਾ ਖੇਡੀਏ ਜਿੱਤ ਦਰਗਹਿ ਗਿਆ ਹਾਰੀਏ। ਇਹੋ ਜਿਹਾ ਕੰਮ ਕਰਨਾ ਹੀ ਨਹੀਂ ਚਾਹੀਦਾ। ਸਾਨੂੰ ਤਾਂ ਗੁਰਬਾਣੀ ਕਹਿੰਦੀ ਹੈ ਵੀ ਜਿੱਥੇ ਤੁਸੀਂ ਦਰਗਾਹ, ਜਾਣੀ ਕਿ ਪਰਮਾਤਮਾ ਦੇ ਦਰ ਦੀ ਗੱਲ ਹੋ ਰਹੀ ਹੈ, ਚਲੋ ਇੱਥੇ ਕੋਟਾਂ ਕਚਹਿਰੀਆਂ ਦੇ ਵਿੱਚ ਵੀ ਬੰਦਾ ਹਾਰ ਜਾਂਦਾ ਜਦੋਂ ਤੁਸੀਂ ਗਲਤ ਕੰਮ ਕਰਦੇ ਹਾਂ, ਅਤੇ ਉਹ ਇਹ ਤਾਂ ਬਹੁਤ ਛੋਟੇ ਲੈਵਲ ਦੀਆਂ ਗੱਲਾਂ ਨੇ। ਉਹ ਕਹਿੰਦੇ ਵੀ ਮਨ ਦੇ ਵਿੱਚ ਇਹੋ ਜਿਹਾ ਕਰਮ ਨਾ ਕਰੀਏ, ਇਹੋ ਜਿਹੀ ਸੋਚ ਬਿਨਾਂ ਲਿਆਈਏ, ਐਸੀ ਕਲਾ ਮਤਲਬ ਇਹੋ ਜਿਹਾ ਕੋਈ ਟ੍ਰਿਕਰੀ ਨਾ ਕਰੀਏ, ਇਹੋ ਜਿਹਾ ਕੰਮ ਨਾ ਕਰੀਏ ਜਿੱਥੇ ਪਰਮਾਤਮਾ ਦੀ ਦਰਗਾਹ ਦੇ ਵਿੱਚ ਵੀ ਸਾਨੂੰ ਹਾਰਨਾ ਪੈ ਜਾਵੇ। ਅਗਰ ਸਾਡੇ ਮਨ ਦੇ ਵਿੱਚ ਇਹ ਸੋਚ ਆ ਜਾਵੇ ਨਾ, ਤਾਂ ਅਸੀਂ ਕਦੇ ਵੀ ਫਿਰ ਗਲਤ ਕੰਮ ਨਹੀਂ ਕਰਾਂਗੇ। ਹਾਂ, ਕਈ ਕੰਮ ਅਣਭੋਲ ਹੋ ਜਾਂਦੇ ਅਮਰੀਕ ਭਾਜੀ, ਐਸੀ ਗੱਲ ਨਹੀਂ ਹੈਗੀ ਵੀ ਹੁੰਦੇ ਨਹੀਂ। ਹਮਖੱਤੇ ਬਹੁਤ ਕਮਾਉਂਦੇ ਹਨਾ, ਕਈ ਵਾਰੀ ਸਾਤੋਂ ਗਲਤ, ਪਰ ਉਹ ਐਕਚੁਲੀ ਅਗਰ ਅਸੀਂ ਉਸਦਾ ਅਣਭੋਲ ਹੋ ਗਿਆ ਤਾਂ ਸਾਨੂੰ ਪਤਾ ਲੱਗ ਗਿਆ, ਤਾਂ ਉਹਦਾ ਅਸੀਂ ਪਸ਼ਚਾਤਾਪ ਜ਼ਰੂਰ ਕਰੀਏ, ਉਹਨੂੰ ਅਸੀਂ ਕੰਪਨਸੇਟ ਕਰਨ ਦੀ ਕੋਸ਼ਿਸ਼ ਕਰੀਏ ਜਿਹਦੇ ਨਾਲ ਧੱਕਾ ਕੀਤਾ ਅਸੀਂ, ਹਨਾ। ਇਸ ਕਰਕੇ ਸਾਨੂੰ ਜਿਹੜਾ ਆ ਉਹ ਬੜਾ ਕੇਅਰਫੁੱਲ ਹੈ। ਇਹ ਜਿਹੜਾ ਨਾ ਇਹ ਗੁਣ ਨੇ ਜਿਹੜੇ ਆਪਾਂ ਗੱਲਾਂ ਕਰ ਰਹੇ ਨੇ, ਇਹ ਸਾਨੂੰ ਸਾਡੇ ਧਰਮ ਨੇ ਦੇਣੇ ਆ। ਅਸੀਂ ਆਪਣੇ ਧਰਮ 'ਚੋਂ ਆਪਾਂ ਗੁਰੂ ਪੀਰਾਂ ਤੋਂ ਪ੍ਰੇਰਨਾ ਲੈ ਕੇ ਆਪਾਂ ਗ੍ਰੰਥ ਨਾਲ ਜੁੜੀਏ, ਆਪਾਂ ਗੁਰੂ ਗ੍ਰੰਥ ਸਾਹਿਬ ਨਾਲ ਜੁੜੀਏ, ਗੀਤਾ ਨਾਲ ਜੁੜੀਏ, ਬਾਈਬਲ ਨਾਲ ਜੁੜੀਏ, ਉਹ ਵੀ ਸਾਰੀਆਂ ਇਹ ਚੀਜ਼ਾਂ ਦੱਸਦੇ ਨੇ। ਕੁਰਾਨ ਵੀ ਇਹ ਚੀਜ਼ਾਂ ਦੱਸਦੀ, ਅਗਰ ਤੁਸੀਂ ਉਹਨਾਂ ਨੂੰ ਡੀਪਲੀ ਅਨੁਭਵ ਕਰਨਾ ਆ। ਇਹ ਜਦ ਤੱਕ ਬੰਦਾ ਆਪਣੇ ਆਪ ਦੇ ਵਿੱਚ ਇਮੋਸ਼ਨਲ ਨਹੀਂ ਹੁੰਦਾ, ਆਪਣੇ ਆਪ 'ਚ ਧਾਰਮਿਕ ਨਹੀਂ ਹੁੰਦਾ ਅੰਦਰੋਂ, ਉਹ ਤੱਕ ਸਮਾਜ ਦੇ ਵਿੱਚ ਵੀ ਰਿਫਲੈਕਟ ਨਹੀਂ ਹੋਏਗਾ। ਗਾਰੰਟੀ ਆ, ਜੋ ਅੰਦਰ ਹੈ ਉਹੀ ਬਾਹਰ ਹੁੰਦਾ ਆ, ਇਹ ਤਾਂ ਪਤਾ ਹੀ ਹੈ।
ਬਿਲਕੁਲ ਬਿਲਕੁਲ ਅਮਨਦੀਪ, ਮੈਂ ਤੁਹਾਡੀ ਗੱਲ ਦੇ ਨਾਲ ਸਹਿਮਤ ਹਾਂ। ਜਿਸ ਵੇਲੇ ਕੋਈ ਵੀ ਪਾਰਟੀ ਸ਼ੁਰੂ ਹੁੰਦੀ ਹੈ, ਕੋਈ ਵੀ ਪ੍ਰੋਗਰਾਮ ਸ਼ੁਰੂ ਹੁੰਦੇ ਆ, ਕੋਈ ਵੀ ਗਾਇਕਾਂ ਦਾ ਅਖਾੜਾ ਸ਼ੁਰੂ ਹੁੰਦਾ, ਪਹਿਲਾਂ ਜੀ ਧਾਰਮਿਕ ਗੀਤ ਲਾ ਦਿਓ, ਫਿਰ ਧਾਰਮਿਕ ਗੀਤ ਨਾ ਲਾਓ ਬੇਸ਼ੱਕ, ਪਰ ਧਾਰਮਿਕ ਬਾਅਦ 'ਚ ਨਾ ਕਰੋ।
ਆਹੋ, ਅਤੇ ਉਹ ਤਾਂ ਗੱਲ ਇਹ ਹੈ ਨਾ, ਚਲੋ ਇਹ ਵੱਖਰੀਆਂ ਗੱਲਾਂ ਨੇ, ਪਰ ਜਿਹੜਾ ਸੁਧਾਰ ਹੈ, ਸੁਧਾਰ ਆਪਾਂ ਜਿਸ ਤਰ੍ਹਾਂ ਤੁਸੀਂ ਕਿਹਾ ਆਪਣੇ ਆਪ ਤੋਂ ਕਰੀਏ, ਆਪਣੇ ਪਰਿਵਾਰ ਦੇ ਵਿੱਚ ਉਹਨੂੰ ਇੰਪਲੀਮੈਂਟ। ਦੇਖੋ, ਬਹੁਤ ਲੋਕਾਂ ਨੂੰ ਇਹ ਆ ਕਿ ਕੰਟਰੀ ਲੈਵਲ 'ਤੇ ਜੀ ਇੱਦਾਂ ਹੋਣਾ ਚਾਹੀਦਾ, ਉੱਦਾਂ ਹੋਣਾ ਚਾਹੀਦਾ। ਸਾਰੇ ਬੰਦੇ ਜਿੰਨੇ ਵੀ ਪ੍ਰੋਗਰਾਮ ਅੱਜ ਸੁਣ ਰਹੇ ਨੇ, ਸਾਰੇ ਅੱਜ ਨਾ ਆਪਾਂ ਇੱਕ ਅਹਿਦ ਕਰ ਲਈਏ, ਇੱਕ ਆਪਾਂ ਪ੍ਰਣ ਕਰ ਲਈਏ ਕਿ ਪਹਿਲਾਂ ਅਸੀਂ ਆਪਣੇ ਪਰਿਵਾਰ ਦੇ ਵਿੱਚ ਦੇਖੀਏ ਵੀ ਕੀ ਜੋ ਅਸੀਂ ਚਿਤਰਨ ਕਰ ਰਹੇ ਹਾਂ, ਪਿਕਚਰਾਈਜ਼ ਕਰ ਰਹੇ ਹਾਂ ਸਮਾਜ ਨੂੰ ਜਾਂ ਸਾਡੇ ਦੇਸ਼ ਨੂੰ ਜਾਂ ਇਸ ਦੁਨੀਆਂ ਨੂੰ, ਸ੍ਰਿਸ਼ਟੀ ਨੂੰ, ਇੱਦਾਂ ਦਾ ਹੋਣਾ ਚਾਹੀਦਾ ਆ ਜਿੱਥੋਂ ਤੇ ਅਸੀਂ ਰਾਜੇ ਹਾਂ ਇਸ ਚਾਰ ਦੀਵਾਰੀ ਦੇ ਅੰਦਰ, ਅਸੀਂ ਲਾਣੇਦਾਰ ਹਾਂ, ਮੰਨ ਲਓ ਤੁਸੀਂ ਵੀ ਲਾਣੇਦਾਰ ਹੋ, ਕੀ ਤੁਹਾਡੇ ਰਾਜ ਦੇ ਅੰਦਰ ਉਹ ਚੀਜ਼ਾਂ ਲਾਗੂ ਹੋਈਆਂ ਹੋਈਆਂ ਨੇ ਭਾਜੀ?
ਜਿੱਥੇ ਤੁਹਾਡਾ ਆਪਣਾ ਰਾਜ ਚੱਲਦਾ ਹੈ,
ਚਾਰ ਦੀਵਾਰੀ 'ਚ ਤਾਂ ਸਾਡਾ ਹੀ ਰਾਜ ਚੱਲ ਰਿਹਾ ਨਾ, ਮਤਲਬ ਜਿਹੜਾ ਵੀ ਬੰਦਾ ਘਰ ਦਾ ਲਾਣੇਦਾਰ ਹੋਊਗਾ, ਜਿਹੜੀ ਕੋਈ ਔਰਤ ਪ੍ਰੋਗਰਾਮ ਸੁਣ ਰਹੀ ਹੋਊਗੀ, ਉਹ ਘਰ ਵਾਲੀ ਹੋਊਗੀ, ਉਹ ਘਰ ਦੀ ਪ੍ਰਾਈਮ ਮਿਨਿਸਟਰ ਸਮਝ ਲਓ ਨਾ, ਘਰ ਵਾਲੀ ਹੁੰਦੀ ਆ ਪ੍ਰਾਈਮ ਮਿਨਿਸਟਰ, ਤੇ ਜਿਹੜਾ ਘਰ ਵਾਲਾ ਹੁੰਦਾ ਉਹ ਹੈਗਾ ਪ੍ਰੈਜ਼ੀਡੈਂਟ, ਜਿੱਦਾਂ ਇੰਡੀਆ ਦਾ ਰਬਰ ਦੀ ਸਟੈਂਪ, ਉਹ ਤਾਂ ਕਿਤੇ ਕਿਤੇ
ਜਿੱਦਾਂ ਹਰਨਾਮ ਸਿੰਘ ਪ੍ਰੈਜ਼ੀਡੈਂਟ ਆ, ਅਧਿਕਾਰ ਕੌਰ ਜਿਹੜੀ ਆ ਪ੍ਰਾਈਮ ਮਿਨਿਸਟਰ
ਹੈ, ਮਤਲਬ ਇਹ ਨੈਚੁਰਲ ਹੈ। ਔਰਤ ਜਿਹੜੀ ਆ ਪ੍ਰਾਈਮ ਮਿਨਿਸਟਰ ਹੁੰਦੀ, ਉਹਨੂੰ ਘਰ ਦਾ ਉਹਨੂੰ ਸਾਰਾ ਕੁਝ ਸਾਂਭਣਾ ਹੁੰਦਾ, ਘਰ ਵਾਲੀ ਇਸੇ ਕਰਕੇ ਹੁੰਦੀ ਨਾ, ਘਰ ਨੂੰ ਮੈਨੇਜ ਕਰਨਾ ਹੁੰਦਾ, ਉਹਦੇ ਉਹਨੂੰ ਪੈਂਟਰੀ ਵੀ ਸਾਂਭਣੀ ਹੁੰਦੀ ਆ, ਉਹਨੇ
ਪ੍ਰਾਈਮ ਮਿਨਿਸਟਰ
ਹੁੰਦੀ ਆ ਉਹ ਨਾ ਘਰ ਦੀ, ਤੇ ਜਿਹੜਾ ਘਰ ਵਾਲਾ ਹੁੰਦਾ ਉਹ ਪ੍ਰੈਜ਼ੀਡੈਂਟ ਹੁੰਦਾ। ਸੋ ਇਸ ਕਰਕੇ ਤੁਸੀਂ ਆਪਣੇ ਘਰ ਦੇ ਪ੍ਰੈਜ਼ੀਡੈਂਟ ਹੋ, ਲੇਡੀਜ਼ ਘਰ ਦੀਆਂ ਪ੍ਰਾਈਮ ਮਿਨਿਸਟਰ ਹੈ, ਜਾਂ ਅਦਰ ਵੇ ਅਰਾਊਂਡ, ਕਈ ਵਾਰੀ ਪੁੱਟਾ ਵੀ ਹੋ ਜਾਂਦਾ ਕੰਮ, ਤੇ ਤੁਸੀਂ ਮਤਲਬ ਪਹਿਲਾਂ ਇਹ ਦੇਖੋ ਵੀ ਜਿੱਥੇ ਤੁਹਾਡਾ ਪ੍ਰੈਜ਼ੀਡੈਂਟ ਰਾਜ ਲਾਗੂ ਹੋਇਆ ਹੋਇਆ ਤੁਹਾਡੇ ਘਰ ਦੇ ਵਿੱਚ, ਉੱਥੇ ਉਹ ਕੁਛ ਹੈਗਾ ਆ, ਉਹ ਐਥਿਕਸ ਹੈਗੇ ਨੇ ਜਿਹੜੇ ਤੁਸੀਂ ਆਪਣੇ ਮੁਹੱਲੇ ਦੇ ਵਿੱਚ, ਆਪਣੇ
ਮੋਦੀ ਤੋਂ ਐਕਸਪੈਕਟ ਕਰਦੇ
ਆ,
ਜਿਹੜੇ ਤੁਸੀਂ ਮੋਦੀ ਤੋਂ ਐਕਸਪੈਕਟ ਕਰਦੇ ਆ, ਮੇਰੇ ਚ ਹੈਗੇ ਆ,
ਮੋਦੀ ਨਹੀਂ, ਮੋਦੀ ਨੂੰ ਉਹਨਾਂ ਨੂੰ ਤੁਸੀਂ ਵਿੱਚ ਲੈ ਕੇ ਆਓ, ਹੁਣ ਤੁਸੀਂ
ਇਹੀ ਗੱਲ ਆ,
ਮਤਲਬ ਕੋਈ ਵੀ ਕੰਟਰੀ, ਚਾਹੇ ਸਕਾਟ ਮਾਰਿਸਨ ਲਾ ਲਓ, ਚਾਹੇ ਬੋਰਿਸ ਜੌਨਸਨ ਲਾ ਲਓ ਇੰਗਲੈਂਡ ਵਾਲਾ, ਚਾਹੇ ਜੋ ਬਾਈਡਨ ਲਾ ਲਓ ਅਮਰੀਕਾ ਵਾਲਾ, ਚਾਹੇ ਜਸਟਿਨ ਟਰੂਡੋ ਇੰਗਲੈਂਡ ਵਾਲਾ ਲਾ ਲਓ, ਚਾਹੇ ਜਸਿੰਡਾ ਆਰਡਨ ਨਿਊਜ਼ੀਲੈਂਡ ਵਾਲੀ ਲਾ ਲਓ,
ਕੈਨੇਡਾ ਦਾ,
ਸੋ ਨਿਊਜ਼ੀਲੈਂਡ ਵਾਲੀ ਜਸਿੰਡਾ ਵੀ ਹੈ ਨਾ, ਉਹ ਤੁਸੀਂ ਦੇਖੋ ਵੀ ਕੀ ਉਹ ਚੀਜ਼ਾਂ ਜਿਹੜੀਆਂ ਅਸੀਂ ਚਿਤਵ ਰਹੇ ਹਾਂ, ਅਸੀਂ ਲੋਚ ਰਹੇ ਹਾਂ,
ਉਹਦੇ ਤੋਂ ਚਿਤਵ ਰਹੇ ਹਾਂ,
ਕੀ ਸਾਡੇ ਘਰ ਦੇ ਵਿੱਚ ਉਹ ਐਥਿਕਸ ਹੈਗੇ ਨੇ, ਕੀ ਅਸੀਂ ਆਪਣੇ ਘਰ ਦੇ ਵਿੱਚ ਜਸਟਿਸ ਪ੍ਰੋਵਾਈਡ ਕਰ ਰਹੇ ਹਾਂ, ਕੀ ਅਸੀਂ ਘਰ ਦੇ ਵਿੱਚ ਸਾਡੇ ਖੁਸ਼ਹਾਲੀ ਹੈ, ਕੀ ਅਸੀਂ ਮਤਲਬ ਕਿ ਕੋਈ ਹੇਰਾ ਫੇਰੀ ਤਾਂ ਨਹੀਂ ਕਰ ਰਹੇ ਘਰ ਦੇ ਵਿੱਚ, ਜਿਹੜੀ ਸਾਡੇ ਮਾਇਆ ਆ ਰਹੀ ਹੈ, ਪੈਸੇ ਆ ਰਹੇ ਆ, ਕੀ ਉਹ ਸਾਡੇ ਹੱਕ ਦੀ ਕਮਾਈ ਆ ਰਹੀ ਆ,
ਉਹਦੀ ਫਜ਼ੂਲ ਖਰਚੀ,
ਹਾਂ, ਕੀ ਅਸੀਂ ਜਿਹੜੇ ਪੈਸੇ ਮਿਹਨਤ ਕਰਕੇ ਲੈ ਕੇ ਆ ਰਹੇ ਹਾਂ, ਪ੍ਰੈਜ਼ੀਡੈਂਟ ਲੈ ਕੇ ਆ ਰਿਹਾ, ਪ੍ਰਾਈਮ ਮਿਨਿਸਟਰ ਜੀ ਲੈ ਕੇ ਆ ਰਹੀ ਹੈ, ਜਾਂ ਤੁਹਾਡੇ ਬੱਚੇ ਲੈ ਕੇ ਆ ਰਹੇ, ਜਾਂ ਤੁਹਾਡੇ ਪਿੱਛੋਂ ਜੱਦੀ ਪੁਸ਼ਤੀ ਦਾਦਿਆਂ ਬਾਬਿਆਂ ਬਾਪਾਂ ਦੀ ਕਮਾਈ ਹੈਗੀ ਆ, ਕੀ ਤੁਸੀਂ ਉਸ ਪੈਸੇ ਦੀ ਸਹੀ ਵਰਤੋਂ ਕਰ ਰਹੇ ਹੋ? ਕੀ ਤੁਸੀਂ ਸ਼ਾਮ ਨੂੰ ਸ਼ਰਾਬ ਪੀ ਕੇ ਹੈਂ ਗਾਲੀ ਗਲੋਚ ਕਰਦੇ ਹੋ? ਕੀ ਤੁਸੀਂ ਉਹ ਪੈਸਾ ਗਲਤ ਜੂਏ ਚ ਲਾ ਰਹੇ ਹੋ? ਇਹ ਚੈੱਕ ਲਿਸਟ ਆਪਾਂ ਬਣਾਈਏ ਕਿ ਕੀ ਚੈੱਕ ਲਿਸਟ ਬਣਾ ਕੇ ਅਸੀਂ ਦੇਖੀਏ ਵੀ ਅਸੀਂ ਕਿੰਨੇ ਕੁ ਖਰੇ ਉਤਰਦੇ ਹਾਂ ਇਸ 'ਤੇ। ਕੀ ਅਸੀਂ ਜਿਹੜੀ ਆਪਣੀ ਜੌਬ ਕਰ ਰਹੇ ਹਾਂ, ਅਸੀਂ 8 ਘੰਟੇ, ਸਾਰਿਆਂ ਨਾਲ ਵੱਡੀ ਗੱਲ ਹੈ ਕਿ ਜਿਹੜੇ 8-10 ਘੰਟੇ ਅਸੀਂ ਕੰਮ ਕਰ ਰਹੇ ਹਾਂ, ਕੀ ਉਹ ਸਾਡੇ ਹੱਕ ਦੀ ਕਮਾਈ ਆ ਕਿ ਐਵੇਂ ਅਸੀਂ ਬੇਲੋੜੀ ਜੌਬ ਕਰ ਰਹੇ ਹਾਂ, ਬਸ ਉੱਥੇ ਟਾਈਮ ਕਿਲ ਕਰਕੇ ਉਹਦੀ ਕੋਈ ਪ੍ਰੋਡਕਸ਼ਨ ਹੈ ਨਹੀਂ, ਉਹ ਹੱਕ ਦੀ ਕਮਾਈ ਨਹੀਂ ਹੈਗੀ ਫਿਰ ਸਾਡੀ? ਕੀ ਤੁਸੀਂ ਪੈਸੇ ਲਿਆਉਂਦੇ ਹੋ ਹੇਰਾ ਫੇਰੀ ਕਰਕੇ ਤਾਂ ਨਹੀਂ ਲਿਆਉਂਦੇ? ਪਹਿਲਾਂ ਅਸੀਂ ਆਪਣੇ 'ਤੇ ਚੈੱਕ ਲਿਸਟ ਲਾਈਏ, ਜਦੋਂ ਇਹ ਚੈੱਕ ਲਿਸਟ ਆਪਣੇ 'ਤੇ ਲੱਗ ਗਈ ਉਹਦੇ 'ਚੋਂ ਅਸੀਂ ਪਾਸ ਹੋ ਗਏ, ਫਿਰ ਅਸੀਂ ਗੁਆਂਢੀ ਦੀ ਗੱਲ ਕਰਾਂਗੇ, ਨਹੀਂ ਨਹੀਂ ਕਰਾਂਗੇ। ਇਹ ਇਹ ਜਦੋਂ ਹਾਂ ਜਦੋਂ ਸਾਡੇ ਸਮਾਜ ਨੇ ਸਮਝ ਲਿਆ ਨਾ, ਤਾਂ ਸਮਝ ਲਓ ਫਿਰ ਇੰਪਰੂਵਮੈਂਟ ਹੋਣੀ ਸ਼ੁਰੂ,
ਸਮਾਜ ਸੁਧਾਰ ਸ਼ੁਰੂ ਹੋ ਗਏ।
ਹਾਂ ਸ਼ੁਰੂ ਹੋ ਗਏ। ਸੋ ਇਸ ਕਰਕੇ ਪਿਆਰਿਓ ਵੀ ਆਪਾਂ ਸਮਾਜ ਸੁਧਾਰ ਆਪਣੇ ਘਰੋਂ ਹੀ ਸ਼ੁਰੂ ਕਰਨਾ ਆ, ਅਤੇ ਘਰ ਖੁਸ਼ਹਾਲ ਕਰਨਾ, ਹੈਪੀ ਕਰਨਾ, ਖੁਸ਼ ਕਰਨਾ ਆ। ਅਸੀਂ ਕੀ ਕਰ ਰਹੇ ਹਾਂ ਆਪਣੇ ਪਰਿਵਾਰ ਨੂੰ ਖੁਸ਼ ਰੱਖਣ ਦੇ ਲਈ, ਉਸ ਨੂੰ ਧਰਮ ਦੇ ਨਾਲ ਜੋੜਨ ਲਈ ਕੀ ਕਰ ਰਹੇ ਹਾਂ, ਉਸ ਦੀ ਸਿਹਤ ਦੇ ਲਈ ਅਸੀਂ ਕੀ ਕਰ ਰਹੇ ਹਾਂ? ਹੁਣ ਬੱਚੇ ਤੁਹਾਡੇ ਕਹਿੰਦੇ ਅਸੀਂ ਜਿੰਮ ਜਾਣਾ, ਠੀਕ ਹੈ, ਅਸੀਂ ਹੈਲਥ ਬਣਾਉਣੀ ਆ, ਤੁਸੀਂ ਕਹਿੰਦੇ ਨਹੀਂ 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 ਵੀ ਪੈਸੇ ਖਰਾਬ ਹੋ ਰਹੇ ਆ, ਆ ਰਹੇ ਉਹ ਰਹੇ, ਤੁਸੀਂ ਕੀ ਕਰ ਰਹੇ ਹੋ ਉਹਨਾਂ ਦੀ ਲੋੜਾਂ ਦੇ ਲਈ? ਜਾਂ ਤੁਹਾਡੇ ਬੱਚਿਆਂ ਨੂੰ ਕੋਈ ਇਹੋ ਜਿਹੀ ਪ੍ਰੋਬਲਮ ਹੈ, ਹੈ ਨਾ, ਜਾਂ ਉਹਨਾਂ ਨੂੰ ਕੋਈ ਐਡਿਕਸ਼ਨ ਹੈ, ਤੁਸੀਂ ਉਹਨਾਂ ਦੀ ਐਡਿਕਸ਼ਨ ਹਟਾਉਣ ਦੇ ਲਈ ਕੀ ਕਰ ਰਹੇ ਆ? ਸੋ ਕੀ ਤੁਸੀਂ ਕਰ ਰਹੇ
ਤੁਹਾਨੂੰ ਆ ਕੇ ਕਹਿੰਦਾ ਮੈਂ ਜੇ ਬੱਚਾ ਤੁਹਾਨੂੰ ਆ ਕੇ ਕਹਿੰਦਾ ਮੈਨੂੰ ਡੈਡੀ ਕ੍ਰਿਕਟ ਲੈ ਕੇ ਜਾਣਾ, ਜਾਂ ਆਪਣੀ ਮੰਮੀ ਨੂੰ ਮੰਮੀ ਮੈਨੂੰ ਕ੍ਰਿਕਟ ਲੈ ਕੇ ਜਾਣਾ, 4-5 ਵਜੇ ਟ੍ਰੇਨਿੰਗ ਆ, ਤੇ ਮੰਮੀ ਜਾਂ ਡੈਡੀ ਕਹਿੰਦੇ ਨਹੀਂ 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 5 ਵਜੇ ਤਾਂ ਉੱਥੇ ਖਬਰਾਂ ਆਉਣੀਆਂ ਇੰਡੀਆ ਤੋਂ, ਜਿਹੜਾ ਇੱਕ ਸੀਰੀਅਲ ਲਾਉਣਾ ਉਹ ਦੇਖਣਾ ਮੈਂ, ਨਾਲੇ ਅੱਜ ਦੇਖਣਾ ਮੋਦੀ ਹਾਰਿਆ ਆ ਕਿੱਦਾਂ ਉਹਦੇ ਗੱਲਾਂ ਹੁੰਦੀਆਂ ਟੀਵੀ ਤੇ ਉਹ ਦੇਖਣਾ ਆ, ਤੈਨੂੰ ਕ੍ਰਿਕਟ ਦੀ ਪਈ ਉਹ ਆ, ਇੱਥੇ ਪੰਗਾ ਪਿਆ ਆ, ਇੱਦਾਂ ਦੀਆਂ ਗੱਲਾਂ ਨੂੰ ਛੱਡੀਏ ਤੇ ਬੱਚੇ ਨੂੰ ਉੱਥੇ ਲੈ ਕੇ ਜਾਈਏ, ਤੇ ਪੋਲਿਟਿਕਸ ਨੂੰ ਵੀ ਛੱਡੀਏ, ਦੂਰ ਭਗਾਈਏ, ਜੇ ਟਾਈਮ ਹੈਗਾ ਤਾਂ ਉਹਨੂੰ ਕਰੀਏ। ਤੇ ਬਾਕੀ ਅਮਦੀਪ ਜਿੱਦਾਂ ਤੁਸੀਂ ਕਹਿ ਰਹੇ ਹੋ ਠੀਕ ਹੀ ਕਹਿ ਰਹੇ ਸਾਰੀਆਂ ਜਿੱਦਾਂ ਗੱਲਾਂ ਕਰ ਰਹੇ ਤੁਸੀਂ,
ਗੁੱਡ ਡੇ ਹੀ ਆ ਫਿਰ ਰਿੱਕੀ ਮੰਗਰ,
ਗੁੱਡ ਡੇ ਹੀ ਆ ਜਿੱਦਾਂ ਸੋਹਣਾ ਲੱਗਦਾ ਹੀ
ਆ, ਸੋਹਣਾ ਲੱਗਦਾ ਹੀ ਆ। ਭਾਜੀ ਰਿੱਕੀ ਨਾਲ ਹੋਈ ਤੁਹਾਡੀ ਗੱਲ ਫਿਰ ਲੇਟਲੀ ਕਿਤੇ?
ਅਮਨਦੀਪ ਉੱਦਾਂ ਤਾਂ ਰਿੱਕੀ ਨਾਲ ਗੱਲਾਂ ਹੁੰਦੀਆਂ ਰਹਿਣੀਆਂ, ਪਰ ਮੈਂ ਆਪਣੇ ਸਰੋਤਿਆਂ ਤੋਂ ਇਹ ਜਾਣਨਾ ਚਾਹੁੰਦਾ ਵੀ ਅਸੀਂ 2-3 ਵਾਰੀ ਦੱਸਿਆ ਵੀ ਰਿੱਕੀ ਦਾ ਅਸਲੀ ਨਾਂ ਕੀ ਆ, ਉਹਦੀ ਦਾਦੀ ਜਿਹੜੀ ਹੈ ਨਾ ਪਰਸਿੰਨੀ ਆ, ਜਿਹਨੂੰ ਪਹਿਨੀ ਬਣਾ ਦਿੱਤਾ ਸੀ ਧੇਲੇ ਦੀ ਬਣਾ ਦਿੱਤਾ ਸੀ ਉਹਨੇ, ਉਹਦੇ ਹਸਬੈਂਡ ਨੇ ਤੇ ਮੁੰਡੇ ਨੇ ਰਲ ਕੇ, ਵੀ ਉਹਦਾ ਅਸਲੀ ਨਾਂ ਕੀ ਆ ਜਿਹੜਾ ਦਾਦੀ ਨੇ ਰੱਖਿਆ ਸੀ। ਅਖੀਰ ਦੇ ਵਿੱਚ ਜੇ ਤੁਹਾਨੂੰ ਯਾਦ ਆ ਕਈ ਵਾਰੀ ਪ੍ਰੋਗਰਾਮ ਵਿੱਚ ਉਹਦਾ ਅਸਲੀ ਨਾਂ ਵੀ ਦੱਸਿਆ ਆ, ਜੇ ਦੱਸ ਸਕਦੇ ਆ ਤਾਂ ਤੁਹਾਡੇ ਬਹੁਤ ਬਹੁਤ ਧੰਨਵਾਦੀ ਹੋਵਾਂਗੇ। ਅਮਰੀ ਗੱਲ ਤਾਂ ਉਹਦੇ ਨਾਲ ਹੋਈ ਉੱਦਾਂ ਮੇਰੀ ਪਿੱਛੇ ਜਾਏ, ਉਹ ਨਾ ਇਹਤੇ ਇੱਕ ਮੈਂ ਕਿਹਾ ਵੀ ਰਿੱਕੀ ਅੱਜ ਕੱਲ੍ਹ ਕਰੋਨਾ ਬਹੁਤ ਫੈਲਿਆ ਆ ਤੁਹਾਡੇ ਕੰਟਰੀ ਦੇ ਵਿੱਚ ਵੀ, ਇੱਧਰ ਭਾਰਤ ਦੇ ਵਿੱਚ ਵੀ, ਵੀ ਤੂੰ ਕੋਈ ਗੱਲਬਾਤ ਸੁਣਾ ਕਿ ਕਿੱਦਾਂ। ਅੰਕਲ ਜੀ ਜਿੱਦਾਂ ਤੁਸੀਂ ਕਹਿੰਦੇ ਹੀ ਆ, ਜਿੱਦਾਂ ਹੁਣ ਕਰੋਨਾ ਤਾਂ ਉਹਦਾ ਫੈਲਿਆ ਹੀ ਹੈ, ਜਿੱਦਾਂ ਇੱਥੇ ਵੀ ਬੜਾ ਫੈਲਿਆ ਹੀ ਹੈ, ਇੰਡੀਆ 'ਚ ਤਾਂ ਹੁਣ ਜਿੱਦਾਂ ਕਹਾੜੀ ਆਈ ਹੋ ਆ, ਸਿਰ ਚੜ੍ਹ ਕੇ ਬੋਲਦਾ ਇੱਦਾਂ, ਅੱਜ 3-4 ਲੱਖ ਹੁੰਦਾ, ਕਦੇ 5 ਲੱਖ ਹੁੰਦਾ, ਮੈਂ ਕਿਹਾ 5 ਲੱਖ ਨਹੀਂ ਕਦੇ ਵੀ ਹੋਇਆ, ਉਹ ਉਹਦਾ 5 ਲੱਖ ਤਾਂ ਨਹੀਂ ਵੀ ਹੋਣਾ ਚਾਹੀਦਾ, ਘਟਣਾ ਹੀ ਚਾਹੀਦਾ, ਜਿੱਦਾਂ ਪੋਜ਼ਿਟਿਵਿਟੀ ਤਾਂ ਦਿਖਾਉਣੀ ਚਾਹੀਦੀ ਸਾਨੂੰ, ਜਿੱਦਾਂ ਗੱਲਾਂ ਕਰਨੀਆਂ ਪੈਣੀਆਂ ਹੀ ਆ। ਜਿੱਦਾਂ ਹੁਣ ਆਪਾਂ ਨੇ ਕਰੋਨਾ, ਇੱਕ ਤਾਂ ਕਰੋਨਾ ਫੈਲਿਆ ਆ ਆਪਣੇ ਅਮਰੀਕ ਅੰਕਲ, ਇੱਕ ਕਰੋਨਾ ਫੈਲ ਗਿਆ ਇੱਥੇ, ਤੇ ਲੋਕਾਂ ਨੂੰ ਨਾ ਥੋੜੀ ਜਿਹੀ ਖੋਲ੍ਹ ਮਿਲੀ, ਇੱਕ ਪਾਰਟੀ ਦੇ ਗਏ 20-25 ਬੰਦੇ ਜਿੱਦਾਂ ਸੱਦੇ ਹੋ ਸੀਗੇ ਇੱਥੇ, ਤਾਂ ਆਪਣੇ ਜਿਹੜੀ ਸਮਾਜ ਆ ਨਾ ਇਹਨੂੰ ਬੜੀ, ਜਿਹੜੇ ਸਾਡੇ ਬੰਦੇ ਆ ਜਿੱਦਾਂ ਸੋਸਾਇਟੀ ਵਿੱਚ ਜਿਹੜੇ ਬੰਦੇ, ਇਹਨੂੰ ਗੱਲ ਕਰਨ ਦਾ ਪਤਾ ਵੀ ਨਹੀਂ ਕਈ ਵਾਰੀ ਹੁੰਦਾ ਕਿ ਗੱਲ ਕਰਨੀ ਕਿੱਦਾਂ ਹੈ। ਜਿੱਦਾਂ ਹੁਣ ਇੱਕ ਬੰਦੇ ਨੂੰ, ਇੱਕ ਬੰਦਾ ਕਹਿੰਦਾ ਕਿ ਗੱਲ ਹੁਣ ਉਹ ਤੈਨੂੰ ਸੁਣੇ ਵਿੱਚ, ਜਿੱਦਾਂ ਹੁਣ ਤੈਨੂੰ ਡਾਇਬਟੀਜ਼ ਜਿੱਦਾਂ ਸ਼ੂਗਰ ਹੀ ਹੋ ਗਈ ਆ, ਫਿਰ ਤੈਨੂੰ ਸ਼ੂਗਰ ਕਾਹਦੇ ਹੋ ਗਈ ਆ, ਤੇਰਾ ਤਾਂ ਹੁਣ ਮੁੰਡਾ ਵੀ ਜੋਬ ਤੇ ਲੱਗਾ ਆ, ਜੇ ਚੰਗੀ ਜੋਬ ਇਹ ਕਰਦਾ ਆ, ਜਿੱਦਾਂ ਤੇਰੀ ਕੁੜੀ ਵੀ ਚੰਗੀ ਪੜ੍ਹਾ ਰਹੀ ਆ, ਚੰਗੇ ਲੱਗ ਗਏ ਉਹ ਕੰਮ ਤੇ ਲੱਗ ਗਿਆ, ਤੇਰਾ ਪੋਤਾ ਵੀ ਜੋਬ ਕਰਨ ਲੱਗ ਗਿਆ, ਤੈਨੂੰ ਸ਼ੂਗਰ ਕਾਹਦੇ ਹੋ ਗਈ ਆ, ਮੈਨੂੰ ਸਮਝ ਨਹੀਂ ਆਉਂਦੀ ਤੈਨੂੰ ਕਾਹਦੇ ਸ਼ੂਗਰ ਹੋ ਗਈ ਆ। ਉਹ ਮੋਹਰੇ ਉਹ ਕਹਿੰਦਾ, ਉਹ ਮੋਹਰੇ ਉਹ ਕਹਿੰਦਾ ਤੂੰ ਗੱਲ ਸੁਣ, ਤੂੰ ਮੇਰੀ ਜਿਹੜਾ ਮੇਰਾ ਮੁੰਡਾ ਆ ਜਾਂ ਮੇਰੀ ਨੂੰਹ ਆ ਜਿੱਦਾਂ ਮੇਰੀ ਕੁੜੀ ਆ, ਉਹ ਤਾਂ ਬੰਦੇ ਉਹ ਆਈਸੋਲੇਸ਼ਨ ਦੇ ਟੀਕੇ ਆ ਜਿਹੜੇ ਲੱਗ ਜਾਏ ਮੇਰੇ ਵੀ, ਮੈਨੂੰ ਕਰੋਨਾ ਨਹੀਂ ਹੋਣਾ ਜਾਂ ਮੈਨੂੰ ਕਰੋਨਾ ਨਹੀਂ ਹੋਣਾ, ਜਿੱਦਾਂ ਮੈਨੂੰ ਮੈਨੂੰ ਹੁਣੀ ਨੀ ਉਹ ਦੂਜੀ, ਉਹ ਕੋਈ ਦਵਾਈ ਆ।
ਪਿਛਲੇ ਵੀਕ ਚ ਤੁਹਾਡਾ ਪ੍ਰੋਗਰਾਮ ਮੈਂ ਵੀ ਸੁਣਿਆ ਸੀਗਾ ਜਿਹਦਾ ਭਾਈ ਸਾਹਿਬ ਕਹਿ ਗਿਆ ਨਿਆਣੇ ਵਿੱਚ ਅਖੇ 2.5 ਦੀ ਦੂਰੀ ਰੱਖਣੀ ਹੈ ਜਿੱਦਾਂ ਨਵੇਂ ਜੋੜੇ ਨੂੰ ਕਹੀ ਜਾਂਦੇ ਆ ਫਿਰ ਉਹ ਤਾਂ ਲੋਹੜੀ ਰੋਲਦੇ ਆ ਕਮਾਲ ਹੋ ਗਈ ਆ
ਲੋਹੜੀ ਤੇ ਜਰੂਰ ਆਇਓ ਜੀ ਗੁਰਦੁਆਰਾ ਸਾਹਿਬ ਕਹਿੰਦੇ ਭਾਈ ਸਾਹਿਬ ਤੁਸੀਂ 1.5 meter ਦੀ ਦੂਰੀ ਤਾਂ ਪਹਿਲਾਂ ਦੱਸੀ
ਇੱਦਾਂ ਦੀਆਂ ਗੱਲਾਂ ਕਰਦੇ ਹੀ ਆ ਹੁਣ ਮੈਂ ਕਿਹਾ ਰਿੱਕੀ ਹੁਣ ਜਿਹੜੀ ਤੇਰੀ ਹੁਣ ਲਾਈਵ ਗੱਲ ਹੋ ਰਹੀ ਆ ਉਦਣ ਲਾਈਵ ਗੱਲ ਤੇਰੇ ਨਾਲ ਇਸ ਵੇਲੇ ਹੋ ਰਹੀ ਆ ਮੈਂ ਜਿਹੜੀ ਨਾ ਤੇਰੀ ਤਸਵੀਰ ਦੇਖ ਰਿਹਾ ਆ ਤੇ ਇੱਕ ਤਾਂ ਤੇਰੀ ਆਹ ਜਿਹੜੀ ਪੈਂਟ ਦੇ ਥੱਲੇ ਪਹਿਲਾਂ ਬਨੈਣ ਦਿਸ ਰਹੀ ਆ ਉਹਦੇ ਉੱਪਰ ਤੂੰ ਸਵੈਟਰ ਪਾਇਆ ਉਹ ਦਿਸ ਰਿਹਾ ਉਹਦੇ ਉੱਪਰ ਥੋੜਾ ਜਿਹਾ ਉੱਚਾ ਉਹ ਤੋਂ ਉੱਚੀ ਕਮੀਜ਼ ਦਿਖ ਰਹੀ ਆ ਇਹਦਾ ਲੇਅਰਾਂ ਬਣੀਆਂ ਪਹਿਲਾਂ ਬਨੈਣ ਦਿਖ ਰਹੀ ਆ ਫਿਰ ਤੇਰਾ ਸਵੈਟਰ ਦਿਖ ਰਿਹਾ ਅੰਕਲ ਜੀ ਇਹੀ ਤਾਂ ਗੱਲਾਂ ਹੁੰਦੀਆਂ ਜਿੱਦਾਂ ਹੁਣ ਮਸ਼ਹੂਰ ਹੋਣ ਦੀਆਂ ਏਦਾਂ ਜਿਸ ਵੇਲੇ ਨਾ ਚੌਹ ਦੇ ਪਟਾਕੇ ਪੈਂਦੇ ਜਿੱਦਾਂ ਮੇੜੇ ਹੋਣ ਮੈਨੂੰ ਤਾਂ ਹੁਣ ਸਾਰੇ ਕਹਿੰਦੇ ਤੇਰੀ ਟੋਹੜੀ ਬੜੀ ਆ ਪੂਰੇ ਪਟਾਕੇ ਪੈਂਦੇ ਹੋਣ ਅੰਕਲ ਜੀ
ਜਿੱਦਾਂ
ਜਿੱਦਾਂ ਕੁਝ ਜਿਲੇ ਜੁਸ ਹਾਂਜੀ ਟੋਹ ਦੇ ਪੂਰੇ ਪਟਾਕੇ ਮੇਰੇ ਹੁਣ ਜਿੱਦਾਂ ਹੁਣ ਮੈਂ 11 ਸਾਲਾਂ ਦਾ ਸੁਖਨਾ ਹੋ ਗਿਆ 12ਵੇਂ ਸਾਲ ਚ ਲੱਗਾ ਆ ਜਿੱਦਾਂ ਹੁਣ ਤੇ ਹੁਣ ਅੰਕਲ ਜੀ 8 ਸਾਲ ਹੋਰ ਇੰਤਜ਼ਾਰ ਕਰਨਾ ਪੈਣਾ ਆ ਤੇ ਮੇਰਾ ਵਿਆਹ ਤੇ ਵੀ ਆਉਣਾ ਉਦੋਂ ਕਰੋਨਾ ਸ਼ਾਇਦ ਹਟੇ ਜਾਊਗਾ ਉਦੋਂ ਤੱਕ ਤਾਂ ਫਿਰ ਤੁਸੀਂ ਸਾਰੇ ਆਪਣੇ ਜਿੰਨੇ ਸਰੋਤੇ ਆ ਨਾ ਸਾਰਿਆਂ ਨੂੰ ਲੈ ਕੇ ਜਿੱਦਾਂ ਇੰਗਲੈਂਡ ਵਿੱਚ ਆਉਣਾ ਪੈਣਾ ਹੀ ਆ ਤੁਹਾਨੂੰ ਹੁਣ ਏਦਾਂ ਦੀਆਂ ਤਾਂ ਗੱਲਾਂ ਬਾਤਾਂ ਹੁੰਦੀਆਂ ਅੰਕਲ ਅਮਰੀਕ ਅੰਕਲ ਜੀ ਚਲੋ ਫੇਰ ਗੱਲ ਕਰਾਂਗੇ ਹੁਣ ਫੇਰ ਗੱਲ ਕਰਦੇ ਹੋ
ਠੀਕ ਹੈ ਸਤਿ ਸ੍ਰੀ ਅਕਾਲ ਜੀ ਇਹ ਤਾਂ ਬਹੁਤ ਵਧੀਆ ਭਾਜੀ ਪਟਾਕੇ ਪੈਂਦੇ ਗੇ ਟੋਰ ਤੇ ਦੇਖੋ ਚਲੋ ਇੱਧਰ ਭਾਜੀ ਗੁਰਿੰਦਰ ਸਿੰਘ ਕਹਿੰਦੇ ਕਿ ਲਓ ਜੀ ਕਰ ਲਓ ਗੱਲ ਅੱਜ ਮੇਰੀ ਪਤਨੀ ਅਤੇ ਛੋਟੀ ਬੇਟੀ ਸ਼ਗਨ ਮਾਲ ਵਿੱਚ ਗਏ ਨੇ ਅਤੇ ਮੈਂ ਘਰ ਰਹਿ ਪਿਆ ਕਿ ਦਿਲ ਵਾਲੀ ਗੱਲ ਸੁਣਨੀ ਮੈਂ ਉਹਨੇ ਨਾਲ ਨਹੀਂ
ਇਹਨਾਂ ਨੂੰ ਨਾਲ ਜਾਣਾ ਚਾਹੀਦਾ ਸੀ ਦਿਲ ਵਾਲੀ ਗੱਲ ਤਾਂ ਰਿਕਾਰਡਡ ਵੀ ਆ
ਠੀਕ ਠੀਕ ਅਰਸ਼ ਮੱਲੀ ਹੁਣ ਨੇ ਦੋ ਤਸਵੀਰਾਂ ਭੇਜੀਆਂ ਨੇ ਜੀ ਵਿਸਾਖੀ ਗੁਰਦੁਆਰਾ ਲਿਖਣਹਾਰ ਸਾਹਿਬ ਦਮਦਮਾ ਸਾਹਿਬ ਦੀਆਂ ਹਾਂਜੀ ਬਿਲਕੁਲ ਬਹੁਤ ਵਧੀਆ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਗੁਰਾਇਆ ਜੀ ਜਗਦੀਪ ਗੁਰਾਇਆ ਕਿਆ ਕੀ ਹਾਲ ਹੈ ਪਿਆਰਿਓ ਮੈਲਬਨ ਵਿੱਚ ਅੱਜ ਕਹਿੰਦੇ ਬਹੁਤ ਸੋਹਣੀ ਧੁੱਪ ਨਿਕਲੀ ਆ ਬਹੁਤ ਸੋਹਣੀ ਤਸਵੀਰ ਉਹਨਾਂ ਨੇ ਭੇਜੀ ਹੈ ਜਿਹੜੀ ਮੈਂ ਸ਼ੇਅਰ ਕਰ ਦਿੱਤੀ ਆ ਸਾਰੇ ਤੁਸੀਂ ਦੇਖ ਸਕਦੇ ਹੋ ਸੋ ਅਮਰੀਕ ਭਾਜੀ ਗੱਲਾਂ ਜਿਹੜੀਆਂ ਇਸ ਸਮੇਂ ਦੌਰਾਨ ਨਾ ਪਰਿਵਾਰਾਂ ਦੇ ਉੱਤੇ ਜਿਹੜੇ ਪ੍ਰੈਸ਼ਰ ਨੇ ਉਹ ਵੀ ਕਾਫੀ ਨੇ ਉਹ ਪ੍ਰੈਸ਼ਰ ਕਿਉਂ ਕਾਫੀ ਨੇ ਮੈਂ ਹੋਰ ਗੱਲ ਵੀ ਨੋਟ ਕੀਤੀ ਆ ਮੈਂ ਤਾਂ ਕਹਿੰਦਾ ਚੰਗੀ ਗੱਲ ਹੈ ਕਿ ਆਪਸ ਦੇ ਵਿੱਚ ਬੈਠਣ ਦਾ ਮੌਕਾ ਮਿਲਿਆ ਘਰੇ ਰਹਿਣ ਦਾ ਮੌਕਾ ਮਿਲਿਆ ਤੇ ਇੱਕ ਦੂਜੇ ਨੂੰ ਜਾਣਨ ਦਾ ਮੌਕਾ ਮਿਲਿਆ ਗੱਲ ਕਰਨ ਦਾ ਮੌਕਾ ਮਿਲਿਆ ਤੇ ਪ੍ਰੈਸ਼ਰ ਇਸੇ ਗੱਲ ਦਾ ਆ ਅਮਰੀਕ ਭਾਜੀ ਇੱਕ ਮੇਰਾ ਖਿਆਲ ਟਾਈਮ ਉਹ ਸੀ ਜਦੋਂ ਕੋਈ ਲੱਭਦਾ ਨਹੀਂ ਸੀਗਾ ਤੁਹਾਨੂੰ ਯਾਦ ਹੋਣਾ ਕੋਈ ਸ਼ਿਫਟ ਤੇ ਆ ਰਿਹਾ ਘਰੋਂ ਤੇ ਕੋਈ ਜਾ ਰਿਹਾ ਤੇ ਕਿਸੇ ਕੋਲ ਟਾਈਮ ਨਹੀਂ ਹੈਗਾ ਇੱਕ ਦੂਜੇ ਨਾਲ ਗੱਲ ਕਰਨ ਦਾ ਕਦੇ ਕਦੇ ਦੇਖਦੇ ਆ ਵੀਕਐਂਡ ਤੇ ਕੋਈ ਆਪਣਾ ਭੱਜਿਆ ਫਿਰਦਾ ਕੋਈ ਆਪਣਾ ਭੱਜਿਆ ਫਿਰਦਾ ਆ ਇੱਕ ਗੱਲ ਤਾਂ ਚੰਗੀ ਹੋਈ ਭਾਜੀ ਵੀ ਲੋਕਾਂ ਨੂੰ ਆਪਸ ਦੇ ਵਿੱਚ ਰਹਿਣ ਬਹਿਣ ਤੇ ਗੱਲ ਕਰਨ ਦਾ ਜਿਹੜਾ ਆ ਖਾਣ ਪੀਣ ਦਾ ਵੀ ਉਹ ਟਾਈਮ ਮਿਲਿਆ ਸਲੀਕਾ ਆ ਗਿਆ ਜਾਂ ਮਿਲਿਆ ਤੇ ਜਦੋਂ ਇੱਕ ਦੂਜੇ ਨੂੰ ਮਿਲੇ ਗੱਲਾਂ ਕੀਤੀਆਂ ਹੱਸੇ ਖੇਡੇ ਰੋਏ ਲੜੇ ਝਗੜੇ ਹਨਾ ਕਿਸੇ ਦੀ ਨੌਕਰੀ ਗਈ ਕਿਸੇ ਨੂੰ ਵੱਧ ਪੈਸੇ ਮਿਲ ਗਏ ਕਿਸੇ ਨੂੰ ਨਹੀਂ ਮਿਲ ਗਏ ਤੇ ਉਹਦੇ ਨਾਲ ਨਾ ਮੈਨੂੰ ਲੱਗਦਾ ਕਿ ਜਿਹੜੀ ਨੋਰਮਲ ਗੱਲ ਹੋਣੀ ਚਾਹੀਦੀ ਲੋਕਾਂ ਨੂੰ ਇਉਂ ਲੱਗ ਰਿਹਾ ਕਿ ਪ੍ਰੈਸ਼ਰਾਈਜ਼ਡ ਹੈ ਅਸੀਂ ਸਾਰਿਆਂ ਨੂੰ ਈਵਨ ਬੱਚਿਆਂ ਨੂੰ ਆਪਣੇ ਪੇਰੈਂਟਸ ਦੇ ਬਾਰੇ ਜ਼ਿਆਦਾ ਜਾਣਨ ਦਾ ਮੌਕਾ ਮਿਲਿਆ ਇਸੇ ਤਰ੍ਹਾਂ ਪੇਰੈਂਟਸ ਨੂੰ ਆਪਣੇ ਬੱਚਿਆਂ ਦੀਆਂ ਲੋੜਾਂ ਦਾ ਪਤਾ ਲੱਗਿਆ ਵੀ ਉਹਨਾਂ ਦੀ ਕੀ ਲੋੜ ਹੈ ਕਈਆਂ ਨੂੰ ਪਤਾ ਲੱਗਿਆ ਹੁਣ ਸਾਡੇ ਧੀ ਪੁੱਤ ਜਵਾਨ ਹੋ ਗਏ ਨੇ ਅਸੀਂ ਵਿਆਹ ਇਹਨਾਂ ਦੇ ਕਰਨੇ ਨੇ ਕਈ ਜਿਹੜੇ ਇਗਨੋਰ ਕਰਦੇ ਹਜੇ ਆਪਣੀ ਮਸਤੀ ਦੇ ਵਿੱਚ ਡੁੱਬੇ ਹੋਏ ਸੀ ਵੀ ਅਸੀਂ ਜੀ ਹੁਣ ਆ ਜਾਣਾ ਨਿਆਣਿਆਂ ਦੇ ਬਾਰੇ ਤਾਂ ਬਾਅਦ 'ਚੋਂ ਸੋਚਾਂਗੇ ਨਿਆਣੇ ਕਿੱਥੇ ਘੁੰਮ ਰਹੇ ਆ ਕੋਈ ਪਤਾ ਹੀ ਨਹੀਂ ਹੈਗਾ ਇਸ ਦੇ ਕਾਰਨ ਜਿਹੜੇ ਪ੍ਰੈਸ਼ਰ ਜਿਹੜਾ ਫੈਮਿਲੀ ਪ੍ਰੈਸ਼ਰ ਗ੍ਰਸਤ ਦਾ ਪ੍ਰੈਸ਼ਰ ਹੈ ਉਹ ਜ਼ਿਆਦਾ ਬਣਿਆ ਜਿਹੜਾ ਅਸੀਂ ਪ੍ਰੈਸ਼ਰ ਰਿਲੀਜ਼ ਕਰੀ ਬੈਠੇ ਸੀ ਵੈਸੇ ਇੰਨਾ ਕੁ ਪ੍ਰੈਸ਼ਰ ਚਾਹੀਦਾ ਇੱਕ ਦੂਜੇ ਦੀ ਕੇਅਰਿੰਗ ਚਾਹੀਦੀ ਆ
ਪ੍ਰੈਸ਼ਰ ਬਹੁਤ ਚੰਗੇ ਹੁੰਦੇ ਸਿਹਤ ਦੇ ਲਈ ਕਿਉਂਕਿ ਪ੍ਰੈਸ਼ਰ ਜਿਸ ਵੇਲੇ ਤੁਹਾਨੂੰ ਆਉਂਦਾ ਆ ਤੇ ਉਸ ਵੇਲੇ ਤੁਹਾਡੇ ਚ ਕੋਈ ਡਿਸੀਜਨ ਲੈਣ ਦੀ ਸ਼ਕਤੀ ਵੀ ਕੁਦਰਤ ਦਿੰਦੀ ਆ। ਜਿੱਦਾਂ ਜਿੱਦਾਂ ਸਵੇਰੇ ਉੱਠਦੇ ਹਾਂ, ਜਿੱਦਾਂ ਤੁਸੀਂ ਨੀਂਦ ਦੀ ਗੋਲੀ ਖਾ ਕੇ ਸੌਂ ਜਾਂਦੇ ਆ, ਤੁਹਾਡੇ 'ਤੇ ਕੋਈ ਪ੍ਰੈਸ਼ਰ ਨਹੀਂ ਸਵੇਰੇ ਉੱਠਦੇ ਆ। ਜੇ ਤੁਹਾਡੇ 'ਤੇ ਕੋਈ ਪ੍ਰੈਸ਼ਰ ਆ ਤਾਂ ਸਵੇਰੇ ਤੁਹਾਡੇ 'ਤੇ ਪ੍ਰੈਸ਼ਰ ਹੋਊਗਾ ਕਿ ਮੈਂ ਜੇ ਆਹ ਕੰਮ ਕਰਨਾ ਹੈ, ਮੇਰਾ ਆਹ ਕੰਮ ਗਲਤ ਹੋ ਗਿਆ, ਮੇਰੇ 'ਤੇ ਇਹਨੇ ਮੈਨੂੰ ਦੁਖੀ ਕੀਤਾ ਕਿਸੇ ਚੀਜ਼ ਨੇ, ਫਿਰ ਉਹਦੇ ਬਾਰੇ ਸੋਚੀ ਜਾਂਦਾ ਸੋਚਣਾ ਚਾਹੀਦਾ ਆ। ਅਲਟੀਮੇਟਲੀ ਤੁਸੀਂ ਦੇਖੋਗੇ 8-9 ਜਿਸ ਵਿੱਚ ਤੁਸੀਂ ਉੱਠਣ ਤੱਕ, ਜਿਸ ਵਿੱਚ ਸਵੇਰੇ ਦੀ 7 ਵਜੇ ਜਾਂ 6 ਵਜੇ ਉੱਠਦੇ ਹਾਂ, ਕੋਈ ਨਾ ਕੋਈ ਸਲੂਸ਼ਨ ਤੁਹਾਡਾ ਮਾਇੰਡ ਕੱਢ ਲਊਗਾ ਕਿ ਮੈਂ ਇਹਨੂੰ ਇੱਦਾਂ ਸੋਰਟ ਆਊਟ ਕਰਨਾ ਆ। ਜੇ ਪ੍ਰੈਸ਼ਰ ਹੋਵੇ ਹੀ ਨਾ ਅਮਨਦੀਪ, ਉਹ ਫਿਰ ਬਹੁਤ ਚੰਗਾ ਨਹੀਂ ਹੁੰਦਾ। ਪ੍ਰੈਸ਼ਰ ਹੋਣਾ ਵੀ ਚਾਹੀਦਾ ਆ, ਪ੍ਰੈਸ਼ਰ ਦੇ ਵਿੱਚ ਤੁਹਾਨੂੰ ਬਹੁਤ ਜ਼ਿਆਦਾ ਥਿੰਕ ਕਰਨ ਦੀ ਵੀ ਲੋੜ ਹੁੰਦੀ ਆ, ਫਿਰ ਨਾ ਕੋਈ ਪਰਮਾਤਮਾ ਜਿਹੜੀ ਆ ਕੁਦਰਤ ਆ ਜਾਂ ਪਰਮਾਤਮਾ ਆ, ਫਿਰ ਤੁਹਾਨੂੰ ਕੋਈ ਨਾ ਕੋਈ ਸਲੂਸ਼ਨ ਵੀ ਦਿੰਦਾ ਉਹ।
ਬਿਲਕੁਲ,
ਅਤੇ ਮੇਰੇ ਖਿਆਲ ਦੇ ਵਿੱਚ ਜਿਹੜੇ ਪ੍ਰੈਸ਼ਰ ਆ ਨਾ, ਇਹ ਚੰਗੇ ਵੀ ਆ ਸਰੀਰ ਦੇ ਲਈ, ਅਤੇ ਜੇ ਤੁਹਾਡੇ ਬਹੁਤ ਹੀ ਜ਼ਿਆਦਾ ਕੋਈ ਆਦਤ ਦੇ ਪ੍ਰੈਸ਼ਰ ਆ ਗਿਆ, ਫਿਰ ਤੁਸੀਂ ਨੀਂਦ ਦੀ ਗੋਲੀ ਜਾਂ ਜਿਹੜੀ ਪ੍ਰੈਸ਼ਰ ਰਿਲੀਜ਼ ਕਰਨੇ ਸਬਸਟਾਂਸ ਲਓ, ਅਦਰਵਾਈਜ਼ ਉਹਨੂੰ ਸੋਰਟ ਆਊਟ ਕਰਨ ਦੀ ਕੋਸ਼ਿਸ਼ ਕਰੋ, ਉਹਦਾ ਮੁਕਾਬਲਾ ਕਰੋ, ਕੋਈ ਨਾ ਕੋਈ ਸਲੂਸ਼ਨ ਜ਼ਰੂਰ ਨਿਕਲੂਗਾ। ਇੱਕ ਦੋ ਬੰਦਿਆਂ ਨਾਲ ਗੱਲ ਕਰੋ ਮੈਂ ਕਹੂੰਗਾ, ਜੇ ਤੁਸੀਂ ਸਾਰਿਆਂ ਨਾਲ ਗੱਲ ਕਰਨ ਲੱਗ ਪਾਓਗੇ ਨਾ, ਫਿਰ ਆਪੋ ਤਾਪੜੀ ਪੈ ਜਾਂਦੀ ਹੈ। ਕਈ ਤਾਂ ਬੰਦੇ ਚਾਹੁੰਦੇ ਹੁੰਦੇ ਕਿ ਪ੍ਰੈਸ਼ਰ 'ਚ ਬੰਦਾ ਰਹੇ, ਲੇਕਿਨ ਉਸ ਵੇਲੇ ਜੇਕਰ ਤੁਹਾਨੂੰ ਕੋਈ ਬੰਦਾ ਚੰਗਾ ਮਿਲ ਗਿਆ ਜਿਹੜਾ ਤੁਹਾਨੂੰ ਕਹੂਗਾ ਕਿ ਪ੍ਰੈਸ਼ਰ ਤੁਸੀਂ ਆਪ ਰਿਲੀਜ਼ ਕਰਨਾ ਆ, ਮੈਂ ਮਦਦ ਨਹੀਂ ਕਰ ਸਕਦਾ, ਮੈਂ ਤਾਂ ਤੁਹਾਡੀ ਸਪੋਰਟ ਕਰ ਸਕਦਾ। ਇੱਦਾਂ ਦੇ ਬੰਦੇ ਮੈਂ ਦੇਖੇ ਆ ਪਰਸਨਲ ਐਕਸਪੀਰੀਅੰਸ ਕਰਕੇ, ਜਿਹਨਾਂ ਨੇ ਪ੍ਰੈਸ਼ਰ ਦੇ ਵਿੱਚ ਤੁਹਾਨੂੰ ਪਰਸਨਲੀ ਸਪੋਰਟ ਕੀਤਾ ਅਤੇ ਇਹ ਵੀ ਕਿਹਾ ਕਿ ਪ੍ਰੈਸ਼ਰ ਤੁਸੀਂ ਆਪ ਰਿਲੀਜ਼ ਕਰਨਾ, ਕੋਈ ਤੁਹਾਡੀ ਮਦਦ ਨਹੀਂ ਕਰ ਸਕਦਾ। ਇਹ ਅਮਨਦੀਪ, ਮੈਂ ਤੁਸੀਂ ਕਿੰਨੇ ਕੁ ਇਹਦੇ ਨਾਲ ਸਹਿਮਤ ਹੈ?
ਬਿਲਕੁਲ ਸਹਿਮਤ ਹਾਂ ਕਿ ਇਹ ਜਿਹੜੇ ਆ, ਜਿਹਨੂੰ ਪੰਜਾਬੀ 'ਚ ਨਹੀਂ ਕਹਿੰਦੇ, ਔੜੀਆਂ ਸੌੜੀਆਂ ਆ ਜਾਂਦੀਆਂ। ਔੜੀਆਂ ਮਤਲਬ
ਔਖੀ,
ਔੜੀਆਂ ਸੌੜੀਆਂ ਆਉਂਦੀਆਂ ਰਹਿੰਦੀਆਂ ਆ, ਖੁਸ਼ੀ ਵੀ ਆਉਂਦੀ ਰਹਿੰਦੀ ਆ। ਇੱਕ ਨਾ ਸਾਡੇ ਸਮਾਜ ਨੇ ਜਾਂ ਸਾਡੇ ਸਾਰੇ ਲੋਕ ਨਾ, ਹਰ ਗੱਲ 'ਤੇ ਡਿਪਰੈਸ਼ਨ ਜੀ, ਹਰ ਗੱਲ 'ਤੇ ਜੀ ਡਿਪਰੈਸ਼ਨ ਹੋਈ ਹੋ ਜੀ, ਹਰ ਗੱਲ ਇਹਨੂੰ ਜੀ ਡਿਪਰੈਸ਼ਨ ਹੋਈ ਹੋ ਹੈ ਨਾ। ਉਹ ਡਾਕਟਰ 'ਤੇ ਜਾਂਦੇ ਆ, ਡਾਕਟਰ ਨੂੰ ਕਹਿੰਦੇ ਆ, ਮੈਨੂੰ ਤਾਂ ਜੀ, ਮੈਂ ਤਾਂ ਠੀਕ ਨਹੀਂ ਹੈਗਾ। ਉਹ ਡਾਕਟਰ ਕਹਿੰਦਾ, ਤੂੰ ਕਿੱਦਾਂ ਫੀਲ ਕਰਦਾ? ਮੈਂ ਬਹੁਤ ਸੈਡ ਫੀਲ ਕਰਦਾ। ਕਹਿੰਦਾ, ਅੱਛਾ ਅੱਛਾ, ਤੈਨੂੰ ਨੀਂਦ ਬਹੁਤ ਆਉਂਦੀ ਹੈ? ਹਾਂਜੀ ਹਾਂਜੀ, ਨੀਂਦ ਤਾਂ ਤਕਰੀਬਨ ਸਾਰਿਆਂ ਨੂੰ ਆਉਂਦੀ ਹੁੰਦੀ। ਜਾ ਕਹਿੰਦੇ, ਤੈਨੂੰ ਨੀਂਦ ਨਹੀਂ ਆਉਂਦੀ? ਦੋ ਹੀ ਚੀਜ਼ਾਂ ਹੁੰਦੀਆਂ, ਜਾਂ ਨੀਂਦ ਨਹੀਂ ਆਉਂਦੀ ਹੁੰਦੀ ਜਾਂ ਨੀਂਦ ਆਉਂਦੀ ਹੁੰਦੀ ਆ। ਅੱਛਾ, ਤੈਨੂੰ ਫਿਕਰ ਲੱਗਿਆ ਰਹਿੰਦਾ? ਹਾਂਜੀ, ਫਿਕਰ ਕਰਕੇ ਤਾਂ ਨੀਂਦ ਨਹੀਂ ਆਉਂਦੀ, ਜਾਂ ਨੀਂਦ ਜ਼ਿਆਦਾ ਆਉਂਦੀ ਹੈ ਨਾ। ਤਾਂ ਅੱਛਾ, ਤੂੰ ਖਾਂਦਾ ਵੀ ਜ਼ਿਆਦਾ ਆ? ਹਾਂਜੀ, ਉਹ ਖਾਂਦਾ ਵੀ ਜ਼ਿਆਦਾ ਆ। ਅਤੇ ਤੈਨੂੰ ਹਨੇਰਾ ਜਿਹਾ ਵੀ ਪਸੰਦ ਹੈ? ਹਾਂਜੀ, ਮੈਂ ਮਤਲਬ ਪਰਦੇ ਜਿਹਾ ਲਾ ਕੇ ਰੱਖਣਾ ਚਾਹੁੰਦਾ। ਤੈਨੂੰ ਤਾਂ ਜੀ ਡਿਪਰੈਸ਼ਨ ਹੋਈ ਹੋ ਆ, ਹੈ ਨਾ, ਚੱਲ ਚੱਕ ਗੋਲੀ ਤਾਂ ਖਾ। ਭਾਅ ਜੀ, ਡਿਪਰੈਸ਼ਨ ਜਿਹੜੀ ਹੈ ਨਾ, ਡਿਪਰੈਸ਼ਨ ਹੋਰ ਚੀਜ਼ ਹੁੰਦੀ ਆ, ਸੈਡਨੈਸ ਹੋਰ ਚੀਜ਼ ਹੁੰਦੀ। ਸੈਡਨੈਸ ਉੱਦਾਂ ਹੀ ਹੁੰਦੀ ਆ ਜਿੱਦਾਂ ਅਸੀਂ ਖੁਸ਼ ਹੁੰਦੇ ਹਾਂ, ਅਸੀਂ ਉੱਚ ਉੱਚੀ ਹੱਸ ਰਹੇ ਹਾਂ, ਖੁਸ਼ ਹੋ ਰਹੇ ਹਾਂ, ਆਨੰਦਿਤ ਹੋ ਰਹੇ ਹਾਂ, ਇੱਦਾਂ ਹੀ ਸੈਡਨੈਸ ਵੀ ਇੱਕ ਉਹਦਾ ਪਾਰਟ ਹੈ। ਇੱਦਾਂ ਹੀ ਜਿਹੜੀ ਜਿੱਦਾਂ ਚੁੱਪ ਅਤੇ ਬੋਲਣ ਦੇ ਵਿੱਚ ਦੋਨੋਂ ਵਿਰੋਧਾਭਾਸ ਨੇ, ਵੀ ਬੋਲਦੇ ਤਾਂ ਸਾਊਂਡ ਹੋ ਰਹੀ ਹੈ, ਨਹੀਂ ਹੋ ਰਹੀ, ਠੀਕ ਹੈ, ਤੁਸੀਂ ਹੱਸ ਰਹੇ ਹਾਂ, ਤੁਸੀਂ ਬਹੁਤ ਖੁਸ਼ ਹੋ, ਤਾਂ ਉਹਦਾ ਇੱਕ ਓਪੋਜ਼ਿਟ ਸੈਡਨੈਸ ਵੀ ਹੈ, ਵਿਚ ਇਜ਼ ਪਰਫੈਕਟਲੀ ਨੋਰਮਲ। ਤੁਸੀਂ ਰੋ ਰਹੇ ਹੋ, ਵਿਚ ਇਜ਼ ਪਰਫੈਕਟਲੀ ਨੋਰਮਲ।
ਅਮਨਦੀਪ, ਇੱਥੇ ਇੱਕ ਗੱਲ, ਤੁਸੀਂ ਜਿਸ ਵੇਲੇ ਕੋਈ ਬਹੁਤ ਵਧੀਆ ਗੁਰਬਾਣੀ ਦਾ ਸ਼ਬਦ ਲੱਗਦਾ ਜਿਹੜਾ ਕਾਫੀ ਤੁਹਾਨੂੰ ਇਮੋਸ਼ਨਲ ਕਰ ਦਿੰਦਾ, ਜਿੱਦਾਂ ਬਹੁਤ ਤੁਹਾਨੂੰ ਚੰਗਾ ਲੱਗਦਾ, ਤੁਹਾਨੂੰ ਖੁਸ਼ੀ ਪ੍ਰਾਪਤ ਹੁੰਦੀ ਆ, ਉਸ ਵੇਲੇ ਤੁਸੀਂ ਸੈਡਨੈਸ ਵੀ ਫੀਲ ਕਰਦੇ ਆ, ਤੁਹਾਡੀਆਂ ਅੱਖਾਂ ਚੋਂ ਅੱਥਰੂ ਵੀ ਆ ਜਾਂਦੇ
ਆ। ਬੈਰਾਗ ਅਕਲ, ਲੋਨਲੀਨੈਸ, ਬੈਰਾਗ, ਇਹ ਸਾਰੇ ਨੈਚੁਰਲ ਐਸਪੈਕਟਸ ਨੇ, ਇਮੋਸ਼ਨਲ ਐਸਪੈਕਟਸ ਨੇ ਬੋਡੀ ਦੇ, ਆਪਣੇ ਹਿਊਮਨਸ ਦੇ। ਇਸ ਕਰਕੇ ਜੇ ਤੁਸੀਂ ਡਾਕਟਰ ਕੋਲ ਜਾਣਾ, ਵੀ ਮੈਨੂੰ ਜੀ ਬਰਾਗ ਬਹੁਤ ਹੈ, ਉਹ ਕਹਿੰਦਾ ਨਹੀਂ ਨਹੀਂ ਬਰਾਗ ਨਹੀਂ ਹੈਗਾ, ਤੈਨੂੰ ਡਿਪਰੈਸ਼ਨ ਹੈ, ਚੱਲ ਗੋਲੀ ਖਾ,
ਡਿਪਰੈਸ਼ਨ ਹੈ, ਚੱਲ ਗੋਲੀ,
ਹੈ ਨਾ। ਇਸ ਕਰਕੇ ਦਿਸ ਇਜ਼ ਨੋਟ ਅ ਰਾਈਟ ਅਪਰੋਚ। ਇਹ ਜਿਹੜੀਆਂ ਇਹ ਸਾਡੇ ਜਿਹੜੇ ਐਸਪੈਕਟ ਸਾਨੂੰ ਸਿੱਖਣੇ ਪੈਣੇ, ਖੁਸ਼ੀ, ਗਮੀ, ਬੈਰਾਗ, ਚਿੰਤਨ, ਚਿੰਤਾ, ਇਹ ਸਾਰੀਆਂ ਚੀਜ਼ਾਂ ਜਿਹੜੀਆਂ ਇਹ ਨੈਚੁਰਲ ਆਉਣੀਆਂ ਆ। ਇਹਦਾ ਇਲਾਜ ਗੋਲੀ ਨਹੀਂ ਹੈਗੀ, ਇਹਦਾ ਇਲਾਜ ਹੈਗਾ ਜਿਸ ਤਰ੍ਹਾਂ ਤੁਸੀਂ ਕਿਹਾ ਨਾ, ਗੱਲਬਾਤ ਕਰਨੀ, ਟਾਕ ਟੂ ਸੰਬਡੀ, ਹੈ ਨਾ, ਉਹਨਾਂ ਨੂੰ, ਉਹਨਾਂ ਨਾਲ ਗੱਲ, ਨੋਟ ਟੂ ਮੈਨੀ, ਪਰ ਸਾਰਿਆਂ ਨਾਲ ਵੱਡੀ ਜਿਹੜੀ ਕਲੋਜ਼ ਗੱਲਬਾਤ ਤੁਸੀਂ ਕਰ ਸਕਦੇ ਹੋ, ਉਹ ਤੁਸੀਂ ਕਰ ਸਕਦੇ ਹੋ ਆਪਣੇ ਗੁਰੂ ਨਾਲ। ਮੈਂ ਇਹ ਨਹੀਂ ਕਹਿ ਰਿਹਾ ਵੀ ਤੁਸੀਂ ਸਿੱਖ ਹੋ ਤਾਂ ਆਪਣੇ ਗੁਰੂ, ਅਗਰ ਤੁਸੀਂ ਕਿਸੇ ਹੋਰ ਧਰਮ ਨੂੰ ਬਿਲੋਂਗ ਕਰਦੇ ਹੋ ਤਾਂ ਤੁਹਾਡਾ ਕੋਈ ਧਰਮ ਗੁਰੂ ਹੈ, ਤੁਹਾਡਾ ਕੋਈ ਪਰਿਵਾਰ ਦੇ ਵੀ ਗੁਰੂ ਹੁੰਦੇ ਨੇ, ਤੁਹਾਡੇ ਕੋਈ ਪ੍ਰੋਤ ਵੀ ਹੋ ਸਕਦੇ ਨੇ, ਜਿਹਨਾਂ ਜਿਹੜੇ ਤੁਹਾਨੂੰ ਗਾਈਡ ਕਰ ਸਕਦੇ ਨੇ, ਹੈ ਨਾ। ਤੁਸੀਂ ਉਹਨਾਂ ਨਾਲ ਗੱਲ ਕਰਨੀ ਹੈ, ਪਰ ਚਲੋ ਅਸੀਂ ਐਜ ਏ ਸਿੱਖ ਧਰਮ ਦੇ, ਮੈਂ ਤਾਂ ਆਪਣੇ ਗੁਰੂ ਨਾਲ ਹੀ ਗੱਲ ਕਰਦਾ, ਠੀਕ ਹੈ, ਗੁਰੂ ਨਾਲ ਗੱਲ ਕਰਕੇ ਉੱਥੋਂ ਪਤਾ ਲੱਗ ਜਾਂਦਾ ਹੈ ਨਾ, ਠੀਕ ਹੈ, ਅਤੇ ਤੁਸੀਂ ਉਹਦਾ ਹੱਲ ਆਪੇ ਨਿਕਲ ਆਉਂਦਾ। ਬਹੁਤ ਵਾਰੀ ਮੈਂ ਨੋਟ ਕੀਤਾ ਕਿ ਮੇਰੇ ਮਨ ਦੇ ਵਿੱਚ ਕੋਈ ਇਹੋ ਜਿਹਾ ਵਲਵਲਾ ਚੱਲ ਰਿਹਾ ਹੁੰਦਾ ਅਤੇ ਮੈਂ ਅਚਾਨਕ ਹੀ ਮੈਂ ਪ੍ਰਕਾਸ਼ ਕਰਦਾ ਗੁਰੂ ਸਾਹਿਬ ਦਾ, ਗੁਰੂ ਗ੍ਰੰਥ ਸਾਹਿਬ ਦਾ, ਅਤੇ ਉਹ ਸ਼ਬਦ ਮੂਹਰੇ ਹੀ ਹੁੰਦਾ ਆ ਕੁਦਰਤੀ ਤੌਰ 'ਤੇ। ਇੱਦਾਂ ਹੀ ਜਾ ਕੇ ਤੇ ਮੈਨੂੰ ਕੰਪਿਊਟਰ ਦੇ ਉੱਤੇ ਉਹ ਸ਼ਬਦ ਆਪਣੇ ਆਪ ਮੂਹਰੇ ਆ ਜਾਏਗਾ, ਹੈ ਨਾ, ਜਾਂ ਹੁਕਮਨਾਮਾ ਸਾਹਿਬ ਦੇ ਜਿਹੜੇ ਦਰਬਾਰ ਸਾਹਿਬ ਤੋਂ ਆਉਂਦੇ ਨੇ, ਹੋਰ ਕਈ ਗੁਰੂ ਧਾਮਾਂ ਤੋਂ ਆਉਂਦੇ ਨੇ, ਉਹਨਾਂ ਦੇ ਹੁਕਮਨਾਮਾ ਸਾਹਿਬ ਦੇ ਵਿੱਚ ਹੀ ਉਹਦਾ ਆਂਸਰ ਮੈਨੂੰ ਮਿਲ ਜਾਂਦਾ ਆ। ਗੱਲ ਤਾਂ ਢੂੰਡਣ ਦੀ ਹੈ ਨਾ, ਜੇ ਅਸੀਂ ਢੂੰਡੇ ਨਹੀਂ ਰਹੇ, ਉਹਨੂੰ ਅੱਗੇ ਅੱਗੇ ਕਰੀ ਜਾ ਰਹੇ ਹਾਂ, ਗੱਲ ਕਰ ਰਹੇ, ਪ੍ਰੋਬਲਮ ਹੈਗੀ ਆ, ਅਸੀਂ ਗੱਲ ਕਰਦੇ ਨਹੀਂ, ਨਾ ਅਸੀਂ ਕੋਈ ਉਹਦਾ ਆਂਸਰ ਲੱਭਣ ਦੀ ਕੋਸ਼ਿਸ਼ ਕਰ ਰਹੇ ਹਾਂ। ਸੋ ਇਹ ਜਿਹੜੀ ਨਾ ਡਿਪਰੈਸ਼ਨ ਆ, ਸਟ੍ਰੈਸ ਹੁੰਦੀ ਆ, ਜਿੱਦਾਂ ਤੁਸੀਂ ਕਿਹਾ ਸਟ੍ਰੈਸ ਹੁੰਦੀ ਆ, ਪਰ ਜ਼ਰੂਰੀ ਨਹੀਂ ਡਿਪਰੈਸ਼ਨ ਹੁੰਦੀ, ਡਿਪਰੈਸ਼ਨ ਦੇ ਹੋਰ ਹੁੰਦੇ ਨੇ, ਮਤਲਬ ਉਹ ਦੇਖੀ ਨਹੀਂ ਬਹੁਤੇ ਲੋਕਾਂ ਨੇ ਵੀ ਡਿਪਰੈਸ਼ਨ ਹੁੰਦੀ ਕਿੱਦਾਂ ਆ। ਪਰ ਜਦੋਂ ਤੁਸੀਂ ਲੰਬਾ ਸਮਾਂ ਤੁਸੀਂ ਸੈਡ ਰਹੀ ਜਾਓ, ਆਪਣੇ ਤੁਸੀਂ ਅਡਿਕਟਡ ਹੋ ਜਾਓ ਸੈਡ ਰਹਿਣ ਦੇ ਲਈ, ਉਹ ਡਿਪਰੈਸ਼ਨ ਬਦਲ ਜਾਂਦੀ ਹੈ, ਤੁਹਾਨੂੰ ਫਿਰ ਪੋਜ਼ਿਟਿਵ ਕਰਨਾ ਪੈਂਦਾ ਆ, ਉਹ ਪੋਜ਼ਿਟਿਵ ਰਹਿਣਾ ਪੈਂਦਾ। ਅਮਰੀਕ ਭਾਅ ਜੀ, ਸਾਡੇ ਸਮਾਜ ਦੇ ਵਿੱਚ, ਖਾਸ ਕਰਕੇ ਭਾਰਤੀ ਭਾਈਚਾਰੇ ਦੇ ਵਿੱਚ ਜਿਹੜੀ ਡਿਪਰੈਸ਼ਨ ਹੈ, ਉਹਨੂੰ ਅਸੀਂ ਬਿਨਾਂ ਸਮਝੇ ਤੋਂ ਸਾਡੇ ਨੈਚੁਰਲ ਤਰੀਕੇ ਇਹਨੂੰ ਡੀਲ ਕਰਨ ਦੇ, ਸਾਡੇ ਡਿਪਰੈਸ਼ਨ ਨੂੰ ਦੂਰ ਕਰਨ ਦੇ ਲਈ ਸਾਡੇ ਗੁਰੂ ਘਰ ਬਣੇ ਹੋਏ ਨੇ, ਮੰਦਰ ਬਣੇ ਹੋਏ ਨੇ, ਅਸੀਂ ਮੇਲਿਆਂ 'ਤੇ ਜਾ ਸਕਦੇ ਹਾਂ, ਇਹ ਸਾਰੇ ਐਂਟੀ ਡਿਪਰੈਸੈਂਟ ਹੈ। ਆਪਾਂ ਤੀਰਥ ਯਾਤਰਾ 'ਤੇ ਜਾ ਸਕਦੇ ਹਾਂ, ਅਸੀਂ ਮੱਥਾ ਟੇਕਣ ਜਾ ਸਕਦੇ ਹਾਂ, ਅਸੀਂ ਚਾਲੇ 'ਤੇ ਜਾ ਸਕਦੇ ਹਾਂ, ਅਸੀਂ ਲੰਗਰ ਕਰਵਾ ਸਕਦੇ ਹਾਂ, ਅਸੀਂ ਸੇਵਾ ਕਰ ਸਕਦੇ ਹਾਂ, ਠੀਕ ਹੈ, ਅਸੀਂ ਆਪ ਪਾਠ ਕਰ ਸਕਦੇ, ਇਹ ਸਾਰੇ ਐਂਟੀ ਡਿਪਰੈਸੈਂਟ ਹੈ, ਠੀਕ ਹੈ। ਅਤੇ ਵੈਸਟਰਨ ਸਮਾਜ ਦੇ ਵਿੱਚ ਐਂਟੀ ਡਿਪਰੈਸੈਂਟ ਇੱਕੋ ਹੀ ਆ, ਉਹ ਹੈਗੀਆਂ ਗੋਲੀਆਂ, ਐਲੋਪੈਥੀ, ਵਿੱਚ ਐਕਸਟ੍ਰੀਮ ਲੈਵਲ 'ਤੇ ਇਹ ਕਰਨੀ ਚਾਹੀਦੀ ਆ ਜਦੋਂ ਬੱਸੋਂ ਬਾਹਰ ਹੋ ਜਾਵੇ। ਪਰ ਜੇ ਅਸੀਂ ਰੈਗੂਲਰ ਤਰੀਕੇ ਦੇ ਨਾਲ ਰੈਗੂਲਰਲੀ ਸੇਵਾ ਕਰੀ ਜਾਈਏ, ਰੈਗੂਲਰਲੀ ਹੀ ਦਇਆ ਭਾਵਨਾ ਆਪਣੇ ਮਨ 'ਚ ਰੱਖੀਏ, ਅਸੀਂ ਗੁਰਬਾਣੀ ਨਾਲ ਜੁੜੀਏ, ਇਹ ਐਸਪੈਕਟਸ ਨੂੰ ਘੋਖੀਏ, ਗੱਲਾਂ ਕਰੀਏ, ਤਾਂ ਡਿਪਰੈਸ਼ਨ ਸਾਡੇ ਨੇੜੇ ਨਹੀਂ ਆ ਸਕਦੀ। ਇਹ ਐਕਚੁਲੀ ਸੈਡਨੈਸ ਹੁੰਦੀ, ਬਹੁਤਿਆਂ ਦੇ ਵਿੱਚ ਸੈਡਨੈਸ ਹੁੰਦੀ ਆ, ਜਿਹੜੀ ਕਿ ਨੈਚੁਰਲ ਪ੍ਰੋਸੈਸ ਹੈ ਇੱਕ। ਅਤੇ ਸਾਡੇ ਨਾਲ ਨਾ ਗੁਰਚਰਨ ਸਿੰਘ ਹੁਣੀ ਜੁੜੇ ਨੇ ਬ੍ਰਿਸਬਨ ਵਾਲੇ, ਅਤੇ ਫਤਿਹ ਬੁਲਾਈ ਆ ਜੀ ਉਹਨਾਂ ਨੇ, ਕਹਿੰਦੇ ਤੁਸੀਂ ਡਿਸਕਸ ਕਰ ਸਕਦੇ ਹੋ ਜੀ ਗੋਲਡ ਕੋਸਟ ਗੁਰੂ ਘਰ ਬਾਰੇ। ਅਮਰੀਕ ਭਾਅ ਜੀ, ਤਿੰਨ ਹਫ਼ਤੇ ਹੋ ਗਏ ਨੇ ਅਤੇ ਆਹ ਤੀਜਾ ਸ਼ਾਨਦਾਰ ਹਫ਼ਤਾ ਚੱਲ ਰਿਹਾ, ਅਤੇ ਡਿਸਕਸ ਕਰਨ ਨੂੰ ਬਹੁਤਾ ਹੈ ਨਹੀਂ ਪਿਆਰਿਓ, ਗੱਲਾਂ ਬਾਤਾਂ ਚੱਲ ਰਹੀਆਂ ਸੰਗਤ ਦੀਆਂ ਉੱਥੇ, ਅਤੇ ਜਿਹੜੇ ਓਨਰ ਨੇ ਗੁਰੂ ਘਰ ਦੇ, ਜਿਨ੍ਹਾਂ ਨੇ ਵੇਚਿਆ ਸੇਲ 'ਤੇ ਲਾਇਆ ਹੋਇਆ, ਅਤੇ ਉਹਨਾਂ ਨਾਲ ਗੱਲਬਾਤ ਚੱਲ ਰਹੀ ਹੈ, ਅਤੇ ਮੈਂ ਬਹੁਤਾ ਕੁਛ ਇਹਦੇ ਬਾਰੇ ਕਹਿ ਨਹੀਂ ਸਕਦਾ। ਆਉਣ ਵਾਲੇ ਸਮੇਂ ਦੇ ਵਿੱਚ ਕੀ ਹੁੰਦਾ ਇਹ ਗੋਲਡ ਕੋਸਟ ਦੀ ਸੰਗਤ ਨਿਰਧਾਰਿਤ ਕਰੇਗੀ, ਤੈਅ ਕਰੇਗੀ। ਉਸ ਤੋਂ ਵੀ ਉੱਤੇ ਇੱਕ ਅਗੰਮੀ ਸ਼ਕਤੀ ਬੈਠੀ ਆ, ਅਕਾਲ ਪੁਰਖ ਸੱਚੇ ਪਾਤਸ਼ਾਹ ਮਹਾਰਾਜ, ਉਹ ਆਪ ਤੈਅ ਕਰਨਗੇ ਕਿ ਉਹਨਾਂ ਨੇ ਕਿਹੜਾ ਘਰ ਚੁਣਨਾ, ਕਿੱਥੇ ਰਹਿਣਾ, ਕੀ ਕਰਨਾ, ਕਿਸ ਤਰ੍ਹਾਂ ਸੰਗਤਾਂ ਨੂੰ ਨਿਹਾਲ ਕਰਨਾ। ਬਾਕੀ ਅਸੀਂ ਨਾਲ ਖੜ੍ਹੇ ਹਾਂ, ਸਾਰੇ ਹੀ ਸੰਗਤ ਦੇ ਨਾਲ ਖੜ੍ਹਦੇ ਹਾਂ, ਹਮੇਸ਼ਾ ਨਾਲ ਖੜ੍ਹੇ ਰਹਾਂਗੇ, ਕਿਤੇ ਵੀ ਕਦੋਂ ਵੀ ਲੋੜ ਪਈ ਤਾਂ ਪਰਮਾਤਮਾ ਸਾਨੂੰ ਆਪਣੇ ਆਪ ਸੇਵਾ ਦੇ ਲਈ ਬੁਲਾ ਲੈਂਦਾ, ਕਰਨ ਜੋਗੇ ਹੋਏ ਤਾਂ ਜ਼ਰੂਰ ਆਪਾਂ ਕਰਾਂਗੇ। ਅਤੇ ਭਾਅ ਜੀ, ਬਾਕੀ ਜਿਹੜਾ ਹੁਣ ਤੁਹਾਡੇ ਸਕੂਲ ਦਾ ਕੰਮ ਚੱਲ ਰਿਹਾ, ਅਤੇ
ਜੀ
ਇਹਦੇ ਵਿੱਚ ਬੱਚਿਆਂ ਦੀ ਕੀ ਸਿਚੁਏਸ਼ਨ, ਬੱਚਿਆਂ ਦਾ ਕੀ ਕੀ ਹਾਲਾਤ ਨੇ ਇਸ ਕੋਵਿਡ ਦੇ ਵਿੱਚ, ਕੀ ਉਹ ਤਾਂ ਨਹੀਂ ਮਤਲਬ ਡਿਸਟਰਬ ਤਾਂ ਨਹੀਂ ਹੋ ਰਿਹਾ ਜੋ ਨੈਚੁਰਲ 4-5 ਸਾਲ ਪਹਿਲਾਂ ਚੱਲਦਾ ਹੁੰਦਾ ਸੀ, ਅਤੇ ਹੁਣ 'ਚ ਕੀ ਅੰਤਰ ਹੈ? ਕਿਉਂਕਿ ਸਾਡੇ ਬੱਚੇ ਵੀ ਪੜ੍ਹਦੇ ਹੋਣਗੇ ਨਾ, ਪੰਜਾਬੀਆਂ ਦੇ ਜਾਂ ਜਿਹੜੇ ਸਾਡੇ ਲਿਸਨਰ ਹੈ ਉਹਨਾਂ ਦੇ ਬੱਚੇ ਵੀ ਸਕੂਲਾਂ ਜਾਂਦੇ।
ਨਿਊ ਸਾਊਥ ਵੇਲ ਦੇ ਜਿੰਨੇ ਵੀ ਸਕੂਲ ਆ ਉਹ ਇਸ ਵੇਲੇ ਪਾਰਟ ਟੂ ਨੋਰਮਲ ਆ ਗਏ ਆ, ਜਿੱਦਾਂ ਪਿਛਲੇ ਸਾਲ ਅਸੈਂਬਲੀਜ਼ ਨਹੀਂ ਹੁੰਦੀਆਂ ਸੀਆਂ, ਸਟਾਫ ਮੀਟਿੰਗ ਨਹੀਂ ਹੁੰਦੀਆਂ ਸੀ, ਫੇਸ ਟੂ ਫੇਸ ਸਟਾਫ ਟੀਚਰ ਟ੍ਰੇਨਿੰਗ ਨਹੀਂ ਹੁੰਦੀਆਂ ਸੀਆਂ, ਉਹ ਸਾਰੀਆਂ ਗੱਲਾਂ ਇਸ ਵੇਲੇ ਬਿਲਕੁਲ ਬੈਕ ਟੂ ਨੋਰਮਲ ਆ ਗਈਆਂ। ਐਜ ਸਕੂਲਾਂ ਦੇ ਜਿੱਦਾਂ ਅੱਗੇ ਸਕੂਲ ਚੱਲਦੇ ਸੀ, ਨਿਊ ਸਾਊਥ ਵੇਲ ਦੇ ਸਕੂਲ ਮੇਰੇ ਖਿਆਲ 'ਚ ਜਿੱਥੇ ਅਸੀਂ ਜਾਂਦੇ ਉਹਨਾਂ ਸਕੂਲਾਂ 'ਚ ਸਿਚੁਏਸ਼ਨ ਬੈਕ ਟੂ ਨੋਰਮਲ ਆ। ਦੂਜੇ ਸਟੇਟਾਂ ਵਿੱਚ ਕੀ ਆ ਇਹਦੇ ਬਾਰੇ ਨਹੀਂ ਅਸੀਂ ਕਹਿ ਸਕਦੇ, ਲੇਕਿਨ ਸਕੂਲਾਂ ਦੇ ਵਿੱਚ ਸਿਚੁਏਸ਼ਨ ਅਮਨਦੀਪ ਇਸ ਵੇਲੇ ਬਹੁਤ ਵਧੀਆ ਆ, ਪੜ੍ਹਾਈ ਜਿਹੜੀ ਆ ਬਿਲਕੁਲ ਨੋਰਮਲ ਹੋ ਰਹੀ ਆ, ਪੀਰੀਅਡ ਨੋਰਮਲ ਲੱਗ ਰਹੇ ਆ, ਨੋਰਮਲ ਸਭ ਤਰੀਕੇ ਦੇ ਨਾਲ ਸਾਰੀਆਂ ਐਕਟੀਵਿਟੀਜ਼ ਖੇਡਾਂ ਵੀ ਹੁਣ ਅੱਜ ਕੱਲ੍ਹ ਹੋ ਰਹੀਆਂ, ਸਵਿਮਿੰਗ ਕਾਰਨੀਵਲ ਵੀ ਹੋ ਰਹੇ ਆ, ਅਥਲੈਟਿਕ ਕਾਰਨੀਵਲਸ ਵੀ ਹੋ ਰਹੇ ਆ ਜਿਹੜੇ ਪਿਛਲੇ ਸਾਲ ਨਹੀਂ ਹੋ ਰਹੇ ਸੀ, ਮੀਟਿੰਗਾਂ ਸਭ ਚਾਲੂ ਹੋ ਗਈਆਂ। ਅਤੇ ਅਮਨਦੀਪ, ਮੈਂ ਸਕੂਲ ਦੇ ਸਕੂਲਾਂ ਦੇ ਵਿੱਚ ਇੱਕ ਬਹੁਤ ਵੱਡੀ, ਮੈਂ ਨਾ ਅੱਧਾ ਘੰਟਾ ਪਹਿਲਾਂ ਸਕੂਲ ਵਿੱਚ ਚਲੇ ਜਾਂਦਾ ਅਤੇ ਮੈਨੂੰ ਪਲੇਗਰਾਊਂਡ ਵਿੱਚ ਉੱਪਰ ਬਿਲਡਿੰਗ ਦੇ ਉੱਪਰ ਹੈਗੀ ਸਪੇਸ ਸਾਡੇ, ਉੱਥੇ ਖੜ ਕੇ ਜਿਹੜੇ ਜਿਸ ਵੇਲੇ ਪਲੇਗਰਾਊਂਡ ਦੇ ਵਿੱਚ ਲੋਕ ਨਾ ਆਪਣੇ ਬੱਚੇ ਖੇਡਦੇ ਆ, ਉਹ ਦੇਖਣ ਦਾ ਬੜਾ ਸ਼ੌਕ ਆ। ਉਹਦੇ ਵਿੱਚ ਤੁਸੀਂ ਮੈਨੂੰ ਆਪਣਾ ਬਚਪਨ ਵੀ ਯਾਦ ਆਉਂਦਾ ਆ, ਉਹਦੇ ਵਿੱਚ ਗਬਲੇ ਵਿਹੜੀਆ ਵਾਲਾ, ਗਬਲੇ ਵਿਹੜੇ ਵਾਲਾ ਦਾਖੂ ਵੀ ਉਹਦੇ ਵਿੱਚ ਹੁੰਦਾ, ਟੋਨੀ ਮੈਨ ਤਰਲੋਚਨ ਜਿਹੜਾ ਰਿੱਕੀ ਦਾ ਡੈਡ ਆ ਉਹ ਵੀ ਉਹਦੇ ਵਿੱਚ ਹੁੰਦਾ, ਖੇਡਦਾ ਹੁੰਦਾ ਦਿਸਦਾ ਮੈਨੂੰ, ਅਤੇ ਸਾਰੇ ਜਿਹੜੇ ਪੁਰਾਣੇ ਦੋਸਤ ਮਿੱਤਰ ਆ ਉੱਥੇ ਮੈਨੂੰ ਲੱਗਦਾ ਹੁੰਦਾ ਵੀ ਉਹਨਾਂ ਵਿੱਚ ਹੀ ਅਸੀਂ ਉਹਨਾਂ ਨੂੰ ਦੇਖ ਰਹੇ ਹਾਂ। ਅਤੇ ਅਮਨਦੀਪ, ਹੋਰ ਵੱਡੀ ਗੱਲ ਜਿਹੜੀ ਮੈਂ ਓਬਜ਼ਰਵ ਕੀਤੀ ਆ ਕਿ 90% 95% ਜਿਹੜੇ ਬੱਚੇ ਆ ਨਾ ਉਹ ਜਿਹੜੀਆਂ ਟ੍ਰੈਡੀਸ਼ਨਲ ਸਪੋਰਟਸ ਗੇਮਾਂ ਜਿੱਦਾਂ ਫੁੱਟਬਾਲ ਨਾਲ ਖੇਡਣਾ, ਵਾਲੀਬਾਲ ਖੇਡਣਾ, ਜਿੱਦਾਂ ਖੁਦੋ ਖਿੰਡੀ ਖੇਡਦੇ ਹੁੰਦੇ ਸੀ ਇੱਥੇ, ਉਹਨੂੰ ਹੈਂਡਬਾਲ ਕਹਿੰਦੇ ਆ, ਉਹ ਖੇਡਦੇ ਹੁੰਦੇ ਆ। ਅਤੇ ਸਿਰਫ 5% ਹੋਊਗੇ ਜਿਹੜੇ ਕੋਨੇ ਕੋਨੇ 'ਚ ਬੈਠੇ ਹੋਏ, ਜਿਹੜੇ ਕਿ ਫੋਨ ਦੇਖ ਰਹੇ ਹੋਊਗੇ। ਆਮ ਤੌਰ 'ਤੇ ਅਸੀਂ ਕਹਿ ਰਹੇ ਬੱਚੇ ਫੋਨਾਂ 'ਤੇ ਲੱਗੇ ਰਹਿੰਦੇ ਆ, ਲੇਕਿਨ ਬੱਚੇ ਜਿਹੜੇ ਆ ਅਮਨਦੀਪ ਉਹ ਖੇਡਣਾ ਪਸੰਦ ਕਰਦੇ ਆ, ਮਿੱਟੀ ਵਿੱਚ ਖੇਡਣਾ ਪਸੰਦ ਕਰਦੇ ਆ, ਇੱਕ ਦੂਜੇ ਨੂੰ ਖੁਸ਼ ਕਰਨਾ ਪਸੰਦ ਕਰਦੇ ਆ। ਇੱਦਾਂ ਦੀ ਚੀਜ਼ਾਂ 'ਚ ਉਹ ਜਿੱਦਾਂ ਪਹਿਲਾਂ ਹੁੰਦੀਆਂ ਸੀ ਉੱਦਾਂ ਹੀ ਅੱਜ ਕੱਲ੍ਹ ਹੋ ਰਹੀਆਂ, ਉੱਦਾਂ ਹੀ ਦੇਖਣ ਨੂੰ ਮਿਲਿਆ। ਮੈਨੂੰ ਨਹੀਂ ਲੱਗਦਾ ਵੀ ਕਿਸੇ ਤਰ੍ਹਾਂ ਦੀ ਕੋਈ ਚੇਂਜ ਆਈ ਆ ਜਾਂ ਜਿਹੜੀ ਟੈਕਨੋਲੋਜੀ ਨੇ ਉਹਨਾਂ ਨੂੰ ਚੇਂਜ ਪ੍ਰਭਾਵਿਤ ਕੀਤਾ ਆ। ਜਿਹੜੇ ਕਲਾਸਾਂ ਦੇ ਵਿੱਚ ਵੀ ਆਮ ਤੌਰ 'ਤੇ ਕਾਪੀਆਂ 'ਤੇ ਲਿਖਣ ਦੇ ਲਈ ਜ਼ਿਆਦਾ ਉਹਨਾਂ ਨੂੰ ਮਜਬੂਰ ਕੀਤਾ ਜਾਂਦਾ ਕਿ ਜਿਹੜੀਆਂ ਪੈਨ ਦੇ ਨਾਲ ਲਿਖਣ, ਪੈਨਸਲ ਦੇ ਨਾਲ ਲਿਖਣ, ਅਮਨਦੀਪ ਇੱਦਾਂ ਦੇ ਬਤਾਰੇ ਸਕੂਲਾਂ 'ਚ ਹੋ ਰਹੇ ਆ।
ਬਹੁਤ ਵਧੀਆ। ਉੱਧਰ ਦੇਖੋ ਆਪਾਂ ਡਿਪਰੈਸ਼ਨ ਦੀ ਗੱਲ ਕਰਦੇ ਹਾਂ ਅਤੇ ਰਮਨਦੀਪ ਅਟਵਾਲ ਹੋਣੀ ਜੁੜੇ ਨੇ, ਪਰਿਵਾਰ ਸਾਰਾ ਸੁਣਦਾ ਆ ਰਿਵਰਲੈਂਡ ਤੋਂ, ਕਹਿੰਦੇ ਸਤਿ ਸ਼੍ਰੀ ਅਕਾਲ ਜੀ, ਹਰਮਨ ਰੇਡੀਓ ਇਜ਼ ਅ ਬੈਸਟ ਡਿਪਰੈਸ਼ਨ ਟੈਬਲੇਟ ਵੀਰ ਜੀ। ਚਲੋ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ। ਅਤੇ ਭਾਅ ਜੀ ਉੱਦਾਂ ਇੱਕ ਲੋੜ ਸੀ ਜੇ ਨਾ ਕਿਤੇ ਮਤਲਬ ਇੱਕ ਇੱਕ ਜੋੜਾ ਆ ਕਪਲ ਲੈ ਜੇ ਕਿਤੇ ਉਹ ਸਾਡਾ ਰੇਡੀਓ ਸੁਣਦਾ ਹੁੰਦਾ ਤਾਂ ਉਹ ਇਸ ਮਾੜੀ ਘੜੀ ਦੇ ਵਿੱਚ ਉਹਨਾਂ ਦਾ ਮਤਲਬ ਛੁੱਟ ਛਡਾਈਆ ਨਾ ਹੁੰਦਾ। ਮਤਲਬ ਮੈਂ ਸੋਰੀ ਫੀਲ ਕਰਦਾ ਕਿ ਕਿਸੇ ਨੇ ਉਹਨਾਂ ਨੂੰ ਦੱਸਿਆ ਨਹੀਂ ਸਾਡੇ ਰੇਡੀਓ ਬਾਰੇ, ਅਤੇ ਭਾਅ ਜੀ ਉਹਨਾਂ ਦਾ ਹੋਣਾ ਨਹੀਂ ਸੀ ਛੁੱਟ ਛਡਾਈਆ। ਮੈਂ ਮਤਲਬ ਬਹੁਤ ਅਪਸੈਟ ਹਾਂ ਇਹਦੇ ਬਾਰੇ। ਤੁਹਾਨੂੰ ਪਤਾ ਵੀ ਬਿਲ ਗੇਟ ਅਤੇ ਮਲਿੰਡਾ ਗੇਟ ਦਾ ਡਿਵੋਰਸ ਹੋ ਗਿਆ, ਇਸੇ ਕਰਕੇ ਹੋਇਆ।
ਦੇਖੋ ਮੈਂ ਤਾਂ ਸੀਰੀਅਸ ਹੋ ਗਿਆ ਸੀ, ਮੈਨੂੰ ਨਹੀਂ ਆਉਂਦੀ ਉਹਦੇ ਬਾਰੇ ਪਤਾ ਹੁੰਦਾ, ਪਰ ਇੱਕ ਦਿਨ ਖਬਰ ਆ ਰਹੀ ਸੀ, ਇੱਕ ਦਿਨ ਖਬਰ ਆ ਰਹੀ ਸੀ ਕਿ ਜਿਸ ਵੇਲੇ ਬਹੁਤ ਜ਼ਿਆਦਾ ਅਸੀਂ ਕਹਿੰਦੇ ਪੈਸੇ ਨਾਲ ਖੁਸ਼ੀ ਪ੍ਰਾਪਤ ਹੁੰਦੀ ਹੈ, ਪੈਸੇ ਨਾਲ ਆਉਂਦੀ ਖੁਸ਼ੀ ਪ੍ਰਾਪਤ ਨਹੀਂ ਹੁੰਦੀ, ਖੁਸ਼ੀ ਪ੍ਰਾਪਤ ਹੁੰਦੀ ਆ ਕਿੱਦਾਂ, ਜਿੱਦਾਂ ਤੁਸੀਂ ਕਿਹਾ ਵੀ ਹਰਮਨ ਰੇਡੀ ਵਰਗੇ ਰੇਡੀਓ ਨੂੰ ਸੁਣ ਕੇ ਫਿਰ ਇੱਦਾਂ ਦੇ ਵੱਡੇ ਵੱਡੇ ਕਾਂਡ ਹੋਣੇ ਵੀ ਰੁਕ ਜਾਂਦੇ। ਜਿੱਦਾਂ ਹੁਣ
ਉਹ ਸਾਡੇ ਘਰੇ ਵੀ ਇੱਦਾਂ ਹੋਈ ਸੀ, ਮੈਂ ਕਿਹਾ ਦੇਖ ਲਾ ਬਿੱਲ ਹੁਣਾਂ ਦਾ ਵੀ ਹੋ ਗਿਆ ਡਿਵੋਰਸ, ਮੈਂ ਕਿਹਾ ਕੋਵਿਡ ਲੈ ਬੈਠਾ, ਮੈਂ ਕਿਹਾ ਕਿਤੇ ਇੱਦਾਂ ਨਾ ਹੋਵੇ ਤੂੰ ਮੈਨੂੰ ਰੋਟੀ ਰੋਟੀ ਬਣਾ ਕੇ ਦਿਆ ਕਰ ਚੱਜ ਨਾਲ, ਕਿਤੇ ਸਾਡਾ ਨਾ ਇਹ ਕੰਮ ਹੋ ਜਾਵੇ। ਜਦ ਵੱਡੇ ਵੱਡੇ ਮਿਲੀਅਨੇਅਰ ਬਿਲੀਅਨੇਅਰ ਜਾਂਦੇ ਲੱਗੇ ਵੀ ਇੱਦਾਂ ਨਾ ਹੋਵੇ ਵੀ ਇਸ ਦੁੱਖ ਦੀ ਘੜੀ ਦੇ ਵਿੱਚ ਇੱਧਰ ਵੀ ਹੋ ਜਾਵੇ ਕੰਮ, ਮੋਹਰੇ ਮੈਨੂੰ ਪਤਾ ਕੀ ਜਵਾਬ ਆਇਆ ਘਰੋਂ,
ਹਾਂਜੀ
ਵੱਡਾ ਬਿੱਲ ਗੇਟ। ਆਹੋ
ਅਮਨਦੀਪ, ਅੱਜ ਨਾ ਮੈਂ ਨਾ ਕੱਲ ਬਲੱਡ ਪ੍ਰੈਸ਼ਰ ਥੋੜਾ ਮੈਨੂੰ ਭਾਰੀ ਭਾਰੀ ਸਿਰ ਲੱਗਦਾ ਸੀ, ਮੈਂ ਬਲੱਡ ਪ੍ਰੈਸ਼ਰ ਚੈੱਕ ਕਰਾਉਣ ਗਿਆ ਤੇ ਮੈਂ ਨਾ ਜਿਹੜੀ ਦੁਕਾਨ ਨੂੰ ਕੈਮਿਸਟ ਸੀ ਨਾ ਉਹਦੇ ਉਹ ਬਲੱਡ ਪ੍ਰੈਸ਼ਰ ਚੈੱਕ ਕਰ ਦਿੰਦੇ ਹੁੰਦੇ ਡਾਕਟਰ ਜਾਣ ਨਾਲ, ਉਹ ਨਾ ਉਹ ਕਹਿੰਦੇ ਸੀ ਬਲੱਡ ਪ੍ਰੈਸ਼ਰ ਤੇਰਾ ਚੈੱਕ ਨਹੀਂ ਕਰ ਸਕਦੇ ਅਸੀਂ, ਤੇ ਹੁਣ ਕੋਵਿਡ ਕਰਕੇ ਅਸੀਂ ਅੱਗੇ ਚੈੱਕ ਕਰਦੇ ਸੀ ਬੰਦ ਕਰ ਦਿੱਤਾ ਆ। ਫਿਰ ਇੱਦਾਂ ਮੈਂ ਸੋਚਿਆ ਵੀ ਮਸ਼ੀਨ ਹੀ ਲੈ ਚੱਲਦੇ ਬਲੱਡ ਪ੍ਰੈਸ਼ਰ ਚੈੱਕ ਕਰਨ ਦੀ, ਵੀ ਅੱਜ ਲੈ ਕੇ ਘਰ ਜਾ ਕੇ ਚੈੱਕ ਕਰਕੇ ਕੱਲ ਨੂੰ ਮੋੜ ਦੇਵਾਂਗੇ, ਲੇਕਿਨ ਸਾਡੀ ਡਿਸਕਸ਼ਨ ਤੋਂ ਹੁਣ ਮੈਨੂੰ ਇਹ ਸਮਝ ਹੁਣ ਮੋੜਨੀ ਨਹੀਂ ਹੈ, ਹੁਣ ਇਹ ਰੱਖ ਲੈਣੀ ਆ, ਸਮਾਜਿਕ ਸੁਧਾਰ ਅੱਜ ਤੋਂ ਹੀ ਕਰਨੇ ਸ਼ੁਰੂ ਕਰ ਦੇਣੇ ਆ।
ਘਰੇ
ਮੇਰੇ ਦਿਲ ਵਿੱਚ ਤਮੰਨਾ ਆਈ ਸੀ ਨਾ ਮੋੜ ਲੈਣੀ ਅੱਜ, ਹੁਣ ਮੈਂ ਮੋੜ ਨਹੀਂ ਜਾਣਾ, ਹੁਣ ਮੈਂ ਰੱਖ ਲੈਣੀ ਹੋਈ ਵਿਚਾਰ ਘਰੇ।
ਠੀਕ ਆ,
ਇੱਦਾਂ ਸੁਧਾਰ ਜਿਹੜੇ ਘਰ ਤੋਂ ਸ਼ੁਰੂ ਕਰਨੇ ਚਾਹੀਦੇ।
ਦੇਖੋ ਨਾ ਹੁਣ ਬਿੱਲ ਗੇਟ ਹੁਣੇ ਵੀ ਜਾਂਦੇ ਲੱਗੇ, ਇਹਨਾਂ ਦਾ ਵੀ ਡਿਵੋਰਸ ਹੋ ਗਿਆ ਹਨਾ, ਤੇ ਜਿਹੜਾ ਪੈਸਾ ਹੈ ਨਾ, ਪੈਸਾ ਬਹੁਤ ਕੁਝ ਖਰੀਦ ਸਕਦਾ ਪਰ ਸਤਿਗੁਰ ਸੱਚੇ ਪਾਤਸ਼ਾਹ ਦੀ ਮਿਹਰ ਨਹੀਂ ਖਰੀਦ ਸਕਦਾ, ਜਿਹੜੀ ਖੁਸ਼ੀਆਂ ਨਹੀਂ ਖਰੀਦ ਸਕਦਾ।
ਬਿਲਕੁਲ ਬਿਲਕੁਲ।
ਸੋ ਇਸ ਕਰਕੇ ਪਿਆਰਿਓ ਬਿੱਲ ਗੇਟ ਤੇ ਮਲਿੰਡਾ ਗੇਟ ਬਣਨ ਦੀ ਬਹੁਤੀ ਲੋੜ ਨਹੀਂ ਹੈਗੀ, ਆਪਾਂ ਨੂੰ ਜੋ ਅਸੀਂ ਆਪ ਹੈਗੇ ਹਾਂ ਅਸੀਂ ਉਹੀ ਬਣ ਜਾਈਏ, ਬੰਦਾ ਹੀ ਬਣ ਜਾਈਏ ਤਾਂ ਉਹੀ ਬਹੁਤ ਵਧੀਆ। ਪੈਸਾ ਪਰੇ ਤੋਂ ਪਰੇ ਆ, ਨਾਲੇ ਮਾਇਆ ਆ। ਖੈਰ ਭਾਜੀ ਇਸ ਦੇ ਇਹ ਤਾਂ ਅਫੋਰਡ ਕਰ ਸਕਦੇ ਆ, ਬਿੱਲ ਤੇ ਮਲਿੰਡਾ ਗੇਟ ਤਾਂ ਇੱਕ ਦੂਜੇ ਨੂੰ ਡਿਵੋਰਸ ਦੇਣਾ ਅਫੋਰਡ ਕਰ ਸਕਦੇ। ਤੁਹਾਨੂੰ ਪਤਾ ਆਸਟ੍ਰੇਲੀਆ ਦੇ ਵਿੱਚ ਇਹੋ ਜਿਹੀ ਸਿਚੁਏਸ਼ਨ ਬਣੀ ਹੋਈ ਆ ਕਿ ਬਹੁਤ ਸਾਰੇ ਜਿਹੜੇ ਜੋੜੇ ਨੇ ਉਹ ਡਿਵੋਰਸ ਲੈਣਾ ਚਾਹੁੰਦੇ ਨੇ, ਡਿਵੋਰਸ ਕਰਨਾ ਚਾਹੁੰਦੇ ਆ, ਇੱਕ ਦੂਜੇ ਨੂੰ ਛੱਡਣਾ ਚਾਹੁੰਦੇ ਸੀਗੇ, ਪਰ ਉਹ ਕੋਵਿਡ ਕਰਕੇ ਪ੍ਰੈਸ਼ਰਾਂ ਕਰਕੇ ਖਰਚੇ ਵੱਧ ਕਰਕੇ ਡਿਵੋਰਸ ਲੈਣਾ ਅਫੋਰਡ ਨਹੀਂ ਕਰ ਸਕਦੇ ਭਾਜੀ, ਇਹ ਵੀ ਇੱਕ ਖਬਰ ਆਈ ਸੀ। ਇਸ ਕਰਕੇ ਬਹੁਤ ਸਾਰੇ ਲੋਕਾਂ ਨੇ ਜਿਹੜਾ ਆਪਣਾ ਡਿਵੋਰਸ ਹੈ, ਆਪਣੀ ਛੋਟੇ ਛਡਾਈ ਹੈ, ਉਹ ਪੈਂਡਿੰਗ ਪਾਈ ਹੋਈ ਹੈ ਕੋਵਿਡ ਕਰਕੇ। ਵੀ ਆਪਾਂ ਜਦੋਂ ਇਹ ਦੁਬਾਰਾ ਖੁੱਲੂਗੇ ਆਪਾਂ ਫਿਰ ਉਸ ਤਰ੍ਹਾਂ ਹੀ ਆਵਾਂਗੇ, ਨਜ਼ਾਰੇ ਲਵਾਂਗੇ, ਉਹ ਕਰਾਂਗੇ ਉਹ ਕਰਾਂਗੇ, ਫਿਰ ਆਪਾਂ ਵੱਖਰੇ ਵੱਖਰੇ ਹੋਵਾਂਗੇ। ਖੈਰ ਬੜੀ ਮਾੜੀ ਸਿਚੁਏਸ਼ਨ ਹੈਗੀ ਹੈ। ਦੂਜੀ ਗੱਲ ਇਹ ਹੈ ਬਈ ਦੇਖੋ ਕਿੰਨਿਆਂ ਦੇ ਡਿਵੋਰਸ ਹੋਏ ਨੇ, ਬਿਲ ਗੇਟ ਹੋਣਾ ਦੇ ਹੋ ਗਏ, ਕਹਿੰਦੇ ਵੀ ਅਮੀਰ ਖਾਨ ਇੰਨਾ ਤਕੜਾ ਐਕਟਰ ਸੀਗਾ ਉਹਦਾ ਵੀ ਹੋ ਗਿਆ ਡਿਵੋਰਸ, ਹੈ ਨਾ। ਅਤੇ ਹੋਰ ਵੀ ਬਹੁਤ ਵੱਡੇ ਵੱਡੇ ਨਾਮ ਹੈ ਜਿਨ੍ਹਾਂ ਦੇ ਡਿਵੋਰਸ ਹੋਏ ਨੇ, ਅਤੇ ਆਪਾਂ ਕਿਹੜੀ ਬਾਗ ਦੀ ਮੂਲੀ, ਸਾਡਾ ਵੀ ਹੋ ਸਕਦਾ, ਐਸੀ ਗੱਲ ਨਹੀਂ ਹੈਗੀ। ਸੋ ਧਿਆਨ ਨਾਲ ਰਹੋ ਜੀ। ਅਤੇ ਭਾਅ ਜੀ ਆਪਾਂ ਲਈਏ ਫਿਰ ਆਜ਼ਾਦ, ਇੱਕ ਨਾ ਗੀਤ ਸੁਣਾਉਣਾ, ਅੱਜ ਫਰਮਾਇਸ਼ ਆਈ ਸੀ ਅਮਨ ਧਾਲੀਵਾਲ ਉਹਨਾਂ ਦੀ, ਸਵੇਰੇ ਉਹਨਾਂ ਨੇ ਤਸਵੀਰਾਂ ਵੀ ਭੇਜੀਆਂ ਸਤਿੰਦਰ ਸਰਤਾਜ ਦਾ ਜਾਣਦੇ ਜਾਂਦੇ, ਉਹਦਾ ਵੀ ਕਹਿੰਦੇ ਵਧੀਆ ਗੀਤ ਹੈ। ਅਤੇ ਜਾਂਦੇ ਜਾਂਦੇ ਤੁਸੀਂ ਕੋਈ ਸੁਨੇਹਾ ਦੇਣਾ ਚਾਹੋ, ਸੁੱਖ ਸੁਨੇਹਾ, ਐਂਟੀ ਡਿਪਰੈਸੈਂਟ ਸੁਨੇਹਾ।
ਸੁੱਖ ਸੁਨੇਹਾ ਤਾਂ ਸਭ ਕੁਛ ਠੀਕ ਹੈ। ਮੈਂ ਤਾਂ ਤੁਹਾਡੀ ਨਾ ਅੱਜ ਗੱਲਾਂ 'ਤੇ ਜਿਹੜੀਆਂ ਤੁਸੀਂ ਕੀਤੀਆਂ ਹੈ ਨਾ, ਜਿਹੜੇ ਤੁਸੀਂ ਪਟਾਕੇ ਪਵਾਏ ਆ ਗੱਲਾਂ ਦੇ, ਉਹਦੀ ਸਿਫਤ ਕਰਨਾ ਚਾਹੁੰਦਾ। ਅਤੇ ਆਸ ਕਰਦਾ ਕਿ ਜਿਹੜੇ ਸਾਡੇ ਸਰੋਤੇ ਆ ਉਹਨਾਂ ਦਾ ਦਿਨ ਬਹੁਤ ਵਧੀਆ ਲੰਘੂਗਾ। ਅਤੇ ਇਹਨਾਂ ਸ਼ਬਦਾਂ ਨਾਲ ਇਜਾਜ਼ਤ ਲੈਂਦੇ ਹਾਂ। ਸਤਿ ਸ਼੍ਰੀ ਅਕਾਲ
ਭਾਅ ਜੀ, ਸਤਿ ਸ਼੍ਰੀ ਅਕਾਲ। ਅਤੇ ਭਾਅ ਜੀ ਦੀ ਆਵਾਜ਼ ਵੀ ਅੱਜ ਪਟਾਕੇ ਪਾ ਰਹੀ ਸੀ, ਸਿਸਟਮ ਨਵਾਂ ਲਾਇਆ, ਪਾਣੀ ਚੱਕ ਲਿਆ। ਅਤੇ ਬਹੁਤ ਬਹੁਤ ਧੰਨਵਾਦ ਭਾਅ ਜੀ, ਉਹਨਾਂ ਦਾ ਬੜਾ ਸਮਾਂ ਕੱਢਦੇ ਨੇ, ਓਬਜ਼ਰਵੇਸ਼ਨ ਵੀ ਕਾਫੀ ਰੱਖਦੇ ਨੇ। ਔਰ ਬਾਕੀ ਸੱਜਣ ਮਿੱਤਰ ਬਹੁਤ ਜੁੜਦੇ ਨੇ ਦੇਸ਼ ਵਿਦੇਸ਼ ਤੋਂ, ਕਈ ਵਾਰੀ ਕਈ ਮੈਸੇਜ ਰਹਿ ਵੀ ਜਾਂਦੇ ਨੇ, ਮਾਫ਼ੀ ਚਾਹੁੰਦਾ ਹੈ ਜੀ, ਅਤੇ ਮਾਫ਼ੀ ਚਾਹੁੰਦਾ ਕਿ ਅਗਰ ਉਹਨਾਂ ਦੇ ਮੈਸੇਜ ਨਹੀਂ ਪੜ ਹੁੰਦੇ। ਅਤੇ ਲਖਵੀਰ ਬਰਾੜ ਵੀ ਸਾਡੇ ਨਾਲ ਜੁੜੇ ਨੇ, ਕਹਿੰਦੇ ਪਿਆਰ ਭਰੀ ਸਤਿ ਸ਼੍ਰੀ ਅਕਾਲ ਵੀਰ ਜੀ, ਆਪਣਾ ਡਿਪਰੈਸ਼ਨ ਤਾਂ ਉੱਡ ਗਿਆ ਜੀ, ਆ ਜਾਓ ਚਾਹ ਪੀ ਲਓ। ਧਰੋ ਜੀ ਚਾਹ। ਦੇਖੋ ਜਾਂਦੇ ਜਾਂਦੇ ਮੈਂ ਨਾ, 2 ਮਿੰਟ ਹੈ ਗਏ ਮੇਰੇ ਕੋਲ, ਮੈਂ ਤੁਹਾਨੂੰ ਸਾਰਿਆਂ ਨੂੰ ਇਹੀ ਕਹਿਣਾ ਚਾਹੁੰਦਾ ਕਿ ਬਹੁਤ ਵੱਡੀ ਤੋਂ ਵੱਡੀ ਸਮੱਸਿਆਵਾਂ ਆਉਂਦੀਆਂ ਨੇ, ਹਰ 'ਤੇ ਆਉਂਦੀਆਂ ਨੇ। ਬਿਲ ਗੇਟ ਦੀ ਆਪਾਂ ਇੱਕ ਐਗਜ਼ਾਮਪਲ ਲਈ ਆ, ਸਾਡੇ ਗੁਰੂ ਪੀਰਾਂ ਨੇ ਕਿੱਡੀਆਂ ਵੱਡੀਆਂ ਵੱਡੀਆਂ ਸਮੱਸਿਆਵਾਂ ਦਾ ਸਾਹਮਣਾ ਕੀਤਾ, ਪੁੱਤਰ ਵੀ ਵਾਰੇ ਨੇ ਆਪਣੇ, ਤੱਤੀਆਂ ਤਵੀਆਂ 'ਤੇ ਵੀ ਬੈਠੇ ਨੇ, ਤੇਰਾ ਭਾਣਾ ਮਿੱਠਾ ਲੱਗੇ, ਸਾਰਿਆਂ ਨਾਲ ਵੱਡਾ ਐਂਟੀ ਡਿਪਰੈਸੈਂਟ ਇਹੀ ਆ। ਇਹ ਤੋਂ ਪਰੇ ਹੋਰ ਕੋਈ ਮੈਂ ਗੱਲ ਨਹੀਂ ਕਰ ਸਕਦਾ, ਪਰ ਆਪਣੇ ਆਪ ਨੂੰ ਚੜ੍ਹਦੀ ਕਲਾ 'ਚ ਰੱਖੋ, ਜਿਹੜਾ ਅਸੀਂ ਪ੍ਰੋਗਰਾਮ ਦੇ ਸ਼ੁਰੂ 'ਚ ਹੀ ਕਹਿੰਦੇ ਹਾਂ ਹਮੇਸ਼ਾ, ਚੜ੍ਹਦੀ ਕਲਾ 'ਚ ਰੱਖੋ। ਚੜ੍ਹਦੀ ਕਲਾ ਦੇ ਨਾਲ ਦੇ ਵਿੱਚ ਆਉਣ ਦੇ ਲਈ ਤੁਹਾਨੂੰ ਗੁਰਬਾਣੀ ਦੇ ਨਾਲ ਜੁੜਨਾ ਪੈਣਾ ਆ, ਆਪਣੇ ਧਰਮ ਦੇ ਨਾਲ ਤੁਹਾਨੂੰ ਮੂਲ ਧਰਮ ਦੇ ਨਾਲ ਜੁੜਨਾ ਪੈਣਾ, ਜਿਹੜਾ ਵੀ ਤੁਹਾਡਾ ਧਰਮ ਹੈ। ਸਿੱਖਾਂ ਵਾਸਤੇ ਗੁਰੂ ਗ੍ਰੰਥ ਸਾਹਿਬ ਹੈ, ਅਗਰ ਤੁਸੀਂ ਕਿਸੇ ਹੋਰ ਧਰਮ ਨੂੰ ਫੋਲੋ ਕਰਦੇ ਤਾਂ ਆਪਣੇ ਮੂਲ ਗ੍ਰੰਥ ਦੀ ਅਧਿਆਤਮ ਦੇ ਨਾਲ ਜੁੜੋ, ਉਹ ਤੁਹਾਡੀ ਡਿਪਰੈਸ਼ਨ ਦੂਰ ਕਰੇਗਾ ਜੀ। ਸੋ ਇਹ ਪ੍ਰੋਗਰਾਮ ਠੀਕ 15 ਮਿੰਟ ਬਾਅਦ ਪੋਡਕਾਸਟ 'ਤੇ ਉਪਲਬਧ ਹੋ ਜਾਏਗਾ, ਤੁਸੀਂ ਦੁਬਾਰਾ ਸੁਣ ਸਕਦੇ ਹੋ, ਸ਼ੇਅਰ ਕਰ ਸਕਦੇ ਹੋ, ਆਪਣੇ ਮਿੱਤਰਾਂ ਦੋਸਤਾਂ ਨਾਲ ਵੀ ਸਾਂਝਾ ਕਰ ਸਕਦੇ ਹੋ। ਆਪਣਾ ਰੱਖਿਓ ਖਿਆਲ, ਕੱਲ੍ਹ ਨੂੰ ਗਿਆਨੀ ਸੰਤੋਖ ਸਿੰਘ ਜੀ, ਜਸਵਿੰਦਰ ਸਿੰਘ ਬਿੱਟਾ ਪ੍ਰੋਗਰਾਮ 'ਚ ਸ਼ਾਮਿਲ ਹੋਣਗੇ। ਮਿਲਦੇ ਹਾਂ ਜੀ ਕੱਲ੍ਹ ਸਵੇਰੇ, ਰੱਬ ਰਾਖਾ।
ਚਾਂਦਣੀ ਨੇ ਪੁੰਨਿਆ ਤੇ ਜਲ ਸਾ ਲਗਾਇਆ, ਸੱਤਾ ਝੀਲ ਨੂੰ ਵੀ ਆਇਆ, ਚੰਦ ਮੁਖ ਮਹਿਮਾਨ ਸੀ। ਚਾਂਦਣੀ ਨੇ ਪੁੰਨਿਆ ਤੇ ਜਲ ਸਾ ਲਗਾਇਆ, ਸੱਤਾ ਝੀਲ ਨੂੰ ਵੀ ਆਇਆ, ਚੰਦ ਮੁਖ ਮਹਿਮਾਨ ਸੀ। ਰਿਸ਼ਮਾ ਨੇ ਰਿਸ਼ਮਾ ਨੇ ਉਹ ਰਿਸ਼ਮਾ ਨੇ ਦੂਧਿਆ ਜੇ ਪਾਈ ਸੀ ਪੋਸ਼ਾਕ, ਮਾਰੀ ਤਾਰਿਆਂ ਨੂੰ ਹਾਕ, ਉਹ ਤਾਂ ਹੋਰ ਹੀ ਜਹਾਨ ਸੀ। ਉਹ ਰਿਸ਼ਮਾ ਨੇ ਦੂਧਿਆ ਜੇ ਪਾਈ ਸੀ ਪੋਸ਼ਾਕ, ਮਾਰੀ ਤਾਰਿਆਂ ਨੂੰ ਹਾਕ, ਉਹ ਤਾਂ ਹੋਰ ਹੀ ਜਹਾਨ ਸੀ। ਜਿਹੀਆਂ ਮੈਕਾਂ ਨੇ ਪਿਆ ਕੇ ਸਮਝਾਇਆ ਸੁਰਖਾਬ ਨੂੰ ਬੁਲਾਇਆ ਜੋ ਤਰੀਕਾ ਦੱਸੇ ਮੇਲ ਦਾ ਸ਼ੌਕ ਜਿਹੀਆਂ ਮੈਕਾਂ ਨੇ ਪਿਆ ਕੇ ਸਮਝਾਇਆ ਸੁਰਖਾਬ ਨੂੰ